बरकरार सी काफी देर तो, लेकिन हाल ही दे विच जो खराब प्रदर्शन के कारण विराट कोहली की जिहड़ी आईसीसी टेस्ट रैंकिंग हैगी है वह खराब हुई है, जिहदे कारण के नंबर वन का स्पॉट जो विराट कोहली कोल सीगा आईसीसी टेस्ट प्लेयर रैंकिंग दे विच वह उन्हां कोलों चला गया है। असीं दस दईए कि हाल ही दे विच विराट कोहली जिन्हां दी कोई पोजिशन को ज्यादा चंगी नहीं रही वो कारण विराट कोहली की जिहड़ी पोजिशन नंबर टू हो गई है और नंबर वन के उत्ते हुण ऑस्ट्रेलिया के पूर्व क्रिकेट कप्तान स्टीव स्मिथ जिहड़े ने वो पहुंच गए ने। प्राइम टाइम जो इस वेल सुन रहे हैं असं अज हैडलाइनस तुहाड़ी खिदमत विच वाई मीडिया वालों पेश कीतियां ने और नाल दी नाल तुहाड़ियां कॉल्स जिहड़ियां आ रही ने असीं उहनूं वी ऑन देयर करन जा रहे हैं। प्रभजोत जी तुहाड़ी कॉल अगली होएगी, कृपाल जी, फिटलो साहब, सारियां कॉल्स वारी वारी असीं ऑन देयर जिस ऑर्डर च आईयां ने। मैनूं पता है कि तुसीं बहुत देर दे होल्ड कर रहे हो पर हैडलाइनस बड़ियां जरूरी सीगियां, सो उस तों बाद तुहाड़ियां कॉल्स अगे चल के सारे नूं पता हैगा कि अज दे दिन असीं रियल स्टेट का कोई सवाल पी के सबरवाल वेंसडे वाले दिन उहनां नाल गलबात करदे हां और पंकज मोंगा जी भी आउणगे। इस वायरस के कारण इकोनॉमी क्योंकि स्टॉक मार्केट हाल ही थोड़िया डाउन हुई सो इकोनॉमी से की यदा प्रभाव पै रहा है, स्टॉक मार्केट के उत्ते की प्रभाव पै रहा है और रियल स्टेट की मार्केट किदा बिहेव करेगी, लग्जरी मार्केट के लिस्टिंग्स नहीं आ रही, ये कारण रॉयल रिपेज ने कहा है कि जी घर कीमतें बढ़ गई हैं बट आई डोंट थिंक सो कि दिस ट्रेंड इज ओनली इन द लग्जरी मार्केट, बाकी तुसी जनरल मार्केट भी देखो भी लिस्टिंग्स बहुत ज्यादा नजर नहीं आ रही मैंने टोरंटो ब्रैम्पटन च सो लेकिन असल विल लिसन फ्रॉम द प्रोफेशनल पी के सबरवाल साहब तो पूछा ਇਹਦੇ ਬਾਰੇ ਸਾਰਾ ਔਰ ਪੰਕਜ ਮੁੰਗਾ ਤੋਂ ਇਸ ਸਮੇਂ ਫਾਈਨੈਂਸ਼ੀਅਲ ਪਲੈਨਿੰਗ 'ਚ ਕੀ ਕਰਨਾ ਚਾਹੀਦਾ ਹੈਗਾ ਉਹਦੀ ਅਪਡੇਟ ਵੀ ਤੁਹਾਨੂੰ ਅਸੀਂ ਜ਼ਰੂਰ ਸਾਂਝੀ ਕਰਾਂਗੇ। ਇੱਕ ਇੱਕ ਵਰਡ ਵੀ ਡੋਂਟ ਵਾਂਟ ਟੂ ਯੂ ਨੋ ਕ੍ਰੀਏਟ ਐਨੀ ਸੋਰਟ ਆਫ ਪੈਨਿਕ ਜਾਂ ਫੀਅਰ ਮੌਂਗਰਿੰਗ ਬਟ ਜਸਟ ਅ ਜਨਰਲ ਸੁਜੈਸ਼ਨ ਇਫ ਆਈ ਮੇ ਗਿਵ ਟੂ ਯੂ ਗਾਇਸ ਕਿ ਜੋ ਖਬਰ ਸਾਡੇ ਕੋਲ ਪਹੁੰਚ ਰਹੀ ਹੈ ਉਹਦੇ ਮੁਤਾਬਿਕ ਜੇ ਹਫ਼ਤੇ 10 ਦਿਨ ਦਾ ਜੇ ਕੋਈ ਮੈਡੀਸਿਨਸ ਹੈਗੀਆਂ ਨੇ ਜਾਂ 15-20 ਦਿਨ ਤੁਸੀਂ ਨਹੀਂ ਬਾਹਰ ਜਾ ਸਕੋ ਤੇ ਜੇ ਕੋਈ ਮੈਡੀਸਿਨਸ ਘਰ ਦੇ ਵਿੱਚ ਹੈਗੀਆਂ ਕੋਈ ਕਿਸੇ ਤਰ੍ਹਾਂ ਦੀ ਹੈ ਤਾਂ ਉਹਨਾਂ ਨੂੰ ਸਟਾਕ ਵਿੱਚ ਰੱਖ ਲੈਣਾ ਕੋਈ ਮਾੜੀ ਗੱਲ ਨਹੀਂ ਹੋਏਗੀ। ਇਹ ਸੁਜੈਸ਼ਨ ਅਸੀਂ ਜ਼ਰੂਰ ਦੇਣਾ ਚਾਹਾਂਗੇ ਕਿ ਜੇ ਘਰ ਦੇ ਵਿੱਚ ਕਿਉਂਕਿ ਵੈਸੇ ਤਾਂ ਸਾਰਾ ਕੁਝ ਸਾਰਾ ਠੀਕ ਅੰਡਰ ਕੰਟਰੋਲ ਹੈ ਸਾਡੇ ਇੱਥੇ ਟੋਰੋਂਟੋ ਦੇ ਹੈਲਥ ਆਫੀਸ਼ਲਸ ਕੈਨੇਡਾ ਦੇ ਆਫੀਸ਼ਲਸ ਕਹਿ ਰਹੇ ਨੇ ਕਿ ਇਸ ਵਾਇਰਸ ਦਾ ਕੋਈ ਬਹੁਤ ਵੱਡਾ ਇਫੈਕਟ ਨਹੀਂ ਹੈ ਔਰ ਇੱਕ ਅਸੀਂ ਪ੍ਰੋਗਰਾਮ ਤਿਆਰ ਕਰ ਰਹੇ ਹਾਂ ਕਈ ਸਾਰੀਆਂ ਮਿਥਸ ਵੀ ਇਹਦੇ ਬਾਰੇ ਫੈਲ ਗਈਆਂ ਨੇ ਕਿ ਇਹ ਵਾਇਰਸ ਕਿੱਦਾਂ ਇਹ ਕੀ ਕੁਛ ਕਰ ਸਕਦਾ ਹੈਗਾ ਜੀ ਇਹ ਇਸ ਤਰ੍ਹਾਂ ਕਰ ਦਿੰਦਾ ਉਸ ਤਰ੍ਹਾਂ ਕਰ ਦਿੰਦਾ ਆਈ ਵਿਲ ਨੋਟ ਡਿਸਕਸ ਦੋਜ਼ ਮਿਥਸ ਕਿਉਂਕਿ ਯੈਸ ਦੇ ਆਰ ਮਿਥਸ ਬਹੁਤ ਸਾਰੇ ਭਰਮ ਵੀ ਹੈਗੇ ਨੇ ਬਟ ਐਕਚੁਅਲੀ ਕੀ ਹੈ ਬਿਲਕੁਲ ਸਾਇੰਟੀਫਿਕਲੀ ਅਸੀਂ ਪੂਰਾ ਡਾਟਾ ਕੱਢ ਕੇ ਪੂਰਾ ਉਹਦਾ ਅਨਾਲਿਸਿਸ ਕਰਕੇ ਨੰਬਰਸ ਦੇ ਨਾਲ ਤੁਹਾਨੂੰ ਅਸੀਂ ਦੱਸਾਂਗੇ ਕਿ ਜਿਹੜਾ ਵਾਇਰਸ ਆ ਕਦੋਂ ਆਇਆ ਕਿਹੜੀ ਜਗ੍ਹਾ ਤੋਂ ਆਇਆ ਇਹ ਵਾਇਰਸ ਤੁਹਾਨੂੰ ਕਿਸ ਤਰ੍ਹਾਂ ਅਫੈਕਟ ਕਰ ਸਕਦਾ ਹੈਗਾ ਤੁਹਾਡੇ ਲੰਗਸ ਤੇ ਕਿਉਂ ਅਟੈਕ ਕਰਦਾ ਹੈ ਔਰ ਜੇ ਤੁਹਾਡੇ ਹੱਥ ਤੇ ਆਇਆ ਵੀ ਗਿਆ ਮੈਨੇ ਜਸਟ ਇਨ ਕੇਸ ਤੁਹਾਡੇ ਹੱਥ ਤੇ ਟੱਚ ਕਰ ਹੀ ਗਿਆ ਹਾਊ ਲੌਂਗ ਕੈਨ ਇਟ ਸਰਵਾਈਵ ਤੁਹਾਡੇ ਹੱਥ ਦੇ ਉੱਤੇ ਕਿੰਨੀ ਦੇਰ ਸਰਵਾਈਵ ਕਰ ਸਕਦਾ ਹੈ ਔਰ ਇਹ ਜਿਹੜੇ ਮਾਸਕ ਲਗਾਏ ਜਾਂਦੇ ਨੇ ਕਿਆ ਇਹਦਾ ਕੋਈ ਫਾਇਦਾ ਹੁੰਦਾ ਹੈ ਕਿ ਨਹੀਂ ਹੁੰਦਾ ਜਿਹੜੇ ਫੇਸ ਮਾਸਕ ਜਿਹੜੇ ਓਪਨ ਸਾਈਡਸ ਤੋਂ ਹੋਣਗੇ ਉਹਦਾ ਸ਼ਾਇਦ ਇੰਨਾ ਫਾਇਦਾ ਨਹੀਂ ਹੋਏਗਾ ਸੋ ਕਿਹੜੇ ਤਰ੍ਹਾਂ ਦੇ ਜਿਹੜੇ ਮਾਸਕ ਨੇ ਉਹ ਤੁਹਾਨੂੰ ਫਾਇਦਾ ਦੇ ਸਕਦੇ ਨੇ ਪੂਰੀ ਤਰ੍ਹਾਂ ਜਿਹੜੇ ਹੈਲਥ ਜਿਹੜੇ ਲੋਕ ਵਾਲੇ ਲੋਕ ਨੇ ਹੈਲਥ ਆਫੀਸ਼ੀਅਲਸ ਕਿਉਂ ਪੂਰਾ ਵਾਲਾ ਫੁੱਲ ਫਲੈਜਡ ਮਾਸਕ ਕਿਉਂ ਇਸਤੇਮਾਲ ਕਰਦੇ ਨੇ ਔਰ ਇਸ ਤੋਂ ਇਲਾਵਾ ਇਹ ਲੰਗਸ ਨੂੰ ਜੇ ਅਟੈਕ ਕਰ ਜਾਂਦਾ ਤਾਂ ਫਿਰ ਕੀ ਨੁਕਸਾਨ ਕਰਦਾ ਤੁਹਾਡਾ ਔਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਜੀ ਇਹ ਹੋ ਗਿਆ ਤੇ ਜੀ ਸਮਝ ਲਓ ਫਿਰ ਮਰ ਗਏ ਐਸਾ ਕੁਛ ਨਹੀਂ ਹੈ 80% ਦੇਰ ਆਰ ਚਾਂਸਿਸ ਦੈਟ ਯੂ ਵਿਲ ਰਿਕਵਰ ਪ੍ਰਮਾਤਮਾ ਇਸ ਤਰ੍ਹਾਂ ਹੀ ਸ਼ੁਕਰ ਰੱਖਣ ਵਾਹਿਗੁਰੂ ਜੀ ਇਸੇ ਤਰ੍ਹਾਂ ਬਲੈਸਿੰਗ ਰੱਖਣ ਮੈਂ ਥੈਂਕ ਯੂ ਕਰਕੇ ਬੋਲ ਰਿਹਾ 12 ਕੇਸਿਸ ਦੇ ਵਿੱਚੋਂ ਕੈਨੇਡਾ ਹੈਜ਼ ਨੋਟ ਸੀਨ ਐਨੀ ਫੇਟਲ ਕੇਸ ਐਜ਼ ਆਫ ਨਾਓ ਕੋਈ ਡੈਥ ਕੈਨੇਡਾ 'ਚ ਨਹੀਂ ਹੋਈ 12 ਕੇਸ ਹੋ ਚੁੱਕੇ ਨੇ ਸੋ 80% ਸਰਵਾਈਵਲ ਰੇਟ ਵੀ ਹੈ ਹਾਂ ਬੱਚਿਆਂ ਦੀ ਕਿਉਂਕਿ ਇਮਿਊਨ ਸਿਸਟਮ ਬੱਚਿਆਂ ਦਾ ਵੀਕ ਹੁੰਦਾ ਹੈ ਅਤੇ ਕਈ ਬਜ਼ੁਰਗਾਂ ਦਾ ਵੀ ਵੀਕ ਹੁੰਦਾ ਸੋ ਇਮਿਊਨ ਸਿਸਟਮ ਵੀਕ ਹੋਏਗਾ ਅਤੇ ਉਹ 'ਤੇ ਜ਼ਿਆਦਾ ਅਸਰ ਕਰੇਗਾ ਐਂਡ ਡਿਸਪਾਈਟ ਉਹ ਕਹਿੰਦੇ ਜੀ ਜਦੋਂ ਦਵਾਈ ਨਹੀਂ ਹੈ ਤਾਂ ਫਿਰ ਸਭ ਨੇ ਇਹ ਵੀ ਕਿਉਂਕਿ ਕਈ ਲੋਕ ਜਿਹੜੇ ਹੁਣ ਸਾਨੂੰ ਵੈਸੇ ਵੀ ਗੱਲ ਕਰਦੇ ਉਹ ਪੁੱਛਦੇ ਨੇ ਕਿ ਜੀ ਦਵਾਈ ਨਹੀਂ ਹੈ ਤਾਂ ਫਿਰ ਤਾਂ ਮਰੀ ਜਾਣਾ ਮੈਂ ਕਿਹਾ ਦਵਾਈ ਨਹੀਂ ਹੈਗੀ ਤਾਂ ਸਾਰਸ ਵੇਲੇ ਵੀ ਦ ਹੋਲ ਆਈਡੀਆ ਇਜ਼ ਕੰਟੇਨਮੈਂਟ ਔਰ ਕੱਲ੍ਹ ਦਾ ਇੱਕ ਜਿਹੜਾ ਕੇਸ ਆਇਆ ਸੀ ਉਹਨੂੰ ਮਹਿਲਾ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਘਰੇ ਚਲੇ ਜਾਓ ਹਾਂ ਤੁਹਾਨੂੰ ਹੋ ਗਿਆ ਵਾਇਰਸ ਹੋ ਵੀ ਗਿਆ ਸੀ ਵਾਇਰਸ ਫਿਰ ਵੀ ਉਹਨੂੰ ਕਿਹਾ ਕਿ ਤੁਸੀਂ ਘਰ ਚਲੇ ਜਾਓ ਯੂ ਆਰ ਰਿਕਵਰਿੰਗ ਵੈਲ ਤੁਸੀਂ ਠੀਕ ਹੋ ਜਾਓਗੇ ਆਪਣੇ ਆਪ ਜਸਟ ਆਈਸੋਲੇਟ ਯੂਰ ਸੈਲਫ ਐਟ ਹੋਮ ਵੀ ਘਰੇ ਜਾ ਕੇ ਆਪਣੇ ਆਪ ਨੂੰ ਆਈਸੋਲੇਟ ਕਰ ਦਿਓ ਸੋ ਕਈ ਚੀਜ਼ਾਂ ਦੇ ਬਾਰੇ ਅਸੀਂ ਬਹੁਤ ਜ਼ਿਆਦਾ ਵੀ ਥੋੜ੍ਹਾ ਜਿਹਾ ਪੈਨਿਕ ਕ੍ਰੀਏਟ ਕਰ ਰਹੇ ਹਾਂ ਆਈ ਐਮ ਗੈਟਿੰਗ ਅ ਮੈਸੇਜ CP24 ਇਜ਼ ਸ਼ੋਇੰਗ 20 ਪੀਪਲ ਕਿਲਡ ਯੂ ਸੈਡ 25 ਇਨ ਯੋਰ ਹੈਡਲਾਈਨਸ ਸਰ ਮੈਨੂੰ ਨਹੀਂ ਪਤਾ ਕਿ CP24 ਕੀ ਸ਼ੋ ਕਰ ਰਿਹਾ ਜੇ ਉਹ ਵੀ ਕਰ ਰਿਹਾ ਤੇ ਉਹ CP24 ਦੀ ਇਨਫੋਰਮੇਸ਼ਨ ਹੋਏਗੀ ਮੇਰੇ ਕੋਲ 25 ਦੀ ਇਨਫੋਰਮੇਸ਼ਨ ਹੈ 25 ਕਨਫਰਮਡ ਡੈਥਸ ਜਿਹੜੀਆਂ ਨੇ ਹੋ ਗਈਆਂ ਨੇ ਔਰ ਆਈ ਡੋਂਟ ਨੋ CP24 ਕੀ ਸ਼ੋ ਕਰ ਰਿਹਾ ਉਹ ਤੁਸੀਂ CP24 ਤੇ ਦੇਖੋ ਸਾਡਾ ਵਾਈ ਮੀਡੀਆ ਵੱਲੋਂ ਦੇਖੋ ਸਾਡੀ ਤਾਂ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ ਜੇ ਹੁਣ ਤੁਸੀਂ ਕਹੋ ਜੀ 10 ਮਿੰਟ ਪਹਿਲਾਂ ਇੰਡੀਆ ਔਰ ਜਿਹੜਾ ਮੈਚ ਹੈ ਇੰਡੀਆ ਦਾ ਟੀ ਟਵੈਂਟੀ ਵਰਲਡ ਕੱਪ ਹੈ, 10 ਮਿੰਟ ਪਹਿਲਾਂ ਕਿ 3 ਮਿੰਟ ਪਹਿਲਾਂ ਜਾਂ 2 ਮਿੰਟ ਪਹਿਲਾਂ ਟੀ ਟਵੈਂਟੀ ਵਰਲਡ ਕੱਪ ਨਹੀਂ ਸ਼ੁਰੂ ਹੋਇਆ ਸੀ, ਠੀਕ ਹੈ? ਸੋ 2 ਮਿੰਟ ਪਹਿਲਾਂ ਦੀ ਜੇ ਕਿਸੇ ਕੋਲ ਖਬਰ ਹੋਏਗੀ ਤਾਂ ਉਹ ਨਹੀਂ ਸ਼ੁਰੂ ਹੋਇਆ ਹੋਏਗਾ, ਅਤੇ ਅਗਲੇ ਹੀ 2 ਮਿੰਟ ਜਿਹੜਾ ਹੈ ਜੀ ਉਹ ਮੈਚ ਹੋ ਸਕਦਾ ਸ਼ੁਰੂ ਹੋ ਗਿਆ ਹੋਵੇ, ਅਸੀਂ ਪ੍ਰੋਗਰਾਮ ਜਿਹੜਾ ਹੈ ਤੁਹਾਡੇ ਲਈ ਮਿੰਟ ਟੂ ਮਿੰਟ ਜਿਹੜੀ ਜਾਣਕਾਰੀ ਹੈ ਉਹ ਅਸੀਂ ਤੁਹਾਡੇ ਲਈ ਸਾਂਝੀ ਕਰਦੇ ਹਾਂ। ਸੋ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਹਰ ਤਰ੍ਹਾਂ ਦੀ ਜਿਹੜੀ ਅਪਡੇਟਡ ਨਿਊਜ਼ ਹੈ, ਸਾਡੇ ਕੋਲੋਂ ਵੀ ਗਲਤੀ ਹੋ ਸਕਦੀ ਹੈ, ਲੇਕਿਨ ਮੇਰੇ ਕੋਲ ਇਸ ਵੇਲੇ ਕਨਫਰਮ ਨਿਊਜ਼ ਹੈ 25 ਡੈਥਸ ਦੀ ਐਜ਼ ਫਾਰ ਐਜ਼ ਡੇਲੀ ਵਾਇਲੈਂਸ ਇਜ਼ ਕਨਸਰਨ। ਐਨੀਵੇਜ਼ ਸੋਰੀ, ਥੈਂਕ ਯੂ ਫਾਰ ਯੂਰ ਟੈਕਸਟ। ਪ੍ਰਭਜੋਤ ਜੀ, ਕਾਲਰਸ ਰਿਕੁਐਸਟ ਹੋਲਡ ਕਰ ਲੈਣਾ, ਮੈਂ ਕੁਇਕਲੀ ਦੱਸਾਂ ਕਿ ਉਹਦੇ ਬਾਰੇ ਅਸੀਂ ਪੂਰੀ ਤੁਹਾਨੂੰ ਅਪਡੇਟ ਦੇਵਾਂਗੇ। ਵੀ ਵਿਲ ਟਰਾਈ ਟੂ ਡਿਸਕਸ ਸਾਇੰਟੀਫਿਕਲੀ, ਡਾਕਟਰਸ ਕੀ ਕਹਿ ਰਹੇ ਨੇ, ਪ੍ਰੋਫੈਸ਼ਨਲ ਜਿਹੜੇ ਨੇ ਉਹ ਕੀ ਦੱਸ ਰਹੇ ਨੇ ਇਹਦੇ ਸਾਰੇ ਬਾਰੇ ਜਿਹੜਾ ਇਹ ਆ ਰਿਹਾ। ਸੋ ਯੈਸ, ਦੇਰ ਇਜ਼ 80% ਚਾਂਸਿਸ ਆਫ ਰਿਕਵਰੀ। ਸੋ ਮੈਂ ਸਾਰੇ ਤੁਹਾਨੂੰ ਦੱਸਾਂਗਾ। ਅੱਜ ਇੱਕ ਨਵਾਂ ਕੇਸ ਆਇਆ ਹੈਗਾ, ਇੱਕ ਮਹਿਲਾ 60s ਦੇ ਵਿੱਚ ਸੀਗੀ ਜਿਹੜੀ, ਅੱਜ ਟੋਰੋਂਟੋ ਹੈਲਥ ਅਥਾਰਟੀਜ਼ ਨੇ ਅੱਜ ਕਨਫਰਮ ਕੀਤਾ। ਸੋ ਟੋਟਲ 12 ਕੇਸਿਸ ਬਿਲਕੁਲ ਹੈਗੇ ਨੇ ਸਾਰੇ ਕੈਨੇਡਾ ਦੀ, ਜੇ ਮੈਂ ਗੱਲ ਕਰਾਂ ਟੋਟਲ ਸਾਰੇ ਕੈਨੇਡਾ ਦੇ ਵਿੱਚ। ਔਰ ਇਹਦੇ ਵਿੱਚ ਜਿਹੜੇ ਐਕਟਿਵ ਪੇਸ਼ੈਂਟ, ਐਕਟਿਵ ਮਤਲਬ ਕਿ ਦੇਖੋ ਹੁੰਦਾ ਕੀ ਹੈ ਕਿ ਪਹਿਲੇ 7 ਤੋਂ 14 ਦਿਨ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਵਾਇਰਸ ਨੇ ਤੁਹਾਡੇ 'ਤੇ ਕਿੰਨਾ ਕੁ ਅਸਰ ਕਰਨਾ ਹੈਗਾ, ਠੀਕ ਹੈ? ਔਰ ਉਸ ਤੋਂ ਬਾਅਦ ਫਿਰ ਕਿ ਦੇਖੋ ਕੈਨੇਡਾ ਵਿੱਚ ਮੈਂ ਜਿਸ ਤਰ੍ਹਾਂ ਪਹਿਲਾਂ ਦੱਸਿਆ, ਦਰ ਹੈਜ਼ਨ ਬੀਨ ਐਨੀ ਕੈਜੂਅਲਟੀ ਐਜ਼ ਫਾਰ ਐਜ਼ ਕੈਨੇਡਾ ਇਜ਼ ਕੰਸਰਨ, ਕੋਈ ਨਹੀਂ ਮਰਿਆ ਇਹਦੇ ਨਾਲ। ਔਰ ਪ੍ਰਮਾਤਮਾ, ਚਲੋ ਵਾਹਿਗੁਰੂ ਜਿਸ ਤਰ੍ਹਾਂ ਬਲੈਸਿੰਗ ਰੱਖਣ ਸਾਰਿਆਂ 'ਤੇ। ਲੇਕਿਨ ਜਿਹੜਾ ਵੈਸੇ ਵੀ ਜਨਰਲ ਵੀ ਗੱਲ ਕਰੀਏ, ਚਾਈਨਾ ਦੇ ਵਿੱਚ ਵੀ ਲੋਕ ਰਿਕਵਰ ਵੀ ਕਰ ਰਹੇ ਨੇ। ਸੋ ਇਹ ਵੀ ਇੱਕ ਮਿਥ ਮੈਂ ਕੁਇਕਲੀ ਸ਼ੈਟਰ ਕਰਦਾ। ਹੋਰ ਬੜੀਆਂ ਸਾਰੀਆਂ ਜਿਹੜੀ ਮਿਥਸ ਨੇ ਕਿ ਜੇ ਬੰਦਾ ਸੋਚਦਾ ਇੱਦਾਂ ਹੋ ਜੇ ਉੱਦਾਂ ਹੋ ਜੇ, ਉਹ ਮਿਥਸ ਕੀ ਹੈ ਔਰ ਅਸਲੀਅਤ ਕੀ ਹੈ, ਉਹ ਅਸੀਂ ਪੂਰਾ ਡਿਟੇਲਡ ਇੱਕ ਪ੍ਰੋਗਰਾਮ ਪੂਰਾ ਨਾ 10 ਮਿੰਟ ਦਾ ਅਸੀਂ ਤਿਆਰ ਕਰ ਰਹੇ ਹਾਂ, ਪੂਰਾ ਸੈਗਮੈਂਟ ਜਿਹੜਾ ਕਿ ਇੰਗਲਿਸ਼ ਦੇ ਵਿੱਚ ਵੀ ਹੋਏਗਾ, ਪੰਜਾਬੀ, ਹਿੰਦੀ, ਉਰਦੂ 'ਚ ਵੀ ਹੋਏਗਾ, ਚਾਰੋਂ ਭਾਸ਼ਾਵਾਂ 'ਚ ਹੋਏਗਾ। ਆਮ ਜਸਟ ਗੈਦਰਿੰਗ ਸਮ ਡਾਟਾ ਐਂਡ ਦੈਨ ਵੀ ਵਿਲ ਪ੍ਰੈਜੈਂਟ ਦੈਟ ਔਨ ਚੈਨਲ ਵਾਈ। ਉਹ ਤੁਸੀਂ ਵੀਡੀਓ ਦੇਖ ਲੈਣਾ ਸਾਰੇ ਚੈਨਲ ਵਾਈ 'ਤੇ, ਅੰਗਰੇਜ਼ੀ, ਹਿੰਦੀ, ਪੰਜਾਬੀ, ਉਰਦੂ ਦੇ ਵਿੱਚ, ਅਤੇ ਉਹਦੇ 'ਚ ਤੁਹਾਨੂੰ ਵਿਦ ਨੰਬਰਸ ਥੱਲੇ ਅਸੀਂ ਥੱਲੇ ਕੈਪਸ਼ਨ ਵੀ ਲਗਾਉਂਦੇ ਰਹਾਂਗੇ, ਇਨ ਕੇਸ ਕੋਈ ਬੰਦੇ ਨਹੀਂ ਸੁਣ ਸਕਦੇ, ਜੇ ਕਿਸੇ ਨੂੰ ਸੁਣਨ ਦੀ ਦਿੱਕਤ ਹੈਗੀ ਹੈ ਤਾਂ ਉਹ ਸਾਹਮਣੇ ਥੱਲੇ ਲਿਖਿਆ ਆਉਂਦਾ ਰਹੇਗਾ ਇੰਗਲਿਸ਼ ਦੇ ਵਿੱਚ ਵੀ ਔਰ ਪੰਜਾਬੀ ਦੇ ਵਿੱਚ ਵੀ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਕੀ ਚੀਜ਼ ਹੈ, ਅਸੀਂ ਕਰਨਾ ਕੀ ਹੈਗਾ, ਠੀਕ ਹੈ? ਸੋ ਉਹ ਅਸੀਂ ਤੁਹਾਨੂੰ ਸਾਰਾ ਅਸੀਂ ਦੱਸਦੇ ਰਹਾਂਗੇ ਲਗਾਤਾਰ ਤੁਹਾਡੇ ਲਈ। ਬਾਕੀ ਕੋਈ ਖਾਣ ਪੀਣ ਦੀ ਚੀਜ਼ ਵੀ ਰੱਖਣੀ ਹੈਗੀ ਹੈ, ਉਹ ਵੀ ਤੁਸੀਂ। ਅੱਛਾ, ਅਗਲਾ ਹੈ, ਵਟ ਇਫ ਯੂ ਗੈਟ ਅ ਸ਼ਿਪਮੈਂਟ ਫਰੋਮ ਚਾਈਨਾ? ਸਰ, ਉਹਦਾ ਵੀ ਕੋਈ ਇਸ਼ੂ ਨਹੀਂ ਹੈ, ਅਸੀਂ ਜਿੱਥੇ ਬੈਡਮਿੰਟਨ ਖੇਲਣ ਜਾਂਦੇ ਹਾਂ ਸਾਰੇ ਉੱਥੇ ਚਾਈਨੀਜ਼ ਹੈਗੇ ਨੇ, ਕੋਈ ਐਸਾ ਇਸ਼ੂ ਨਹੀਂ ਹੈ ਫਿਲਹਾਲ। ਕੋਈ ਵੱਡੀ ਗੱਲ ਹੋਏਗੀ ਫਿਰ ਤੁਹਾਨੂੰ ਦੱਸ ਦਿਆਂਗੇ, ਅਤੇ ਕੋਈ ਹਜੇ ਤੱਕ ਤਾਂ ਨਹੀਂ ਹੈ। ਬਹੁਤ ਲੋਕ ਚਾਈਨੀਜ਼ ਰੈਸਟੋਰੈਂਟ 'ਤੇ ਖਾਣਾ ਵੀ ਖਾ ਰਹੇ ਨੇ, ਲੋਕ ਸ਼ਿਪਮੈਂਟ ਵੀ ਹੋਇਆ। ਹਾਂ, ਚਾਈਨਾ ਟਰੈਵਲ ਤਾਂ ਸਾਰੇ ਮਨਾ ਕਰਨਗੇ, ਆਈ ਡੋਂਟ ਥਿੰਕ ਸੋ ਕਿ ਇਟ ਇਜ਼। ਮੈਨੂੰ ਪਤਾ ਹੈ ਕਿ ਸਾਡੇ ਕੁਛ ਜਰਨਲਿਸਟ ਫਰੈਂਡ ਹੈਗੇ ਨੇ, ਉਹ ਕਹਿੰਦੇ ਦੇਖੋ ਪੱਤਰਕਾਰਾਂ ਦਾ ਕੰਮ ਹੀ ਇਹੀ ਹੈ ਸਾਡਾ ਕਿ ਜਿੱਥੇ ਡੇਂਜਰ ਹੋਵੇ ਉਹਨਾਂ ਨੇ ਸਭ ਤੋਂ ਬੁਰੇ ਉੱਥੇ ਜਾਣਾ। ਕੱਲ੍ਹ ਸਾਡੇ ਪੱਤਰਕਾਰ ਵੀਰ ਜਿਹੜੇ ਨੇ ਮੀਡੀਆ 'ਤੇ, ਦੇਖੋ ਕਈ ਵਾਰ ਦੋਸ਼ ਦੇਣਾ ਬੜਾ ਆਸਾਨ ਹੋ ਜਾਂਦਾ, ਤੁਹਾਨੂੰ ਮੈਂ ਕਿਸੇ ਦਿਨ ਪੱਤਰਕਾਰਾਂ ਦੀ ਸਟੋਰੀਆਂ ਸੁਣਾਵਾਂਗਾ, ਤੁਹਾਡੇ ਰੌਂਗਟੇ ਖੜੇ ਹੋ ਜਾਣਗੇ। ਇੰਡੀਆ ਦੇ ਵਿੱਚ ਪੱਤਰਕਾਰ ਕਿੱਦਾਂ ਕੰਮ ਕਰਦੇ ਨੇ, ਪਾਕਿਸਤਾਨ ਦੇ ਵਿੱਚ ਕਿੱਦਾਂ, ਕਿੰਨੀ ਮਿਹਨਤ ਨਾਲ ਉਹ ਲੋਕ ਪਾਕਿਸਤਾਨ 'ਚ ਕੰਮ ਕਰਦੇ ਨੇ। ਸੋ ਦਿੱਲੀ ਦੇ ਵਿੱਚ ਦੇਖੋ, ਉੱਥੇ ਗੋਲੀਆਂ ਚੱਲ ਰਹੀਆਂ ਨੇ, 25 ਡੈਥਸ ਹੋ ਗਈਆਂ ਨੇ, ਲੇਕਿਨ ਉੱਥੇ 200 ਤੋਂ ਵਿਆਸਪਾ ਲੋਕ ਇੰਜਰ ਹੋ ਗਏ ਨੇ, 106 ਦੀ ਗ੍ਰਿਫਤਾਰੀਆਂ ਹੋ ਗਈਆਂ ਨੇ, 106 ਬੰਦੇ ਗ੍ਰਿਫਤਾਰ ਕਰ ਲਏ ਨੇ ਪੁਲਿਸ ਨੇ, ਉੱਥੇ ਲਾਠੀਚਾਰਜ ਹੋ ਰਿਹਾ, ਸਭ ਕੁਝ ਹੋ ਰਿਹਾ। ਅਤੇ ਜਰਨਲਿਸਟ ਨੂੰ ਉਹ ਚਾਹੇ ਬੁਲੇਟ ਪਰੂਫ ਜੈਕਟ ਪਾ ਕੇ ਜਾਣ, ਜਿੱਦਾਂ ਮਰਜ਼ੀ ਜਾਣ, ਜਾਣਾ ਤਾਂ ਪੈਣਾ ਹੀ ਹੈ ਉੱਥੇ, ਚਾਹੇ ਸਿਕਿਉਰਿਟੀ ਦੇ ਨਾਲ ਜਾਣ, ਅਤੇ ਉੱਥੇ ਜਾ ਕੇ ਉਹ ਸਾਰੀ ਕਵਰੇਜ ਜਿਹੜੀ ਆ ਉਹ ਉੱਥੋਂ ਕਰ ਰਹੇ ਨੇ। ਬਾਕੀ ਹਾਂਜੀ ਪ੍ਰਭਜੋਤ ਜੀ, ਤੁਸੀਂ ਵੀ ਔਰ ਬਾਕੀ ਸਾਰੇ ਕਾਲਰਸ ਰਿਕੁਐਸਟ ਲਾਈਨਸ ਹੋਲਡ ਕਰ ਲੈਣਾ। ਸੁਵੀਨਾ ਜੀ, ਸਪੋਂਸਰਸ ਅਸੀਂ ਲੈ ਲਈਏ ਐਂਡ ਦੈਨ ਵੀਲ ਕੈਰੀ ਔਨ ਦਾ ਡਿਸਕਸ਼ਨ। ਕਾਲਰਸ ਨੂੰ ਰਿਕੁਐਸਟ ਕਿ ਪਲੀਜ਼ ਲਾਈਨਸ ਹੋਲਡ ਕਰ ਲੈਣਾ। ਹਾਂਜੀ ਸੁਵੀਨਾ ਜੀ,
ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਜੁੜ ਚੁੱਕੇ ਨੇ ਕੈਨਨ ਐਸੋਸੀਏਟਸ ਤੋਂ ਗੁਰਪ੍ਰੀਤ ਜੀ, ਉਹਨਾਂ ਦੇ ਨਾਲ ਕਰਦੇ ਹਾਂ ਗੱਲ। ਗੁਰਪ੍ਰੀਤ ਜੀ, ਵੈਲਕਮ ਟੂ ਦ ਸ਼ੋਅ।
ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਯੁਧਵੀਰ ਜੀ।
ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ, ਅਸੀਂ ਦੱਸ ਦਈਏ ਕੈਨਨ ਐਸੋਸੀਏਟਸ ਤੋਂ ਗੁਰਪ੍ਰੀਤ ਜੀ ਸਾਡੇ ਨਾਲ ਨੇ, ਔਰ ਜਦੋਂ ਵੀ ਕੋਈ ਵੀ ਚੈਲੰਜਿੰਗ ਕੰਮ ਹੈ, ਕਈ ਵਾਰ ਅਸੀਂ ਸੋਚਦੇ ਹਾਂ ਕਿ ਜੀ ਕੰਪਨੀ ਬਹੁਤ ਬੜੀ ਕਰ ਲਈ ਹੈ ਲੇਕਿਨ ਇਹਦੀ ਹੁਣ ਅਕਾਊਂਟਿੰਗ ਠੀਕ ਤਰੀਕੇ ਦੇ ਨਾਲ ਨਹੀਂ ਹੋ ਰਹੀ, ਕਈ ਵਾਰ ਅਸੀਂ ਕਹਿੰਦੇ ਹਾਂ ਕਿ ਜੀ ਅਸੀਂ ਕੰਪਨੀ ਦੇ ਵਿੱਚ ਪੈਸੇ ਤਾਂ ਬਹੁਤ ਬਣ ਰਹੇ ਨੇ ਪਰ ਟੈਕਸ ਪਲੈਨਿੰਗ ਨਾ ਕਰਨ ਦੀ ਵਜ੍ਹਾ ਦੇ ਨਾਲ ਤੁਸੀਂ ਪੈਸੇ ਲੂਜ਼ ਵੀ ਕਰੀ ਜਾਂਦੇ ਹੋ, ਪੈਸੇ ਆ ਕਿੱਧਰ ਰਹੇ ਨੇ ਜਾ ਕਿੱਧਰ ਰਹੇ ਨੇ, ਪੇਰੋਲ 'ਤੇ ਕੀ ਕਰਨਾ, ਇਹਦੇ ਬਾਰੇ ਸਾਡੇ ਕੋਲ ਜਾਣਕਾਰੀ ਨਹੀਂ ਹੁੰਦੀ। ਅੱਜ ਅਸੀਂ ਗੱਲਬਾਤ ਕਰਾਂਗੇ ਗੁਰਪ੍ਰੀਤ ਜੀ ਦੇ ਨਾਲ, ਇਹ ਸਾਰੀ ਪਲੈਨਿੰਗ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਕਰ ਸਕਦੇ ਹੋ। ਗੁਰਪ੍ਰੀਤ ਜੀ, ਮੇਰੇ 2-3 ਸਵਾਲ ਨੇ ਪਰ ਸਵਾਲ ਪੁੱਛਣ ਤੋਂ ਪਹਿਲਾਂ ਬਰੀਫਲੀ ਤੁਸੀਂ ਕਿਹੜੀਆਂ ਕਿਹੜੀਆਂ ਸਰਵਿਸਿਜ਼ ਦਿੰਦੇ ਹੈਗੇ ਹੋ? ਗੁਰਪ੍ਰੀਤ ਜੀ, ਤੁਹਾਡੀ ਪੂਰੀ ਟੀਮ ਹੈ ਉਹ ਪ੍ਰੋਫੈਸ਼ਨਲ ਸਰਵਿਸਿਜ਼ ਦੇਣ ਵਾਲੀ, ਉਹ ਜ਼ਰੂਰ ਪਹਿਲਾਂ ਅਨਾਊਂਸ ਕਰੋ, ਫਿਰ ਸਵਾਲ।
ਹਾਂਜੀ, ਸੋ ਸਾਡਾ ਚਾਰਟਰਡ ਅਕਾਊਂਟੈਂਸੀ ਆਫਿਸ ਹੈਗਾ ਜੀ ਮਿਸਿਸਾਗਾ ਵਿੱਚ, ਤੇ ਸਾਡੀ ਕਾਫੀ ਅੱਛੀ ਵੱਡੀ ਟੀਮ ਹੈ, ਤੇ ਸਾਡੀ ਜਿਹੜੀ ਸਪੈਸ਼ਲਟੀ ਹੈ ਉਹ ਹੈਗੀ ਜੀ ਟੈਕਸ ਪਲੈਨਿੰਗ, ਕੋਰਪੋਰੇਟ ਟੈਕਸਿਸ, ਐਂਡ ਅਸੀਂ ਕਾਫੀ ਲੋਇਰਸ, ਬਿਲਡਰਸ ਤੇ ਕਾਫੀ let's discuss it. I'm sure there's always a way to plan better and save more.
ਠੀਕ ਹੈ ਜੀ ਔਰ ਹੁਣ ਥੋੜ੍ਹੀ ਜਿਹੀ ਅਸੀਂ ਗੱਲਬਾਤ ਜ਼ਰੂਰ ਤੁਹਾਡੇ ਨਾਲ ਕਰਨਾ ਚਾਹਾਂਗੇ ਕਿ ਹਾਂਜੀ ਹੁਣ ਅਸੀਂ ਥੋੜ੍ਹੀ ਜਿਹੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਕਰਨਾ ਚਾਹਾਂਗੇ ਕਿ ਜਿਹੜੇ ਪੇਰੋਲ ਦਾ ਕੀ ਚੱਕਰ ਹੈ ਔਰ ਕਿਸ ਤਰ੍ਹਾਂ ਇਹ ਡਿਟਰਮਾਈਨ ਕੀਤਾ ਜਾਂਦਾ ਹੈ ਕਿ ਕੋਈ ਬੰਦਾ ਸੈਲਫ ਇੰਪਲੋਇਡ ਹੈ ਜਾਂ ਫਿਰ ਉਹ ਇੰਪਲੋਈ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਟਰੱਕਿੰਗ ਬਿਜ਼ਨਸ ਦੇ ਵਿੱਚ ਬੜੀ ਅੱਜ ਕੱਲ੍ਹ ਖਬਰ ਚੱਲ ਰਹੀ ਹੈ ਕਿ ਕੀ ਜਿਹੜੇ ਸਾਡੇ ਟਰੱਕ ਡਰਾਈਵਰ ਵੀਰ ਨੇ ਉਹ ਕੋਈ ਸੈਲਫ ਇੰਪਲੋਇਡ ਹੈ ਜਾਂ ਨਹੀਂ ਜਾਂ ਈਵਨ ਜਨਰਲੀ ਸਪੀਕਿੰਗ ਕਿ ਜੀ ਕਈਆਂ ਨੂੰ ਕਹਿਤਾ ਜਾਂਦਾ ਹੈ ਕਿ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ ਔਰ ਬਾਅਦ 'ਚ ਪਤਾ ਲੱਗਦਾ ਕਿ ਉਹ ਇੰਪਲੋਈ ਹੈ ਸੋ ਰੀਅਲ ਸਟੇਟ ਏਜੰਟ ਜਿਹੜੇ ਨੇ ਕੀ ਉਹ ਸੈਲਫ ਇੰਪਲੋਇਡ ਨੇ ਇੰਪਲੋਈ ਨੇ ਸੋ ਇਹ ਜਨਰਲੀ ਸਪੀਕਿੰਗ ਕੀ ਇਹਦੀ ਅਪਡੇਟ ਹੈ ਇਹ ਸਾਂਝੀ ਕਰੋ
ਜ਼ਰੂਰ ਸੋ ਜਿਹੜਾ ਸੈਲਫ ਇੰਪਲੋਇਡ ਐਂਡ ਇੰਪਲੋਈ ਇਹਦਾ ਇੱਕ ਕ੍ਰਾਈਟੀਰੀਆ ਰੈਵਨਿਊ ਕੈਨੇਡਾ ਕੋਲ ਠੀਕ ਹੈ ਜੀ ਉਹ ਰੈਵਨਿਊ ਕੈਨੇਡਾ ਕਹਿੰਦਾ ਕਿ ਅਗਰ ਇੰਪਲੋਇਰ ਜਿਹੜਾ ਹੈ ਉਹ ਸਾਰੇ ਟਾਈਮ ਡਿਕਟੇਟ ਕਰਦਾ ਕਦੋਂ ਤੁਸੀਂ ਆ ਸਕਦੇ ਹੋ ਕਦੋਂ ਤੁਸੀਂ ਜਾ ਸਕਦੇ ਹੋ ਅਗਰ ਇੰਪਲੋਇਰ ਟੂਲਸ ਪ੍ਰੋਵਾਈਡ ਕਰਦਾ ਮੀਨਿੰਗ ਉਹ ਕੰਪਿਊਟਰ ਦਿੰਦਾ ਸਾਰੇ ਸੋਫਟਵੇਅਰ ਦਿੰਦਾ ਜਾਂ ਕੋਈ ਟਰੱਕ ਦਿੰਦਾ ਜੋ ਵੀ ਹੈ ਟੂਲਸ ਤੀਸਰੀ ਗੱਲ ਹੈ ਅਗਰ ਜਿਹੜਾ ਇੰਪਲੋਈ ਹੈ ਉਹ ਕੱਲਾ ਤੁਹਾਡੇ ਵਾਸਤੇ ਕੰਮ ਕਰਦਾ ਕਿ ਹੋਰ ਵੀ ਕਿਧਰੇ ਕੰਮ ਕਰ ਸਕਦਾ ਸੋ ਇਹ ਸਾਰੇ ਫੈਕਟਰ ਡਿਸਾਈਡ ਕਰਦੇ ਨੇ ਕਿ ਇਹ ਬੰਦਾ ਇੰਪਲੋਈ ਹੈ ਕਿ ਸਬ ਕੰਟਰੈਕਟਰ ਹਰ ਇੰਪਲੋਇਰ ਜਿਹੜਾ ਹੈ ਉਹ ਚਾਹੁੰਦਾ ਹੈ ਕਿ ਉਹ ਸਬ ਕੰਟਰੈਕਟਰ ਹੋਵੇ ਉਹਦਾ ਰੀਜ਼ਨ ਇਹ ਹੈ ਕਿ ਫਿਰ ਇੰਪਲੋਇਰ ਨੂੰ CPPEI ਜਿਹੜੀ ਪੇਰੋਲ ਤੇ ਕੱਟ ਕਰੀਦਾ ਉਹ ਉਹਨੂੰ ਕੰਟਰੀਬਿਊਸ਼ਨ ਨਹੀਂ ਕਰਨੀ ਪੈਂਦੀ ਠੀਕ ਹੈ ਸੋ ਇੰਪਲੋਇਰ ਤੇ ਚਾਹੀਦਾ ਕਿ ਇਹਨੂੰ ਸਬ ਕੰਟਰੈਕਟਰ ਬਣਾਇਆ ਗਿਆ ਪਰ ਰੈਵਨਿਊ ਕੈਨੇਡਾ ਦੇ ਕ੍ਰਾਈਟੀਰੀਆ ਦੇ ਮੁਤਾਬਿਕ ਸ਼ਾਇਦ ਉਹ ਇੰਪਲੋਈ ਹੋਏ ਅਗਰ ਇੰਪਲੋਈ ਹੈ ਤਾਂ ਫਿਰ CPPEI ਟੈਕਸਿਸ ਪ੍ਰੋਪਰਲੀ ਕੱਟਣੇ ਚਾਹੀਦੇ ਨੇ
ਠੀਕ ਹੈ ਜੀ ਔਰ ਹੁਣ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਜਿਹੜੇ ਇੰਪਲੋਈਜ਼ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਜੇ ਪੇਰੋਲ ਦੇ ਉੱਤੇ ਪੈਸੇ ਦਿੱਤੇ ਜਾਂਦੇ ਨੇ ਸੋ ਕਿਹੜੇ ਕਿਹੜੇ ਐਸੇ ਪੈਸੇ ਹੁੰਦੇ ਨੇ ਜਿਹੜੇ ਟੈਕਸੇਬਲ ਬੈਨੀਫਿਟਸ ਨੇ ਔਰ ਕਿਹੜੇ ਐਸੇ ਉਹਨਾਂ ਨੂੰ ਕੋਈ ਪੈਸੇ ਮਿਲ ਸਕਦੇ ਨੇ ਜਿਹੜੇ ਨਾਨ ਟੈਕਸੇਬਲ ਬੈਨੀਫਿਟ ਪੈਸੇ ਦੇ ਤੌਰ ਦੇ ਉੱਤੇ ਦਿੱਤੇ ਜਾ ਸਕਦੇ ਨੇ
ਜਿਹੜਾ ਟੈਕਸੇਬਲ ਬੈਨੀਫਿਟ ਹੈ ਨਾ ਉਹ ਐਸੀ ਚੀਜ਼ ਹੈ ਜਿਹਦੇ ਵਿੱਚ ਪੈਸੇ ਦੀ ਐਕਸਚੇਂਜ ਨਹੀਂ ਹੈ ਫੋਰ ਐਗਜ਼ਾਮਪਲ ਕੰਪਨੀ ਕੋਲ ਇੱਕ ਕਾਰ ਹੈ ਠੀਕ ਹੈ ਜੀ ਕੰਪਨੀ ਦੀ ਕਾਰ ਹੈ ਉਹ ਤੁਸੀਂ ਕੰਪਨੀ ਵਾਸਤੇ ਚਲਾਉਂਦੇ ਹੋ ਪਰ ਅਗਰ ਇਹ ਕੰਪਨੀ ਦੀ ਕਾਰ ਤੁਸੀਂ ਪਰਸਨਲ ਵਾਸਤੇ ਵੀ ਚਲਾਉਂਦੇ ਹੋ ਤੇ ਉਹ ਇੱਕ ਕਿਸਮ ਦਾ ਟੈਕਸੇਬਲ ਬੈਨੀਫਿਟ ਹੀ ਹੈ ਜਾਂ ਤੁਸੀਂ ਟਰੈਵਲ ਕਰਦੇ ਹੋ ਜਾਂ ਤੁਸੀਂ ਕੋਈ ਐਨੀ ਐਕਸਪੈਂਸ ਦ ਕੰਪਨੀ ਇਜ਼ ਪੇਇੰਗ ਫੋਰ ਜਿਹੜਾ ਪਰਸਨਲ ਇਨ ਨੇਚਰ ਹੈ ਔਰ ਉਹ ਕੰਪਨੀ ਦੇ ਨਾਲ ਕੋਈ ਰਿਲੇਟਡ ਨਹੀਂ ਹੈ ਕਿਉਂਕਿ ਕੰਪਨੀ ਨੇ ਪੇ ਕੀਤਾ ਹੈ ਉਹ ਬੈਨੀਫਿਟ ਤੁਹਾਡੀ T4 ਦੇ ਵਿੱਚ ਐਡ ਹੋਣਾ ਚਾਹੀਦਾ ਸੋ ਸਰਕਾਰ ਦਾ ਕਹਿਣਾ ਕਿ ਇਹ ਪਰਸਨਲ ਇਨਕਮ ਵਿੱਚ ਤੁਹਾਨੂੰ ਐਡ ਕਰਨਾ ਚਾਹੀਦਾ ਔਰ ਇਹਦੇ ਤੇ ਪਰਸਨਲ ਟੈਕਸ ਦੇਣਾ ਚਾਹੀਦਾ ਇਹ ਹੈਗਾ ਜੀ ਟੈਕਸੇਬਲ ਬੈਨੀਫਿਟ
ਅੱਛਾ ਨਹੀਂ ਜੇ ਫਰਜ਼ ਕਰ ਲਓ ਜੀ ਕੋਈ ਜਿਹੜੀ ਗੱਡੀ ਹੈਗੀ ਹੈ ਫਰਜ਼ ਕਰ ਲਓ ਕੋਈ ਇੰਡੀਵਿਜੁਅਲ ਓਨ ਕਰਦਾ ਕੋਈ ਇੰਡੀਵਿਜੁਅਲ ਓਨ ਕਰਦਾ ਓਨਰਸ਼ਿਪ ਇੰਡੀਵਿਜੁਅਲ ਦੀ ਹੈ ਤੇ ਪਰ ਉਹ ਜਿਹੜੀ ਗੱਡੀ ਦਾ ਕੰਮ ਉਹ ਕੰਪਨੀ ਵਾਸਤੇ ਕਰਦਾ ਉਹ ਕਹਿੰਦਾ ਜੀ ਮੈਂ ਸਵੇਰੇ 6 ਵਜੇ ਤੋਂ ਲੈ ਕੇ ਤੇ ਸ਼ਾਮ ਦੇ 6 ਵਜੇ ਤੱਕ 12 ਘੰਟੇ ਮੈਂ ਡਿਲੀਵਰੀਜ਼ ਕਰਦਾ ਪਰ ਗੱਡੀ ਜਿਹੜੀ ਹੈ ਉਹ ਇੰਡੀਵਿਜੁਅਲ ਓਨ ਕਰਦਾ ਹੁਣ ਕੰਪਨੀ ਕਹਿੰਦੀ ਹੈ ਕਿ ਠੀਕ ਹੈ ਕਿਉਂਕਿ ਕੰਮ ਤੇ ਸਾਰਾ ਦਿਨ 12 ਘੰਟੇ ਤੋਂ ਗੱਡੀ ਦਾ ਇਸਤੇਮਾਲ ਡਿਲੀਵਰੀ ਕਰਨ ਲਈ ਕਰ ਰਿਹਾ ਕਿ ਸਵੇਰੇ ਤੋਂ ਸ਼ਾਮ ਤੱਕ ਡਿਲੀਵਰੀ ਕਰਕੇ ਆ ਰਿਹਾ ਤੇ ਕੀ ਕੰਪਨੀ ਉਹਨੂੰ ਲੀਜ਼ ਦੇ ਪੈਸੇ ਡਿਲੀਵਰੀ ਵਾਲੇ ਬੰਦੇ ਨੂੰ ਕਿ 400-500 ਲੀਜ਼ ਹੈ ਜਾਂ ਤੇਲ ਦੇ ਪੈਸੇ ਜਾਂ ਉਹਦੇ ਇੰਸ਼ੋਰੈਂਸ ਦੇ ਜਿਹੜੇ ਪੈਸੇ ਨੇ ਜਾਂ ਉਹਦੇ ਰਿਪੇਅਰ ਦੇ ਪੈਸੇ ਨੇ ਕਿਆ ਕੰਪਨੀ ਉਹਨੂੰ ਪੇ ਕਰ ਸਕਦੀ ਹੈ ਓਨਰਸ਼ਿਪ ਤਾਂ ਇੰਡੀਵਿਜੁਅਲ ਦੀ ਹੈ ਗੱਡੀ ਦੀ
ਵੈਰੀ ਗੁੱਡ ਕੁਐਸਚਨ ਅਗਰ ਕੰਪਨੀ ਪਰਸਨਲੀ ਓਨਡ ਹੈ ਐਂਡ ਨਾਟ ਕਾਰਪੋਰੇਟ ਓਨਡ ਰੈਵਨਿਊ ਕੈਨੇਡਾ ਦਾ ਕ੍ਰਾਈਟੀਰੀਆ ਹੈ ਕਿ ਦੇਅਰ ਇਜ਼ ਅ ਸਿੰਪਲੀਫਾਈਡ ਮੈਥਡ ਉਹ ਕਹਿੰਦੇ ਕਿ ਯੂ ਹੈਵ ਟੂ ਮੇਨਟੇਨ ਅ ਲੌਗ ਬੁੱਕ ਠੀਕ ਹੈ ਕਿੰਨੇ ਕਿਲੋਮੀਟਰ ਤੁਸੀਂ ਕੰਪਨੀ ਵਾਸਤੇ ਚਲਾਏ ਕੀ ਕੰਮ ਕੀਤਾ ਹੈ ਕਿੱਥੇ ਕਿੱਥੇ ਗਏ ਉਹ ਲੌਗ ਬੁੱਕ ਦੇ ਮੁਤਾਬਿਕ ਇਹਦਾ ਕੋਈ ਸਪੈਸੀਫਾਈਡ ਰੇਟ ਹੈ ਉਸ ਕਿਲੋਮੀਟਰ ਦੇ ਮੁਤਾਬਿਕ 52 ਸੈਂਟਸ 53 ਸੈਂਟਸ ਪਰ ਕਿਲੋਮੀਟਰ ਉਹਦਾ ਤੁਹਾਨੂੰ ਰੀਇੰਬਰਸਮੈਂਟ ਮਿਲਦਾ ਅਗਰ ਕਾਰ ਕਾਰਪੋਰੇਸ਼ਨ ਦੇ ਓਨਡ ਹੈ ਦੈਨ ਕੰਪਨੀ ਵਿਲ ਪੇ ਫੋਰ ਐਵਰੀਥਿੰਗ ਐਂਡ ਇਫ ਦੇਅਰ ਇਜ਼ ਐਨੀ ਕਿਲੋਮੀਟਰ ਡਰਾਈਵਨ ਫੋਰ ਪਰਸਨਲ ਦੈਟ ਇਜ਼ ਦਾ ਪੋਰਸ਼ਨ ਦੈਟ ਬਿਕਮਸ ਟੈਕਸੇਬਲ ਬੈਨੀਫਿਟ
ਠੀਕ ਹੈ ਜੀ ਔਰ ਆਖਰੀ ਸਵਾਲ ਇਹਦੇ ਨਾਲ ਹੀ ਕਿਉਂਕਿ ਗੱਡੀ ਦੀ ਅਸੀਂ ਗੱਲ ਕਰ ਰਹੇ ਹੈਗੇ ਹਾਂ ਕਿ ਅਕਸਰ ਅਸੀਂ ਦੇਖਦੇ ਹੈਗੇ ਹਾਂ ਕਿ ਇੰਡੀਵਿਜੁਅਲਸ ਜਿਹੜੇ ਆ ਉਹਨਾਂ ਨੂੰ ਕਈ ਵਾਰ ਟੈਕਸ ਐਡਵਾਈਜ਼ਰ ਹੀ ਕਹਿ ਦਿੰਦੇ ਨੇ ਕਿ ਤੁਸੀਂ ਗੱਡੀ ਜਿਹੜੀ ਥੋੜ੍ਹੀ ਵਧੀਆ ਲੈ ਲਓ ਅਕਸਰ ਸੁਣਦੇ ਆ ਸਾਡੇ ਫਰੈਂਡਸ ਸਰਕਲ ਦੀ ਵੀ ਕਈ ਵਾਰ ਗੱਲ ਆਉਂਦੀ ਉਹ ਕਹਿੰਦੇ ਥੋੜ੍ਹੀ ਵਧੀਆ ਲੈ ਲਓ ਕੋਈ ਗੱਲ ਨਹੀਂ ਇਹਦੇ ਇਹਨੂੰ ਜਿਹੜਾ ਉਹ ਕਲੇਮ ਹੋ ਜਾਏਗਾ ਸੋ ਅਕਸਰ ਇਹ ਕਿਹਾ ਜਾਂਦਾ ਹੈ ਕਿ ਜੀ ਹਾਂਜੀ $800 ਤੱਕ ਕਲੇਮ ਹੋ ਸਕਦਾ ਹੈ ਬਾਕੀ ਤੁਸੀਂ ਹੁਣ ਜੇ ਗੱਡੀ ਦੀ ਲੀਜ਼ 1500 ਬੰਨ ਕੇ ਬੈਠ ਗਏ ਹੋ ਜਾਂ 1400 ਤੁਸੀਂ ਕਰ ਲਈ ਹੈ ਜਾਂ 2000 ਲੈ ਲਈਏ ਤੇ 800 ਤੋਂ ਉੱਪਰ ਨਹੀਂ ਹੋਏਗਾ ਲੇਕਿਨ ਕੁਝ ਕੇਸਿਸ ਚ ਜਿਹੜੇ ਕੰਸਲਟੈਂਟ ਨੇ ਟੈਕਸ ਓਨਰ ਨੇ ਉਹ ਕਹਿੰਦੇ ਨਹੀਂ ਨਹੀਂ ਉਹਦੇ ਵਿੱਚ ਵੀ ਹੈਗਾ ਇਹ ਕੀ ਹੈ ਓਵਰਆਲ ਕਹਾਣੀ ਕੀ ਹੈ ਸਮਝਾਓ ਜ਼ਰਾ ਥੋੜੀ ਜੀ
ਜ਼ਰੂਰ ਸੋ ਅਗਰ ਪੈਸੇਂਜਰ ਵਹੀਕਲ ਠੀਕ ਹੈ ਪੈਸੇਂਜਰ ਵਹੀਕਲ ਇਜ਼ ਡਿਫਰੈਂਟ ਫਰੋਮ ਕਮਰਸ਼ੀਅਲ ਵਹੀਕਲ ਕਮਰਸ਼ੀਅਲ ਵਹੀਕਲਸ ਕੋਈ ਲਿਮਿਟ ਨਹੀਂ ਹੈ ਬਟ ਪੈਸੇਂਜਰ ਵਹੀਕਲ ਹੈਜ਼ ਅ ਲਿਮਿਟ ਕਿ ਅਗਰ ਲੀਜ਼ ਕੀਤੀ ਹੈ ਉਹਦੀ ਸਿਰਫ $800 ਟੈਕਸ ਰਿਟਰਨ ਦੇ ਵਿੱਚ ਡਿਡਕਸ਼ਨ ਮਿਲੇਗਾ ਅਗਰ ਪਰਚੇਸ ਕੀਤੀ ਹੈ ਜਾਂ ਜਿਸਨੂੰ ਅਸੀਂ ਕਹਿੰਦੇ ਫਾਈਨੈਂਸ ਕੀਤੀ ਹੈ, ਉਹਦੀ ਲਿਮਿਟ ਹੈਗੀ ਸਿਰਫ 30,000. ਇਹਦਾ ਮਤਲਬ ਕਿ 30,000 ਤੱਕ ਤੁਹਾਨੂੰ ਉਹਦਾ ਡਿਪਰੀਸ਼ੀਏਸ਼ਨ ਮਿਲ ਸਕਦੀ ਹੈ. ਐਨੀਥਿੰਗ ਅਬਵ ਦੈਟ ਇਜ਼ ਨਾਟ ਗੋਇੰਗ ਟੂ ਬੀ ਕਾਊਂਟਡ ਇਨ ਦ ਟੈਕਸ ਰਿਟਰਨ. ਦੈਟ ਇਜ਼ ਦ ਕ੍ਰਾਈਟੇਰੀਆ.
ਬਸ ਠੀਕ ਹੈ ਜੀ. ਮੇਰਾ ਆਖਰੀ ਸਵਾਲ ਹੈ ਕਿ ਮੈਨੂੰ ਸੁਣਨ ਚ ਆ ਰਿਹਾ ਕਿ ਅੱਜ ਕੱਲ ਲਾਈਨ ਆਈਟਮਸ ਦੀ ਪੂਰੀਆਂ ਡਿਟੇਲਸ ਚੈੱਕ ਕਰਨ ਲੱਗ ਪਏ ਨੇ. ਰੈਵਨਿਊ ਕੈਨੇਡਾ ਇਸ ਗੱਲ ਲਈ ਬਹੁਤ ਜ਼ਿਆਦਾ ਸੁਚੇਤ ਹੋ ਗਿਆ ਕਿ ਕੋਈ ਵੀ ਐਸਾ ਖਰਚਾ, ਚਾਹੇ ਖਾਣੇ ਦਾ ਖਰਚਾ ਹੈ, ਤੁਹਾਡੇ ਕੱਪੜਿਆਂ ਦਾ ਖਰਚਾ ਹੈ, ਜਾਂ ਤੁਹਾਡੀ ਗੱਡੀ ਦਾ ਖਰਚਾ ਹੈ, ਜਿਹੜਾ ਰੈਵਨਿਊ ਕੈਨੇਡਾ ਨੂੰ ਲੱਗਦਾ ਹੈ ਕਿ ਖਰਚਾ ਤੁਹਾਡਾ ਪਰਸਨਲ ਸੀਗਾ ਪਰ ਤੁਸੀਂ ਇਹਨੂੰ ਬਿਜ਼ਨਸ 'ਚ ਕਲੇਮ ਕਰ ਰਹੇ ਹੋ, ਉਹਦੇ ਕਾਰਨ ਕੋਈ ਆਡਿਟ ਟ੍ਰਿਗਰ ਹੋ ਸਕਦਾ ਜਾਂ ਤੁਹਾਨੂੰ ਕੋਈ ਮਤਲਬ ਕਿ ਉਹ ਪੁੱਛਗਿੱਛ ਕਰ ਸਕਦੇ ਨੇ, ਐਸਾ ਕੁਛ ਹੋ ਰਿਹਾ ਹੈ ਤੇ ਕੀ ਹੈ ਇਹਦਾ, ਐਕਸਪਲੇਨ ਕਰੋ ਸਰ.
ਰੈਵਨਿਊ ਕੈਨੇਡਾ ਨੇ ਇੱਕ ਨਿਊ ਪ੍ਰੋਗਰਾਮ ਲਾਂਚ ਕੀਤਾ ਹੈ, ਉਹਨੂੰ ਕਹਿੰਦੇ ਪ੍ਰੋਸੈਸ ਰਿਵਿਊ. ਮੈਂ ਦੇਖ ਰਿਹਾ ਕਿ ਕਾਫੀ ਲਾਈਨ ਆਈਟਮ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ, ਉਹ ਇੱਕ ਆਈਟਮ ਤੁਹਾਡੀ ਕਾਰਪੋਰੇਟ ਟੈਕਸ ਰਿਟਰਨ ਤੋਂ ਪਿਕ ਕਰਦੇ ਨੇ. ਫੋਰ ਐਗਜ਼ਾਮਪਲ ਪ੍ਰੋਫੈਸ਼ਨਲ ਫੀਸ ਜਾਂ ਵਹੀਕਲ ਐਕਸਪੈਂਸ. ਉਹ ਕਹਿੰਦੇ ਨੇ ਜੀ ਇਹ ਤੁਹਾਡਾ ਤੁਸੀਂ ਸਮਝੋ $12,000 ਕਲੇਮ ਕੀਤਾ ਪਿਛਲੇ ਸਾਲ, ਇਹਦਾ ਸਾਨੂੰ ਪੂਰਾ ਬ੍ਰੇਕਡਾਊਨ ਦਿਓ ਔਰ ਇਹਦੀਆਂ ਤੁਸੀਂ ਕਿੱਥੇ ਕਿੱਥੇ ਖਰਚਿਆ ਉਹਦੀ ਸਪੋਰਟਿੰਗ ਰਿਸੀਟ ਦਿਓ. ਅਗਰ ਕੋਈ ਰਿਸੀਟ ਜਾਂ ਕੋਈ ਐਕਸਪੈਂਸ ਬਿਜ਼ਨਸ ਰਿਲੇਟਡ ਨਹੀਂ ਹੈ, ਉਹ ਫਿਰ ਤੁਹਾਡੇ ਟੈਕਸ ਰਿਟਰਨ ਚ ਉਹ ਅਮਾਊਂਟ ਰਿਵਰਸ ਹੋ ਜਾਏਗਾ. ਸੋ ਇਟ ਇਜ਼ ਇੰਪੋਰਟੈਂਟ ਟੂ ਅੰਡਰਸਟੈਂਡ ਕਿ ਸਿਰਫ ਬਿਜ਼ਨਸ ਐਕਸਪੈਂਸ ਪਾਉਣੇ ਚਾਹੀਦੇ ਨੇ ਓਬਵੀਅਸਲੀ ਕੋਰਪੋਰੇਟ ਟੈਕਸ ਰਿਟਰਨ ਦੇ ਵਿੱਚ, ਤੇ ਉਹਦੀ ਐਵੀਡੈਂਸ ਵੀ ਰੱਖਣਾ ਬਹੁਤ ਜ਼ਰੂਰੀ ਹੈ. ਸਾਰੀ ਰਸੀਦਾਂ ਰੱਖਣੀਆਂ ਪੁੱਜਦੇ ਇੱਥੇ, ਕਾਫੀ ਸਾਡੀ ਕਮਿਊਨਿਟੀ ਚ ਦੇ ਆਰ ਨਾਟ ਕੀਪਿੰਗ ਆਲ ਦ ਰਸੀਟ. ਉਹ ਕਹਿੰਦੇ ਬੈਂਕ ਚ ਪੇ ਹੋ ਗਿਆ ਜਾਂ ਕ੍ਰੈਡਿਟ ਕਾਰਡ ਪੇ ਹੋ ਗਿਆ, ਉਹ ਸਟੇਟਮੈਂਟ ਹੈ ਉਹੀ ਕੰਮ ਆ ਜਾਏਗੀ. ਉਹ ਸੈਕੰਡਰੀ ਐਵੀਡੈਂਸ, ਪ੍ਰਾਇਮਰੀ ਐਵੀਡੈਂਸ ਵੀ ਰੱਖਣਾ ਬਹੁਤ ਜ਼ਰੂਰੀ ਹੈ, ਵਿਚ ਇਜ਼ ਦੀ ਐਕਚੁਅਲ ਰਸੀਟ.
ਪਰ ਸੋਰੀ ਮੈਂ ਸਵਾਲ ਇੱਕ ਹੁਣ ਕਰ ਲੈਣਾ, ਜਸਟ ਟੈਂਪਟਡ ਟੂ ਆਸਕ, ਤੁਸੀਂ ਐਕਸਪਲੇਨ ਥੋੜਾ ਜਿਹਾ ਕਰ ਹੀ ਦਿੱਤਾ ਹੈ, ਬਟ ਸਰ ਜਿਹੜੀ ਐਕਚੁਅਲ ਰਿਸਿਪਟ ਹੈਗੀ ਆ, ਕਈ ਵਾਰ ਉਹਦੇ ਐਕਚੁਅਲ ਰਿਸਿਪਟ ਦੇ ਉੱਤੇ ਨੰਬਰ ਵੀ ਉੱਡ ਜਾਂਦੇ ਨੇ, ਉਹਨਾਂ ਨੂੰ ਰੱਖਣਾ ਵੀ ਬੜਾ ਮੁਸ਼ਕਿਲ ਹੈਗਾ ਹੈ, ਕਿਉਂਕਿ ਜਦੋਂ ਫਾਸਟ ਪੇਸ ਕੰਮ ਚੱਲ ਰਿਹਾ ਹੁੰਦਾ ਹੈ, ਅੱਜ ਤੁਹਾਨੂੰ ਪਤਾ ਹੀ ਆਪਣੇ ਸਾਰੇ ਸਮਾਲ ਬਿਜ਼ਨਸ 'ਚ ਇੰਨੀ ਤੇਜ਼ੀ ਨਾਲ ਕੰਮ ਚੱਲ ਰਿਹਾ, ਲੋਕ ਕਹਿੰਦੇ ਕਈ ਵਾਰ ਲੋਕ ਕਹਿੰਦੇ ਆ ਕਿ ਜੀ ਬਿਜ਼ਨਸ ਹਾਊਸਿਸ, ਇਹ ਵੀ ਗੱਲ ਮੈਂ ਥੋੜ੍ਹੀ ਅੱਜ ਤੁਹਾਡੇ ਵਿਚਾਰ ਵੀ ਤੁਹਾਡੇ ਵਿਚਾਰ ਲੈਣਾ ਚਾਹਾਂਗਾ ਇਸ 'ਤੇ. ਕਈ ਵਾਰੀ ਲੋਕ ਕਹਿੰਦੇ ਆ ਕਿ ਜਿਹੜੇ ਬਿਜ਼ਨਸ ਅਦਾਰੇ ਆ ਜੀ, ਉਹ ਇਹ ਕਲੇਮ ਕਰ ਲੈਂਦੇ, ਉਹ ਕਲੇਮ ਕਰ ਲੈਂਦੇ ਆ, ਪਰ ਅਕਸਰ ਇਹਦਾ ਉਲਟਾ ਵੀ ਦੇਖਿਆ ਗਿਆ, ਕਿਉਂਕਿ ਕੰਮ ਇੰਨਾ ਕੁ ਜ਼ਿਆਦਾ ਤੇਜ਼ ਚੱਲ ਰਿਹਾ ਹੁੰਦਾ, ਤੁਹਾਨੂੰ ਆਪਣੀ ਟੈਕਸੇਸ਼ਨ ਜਾਂ ਬਿੱਲ ਰੱਖਣ ਦਾ ਟਾਈਮ ਹੀ ਨਹੀਂ ਲੱਗਦਾ, ਤੁਸੀਂ ਵੈਸੇ ਹੀ ਕੰਮ ਕਰਦੇ ਰਹਿੰਦੇ ਹੋ, ਕਿਉਂਕਿ ਖਰਚੇ ਅੱਜ ਕੱਲ੍ਹ ਜਿਹੜੇ ਬਿਜ਼ਨਸਿਸ ਨੇ, ਖਾਸ ਕਰ ਸਮਾਲ ਬਿਜ਼ਨਸ ਨੇ, ਹਾਂ ਹੁਣ ਕੱਲ੍ਹ ਨੂੰ ਕਿਸੇ ਕੋਲ 100 million ਬੈਂਕ 'ਚ ਪਿਆ, ਪ੍ਰਾਈਵੇਟ ਜੈਟ 'ਚ ਘੁੰਮ ਰਹੇ ਨੇ, 200 million ਹੈ, ਉਹਨਾਂ ਲੋਕਾਂ ਦੀ ਕਹਾਣੀਆਂ ਵੱਖਰੀਆਂ ਨੇ, ਪਰ ਸਮਾਲ ਬਿਜ਼ਨਸ 'ਤੇ ਇੰਨਾ ਉਹਦੇ ਕੋਲ ਟਾਈਮ ਇੰਨਾ ਘੱਟ ਹੈ ਕਿ ਉਹ ਸਾਰਾ ਦਿਨ ਦੌੜ ਭੱਜ ਦੇ ਵਿੱਚ ਲੱਗਾ ਹੋਇਆ, ਅਤੇ ਜਾਂ ਤਾਂ ਫਿਰ ਉਹ ਕਹਿਣ ਅਕਾਊਂਟਿੰਗ ਸਰਵਿਸਿਸ ਦੇ ਗੁਰਪ੍ਰੀਤ ਜੀ ਨੂੰ ਨਾਲ ਮਿਲਾ ਲਵੇ ਕਿ ਸਰ ਤੁਸੀਂ ਮੇਰਾ ਸਾਰਾ ਕੰਮ ਦੇਖੋ, ਅਤੇ ਫਿਰ ਤਾਂ ਕੰਮ ਹੋ ਜਾਏਗਾ ਸਮੂਥਲੀ, ਕਹਿਣ ਅਕਾਊਂਟਿੰਗ ਦੇ ਗੁਰਪ੍ਰੀਤ ਜੀ ਇਹਨਾਂ ਦੀ ਟੀਮ ਸੰਭਾਲ ਲਏਗੀ, ਪਰ ਉਹ ਉਹਨਾਂ ਵੀ ਕਈ ਵਾਰ ਟਾਈਮ ਨਹੀਂ ਲੱਗਦਾ ਕਿ ਜਾ ਕੇ ਇਹਨਾਂ ਨਾਲ ਗੱਲ ਕਰ ਲਈ ਜਾਵੇ. ਅਸਲੀਅਤ ਇਹ ਹੁੰਦੀ ਹੈ ਕਿ ਜੀ ਬਿੱਲ ਲੈ ਲਿਆ, ਬਿਜ਼ਨਸ 'ਚ ਕਲੇਮ ਵੀ ਹੋ ਸਕਦਾ ਹੈ, ਪਰ ਉਹ ਪਤਾ ਹੀ ਨਹੀਂ ਬਿੱਲ ਕਿੱਥੇ ਚਲਾ ਜਾਂਦੇ ਆ, ਯਾਰ ਰੱਖੇ ਨਹੀਂ ਜਾਂਦੇ, ਸੰਭਾਲੇ ਨਹੀਂ ਜਾਂਦੇ, ਔਰ ਸਾਲ ਦੇ ਵਿੱਚ ਇੰਨਾ ਜਿਹੜਾ ਕੋਠਾ ਕਰਨਾ ਕਿੱਥੇ ਪੋਸੀਬਲ ਹੈ. ਕੀ ਉਹ ਦੇਖੋ ਜਿਹੜਾ ਉਹ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਹੈ, ਉਹ ਰੈਵਨਿਊ ਕੈਨੇਡਾ ਨੂੰ ਮੰਨਣੀ ਚਾਹੀਦੀ ਹੈ ਕਿ ਨਹੀਂ ਮੰਨਣੀ ਚਾਹੀਦੀ, ਔਰ ਅਕਸਰ ਨੁਕਸਾਨ ਹੋ ਜਾਂਦਾ, ਬਲਕਿ ਫਿਰ ਕਲੇਮ ਹੀ ਨਹੀਂ ਹੁੰਦੇ, ਕਈ ਖਰਚੇ ਜਿਹੜੇ ਜੈਨੂਇਨ ਕਲੇਮ ਹੋਣੇ ਚਾਹੀਦੇ ਉਹ ਵੀ ਨਹੀਂ ਹੁੰਦੇ ਕਈ ਵਾਰ.
ਹਾਂਜੀ, ਇਹ ਰੈਵਨਿਊ ਕੈਨੇਡਾ ਦਾ ਰੀਜ਼ਨ ਵੀ ਇਹ ਹੈ ਕਿ ਕਹਿੰਦੇ ਨੇ ਦੇਖੋ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕੀਤਾ, ਰੈਵਨਿਊ ਕੈਨੇਡਾ ਕਹੇਗਾ ਹਾਊ ਡੂ ਵੀ ਨੋ ਕਿ ਇਹ ਜਿਹੜਾ ਐਕਸਪੈਂਸ ਕ੍ਰੈਡਿਟ ਕਾਰਡ ਤੇ ਇਹ ਬਿਲੋਂਗ ਟੂ ਯੋਰ ਕੰਪਨੀ ਔਰ ਇਟ ਇਜ਼ ਬਿਲੋਂਗ ਟੂ ਸਮਥਿੰਗ ਐਲਸ ਔਰ ਵਨ ਆਫ ਯੋਰ ਅਦਰ ਕੰਪਨੀ. ਇਹ ਸਿਰਫ ਰਸੀਦ ਹੀ ਡਿਕਟੇਟ ਕਰ ਸਕਦੇ, ਰਸੀਦ ਤੇ ਲਿਖਿਆ ਹੋਏਗਾ ਕੰਪਨੀ ਦਾ ਨਾਮ, ਕਿਸ ਚੀਜ਼ ਦਾ ਨੇਚਰ. ਬਟ ਇਨ ਸਰਕਮਸਟੈਂਸਿਸ ਅਗਰ ਕੋਈ ਮਿਟ ਜਾਏ ਜਾਂ ਫੋਰ ਆਲਸੋ ਅਗਰ ਲੂਜ਼ ਕਰ ਗਏ ਕੋਈ ਰਸੀਦ, ਰੈਵਨਿਊ ਕੈਨੇਡਾ ਵਿਲ ਟੂ ਸਮ ਡਿਗਰੀ ਆਲਸੋ ਐਕਸੈਪਟ ਕ੍ਰੈਡਿਟ ਕਾਰਡ ਬੈਂਕ ਸਟੇਟਮੈਂਟ, ਬਟ ਦੈਟ ਇਜ਼ ਕਾਲਡ ਸੈਕੰਡਰੀ ਐਵੀਡੈਂਸ. ਸੋ ਦਾ ਪ੍ਰਾਇਮਰੀ ਐਵੀਡੈਂਸ ਹਮੇਸ਼ਾ ਹੁੰਦਾ ਹੈ ਕਿ ਰਸੀਦ ਹੋਣੀ ਚਾਹੀਦੀ. ਸੋ ਵੀ ਸ਼ੁਡ ਗੈਟ ਇਨ ਅ ਹੈਬਿਟ ਆਫ ਕੀਪਿੰਗ ਰਸੀਦ. ਸੋ ਮੈਂ ਤੇ ਆਪਣੇ ਕਲਾਇੰਟਸ ਨੂੰ ਸਮਝਾਇਆ ਕਿ ਬੈਸਟ ਵੇ ਟੂ ਟਰੈਕ ਆਲ ਯੋਰ ਰਸੀਦਸ, ਤੁਸੀਂ ਆਪਣੇ ਇੱਕ ਡਰੋਅਰ ਬਣਾਓ ਆਫਿਸ ਦੇ ਵਿੱਚ ਜਾਂ ਘਰ ਦੇ ਵਿੱਚ, ਜਿਹਦੇ ਵਿੱਚ ਤੁਸੀਂ ਫਾਈਲਾਂ ਰੱਖੋ ਔਰ ਕੈਟੇਗਰੀ ਦੀ ਫਾਈਲ ਹੋਣੀ ਚਾਹੀਦੀ. ਫੋਰ ਐਗਜ਼ਾਮਪਲ, ਇੱਕ ਹੋਣਾ ਚਾਹੀਦਾ ਟੈਲੀਫੋਨ ਦੀ, ਇੱਕ ਹੋਣਾ ਚਾਹੀਦਾ ਫਿਊਲ ਦੀ, ਇੰਸ਼ੋਰੈਂਸ ਦੀ, ਐਂਡ ਇਸ ਤਰ੍ਹਾਂ ਕੈਟੇਗਰੀ ਦੇ ਵਿੱਚ ਤੁਸੀਂ ਜਦੋਂ ਬਿੱਲ ਆਉਂਦਾ, ਜਦੋਂ ਵੀ ਕੋਈ ਪੇ ਕਰਦੇ ਹੋ, ਉਸ ਕੈਟੇਗਰੀ 'ਚ ਪਾ ਦਿਓ. ਅਤੇ 12 ਮਹੀਨੇ ਦੇ ਜਦੋਂ ਇਕੱਠਾ ਇੱਕ ਸਾਲ ਹੋਇਆ, ਤੁਸੀਂ ਸਾਰੀ ਫਾਈਲਾਂ ਇਕੱਠੀਆਂ ਕਰ ਲਿਓ. ਇਹ ਇਟ ਇਜ਼ ਆਲ ਅਬਾਊਟ ਹੈਬਿਟ. ਇੱਕ ਵਾਰ ਹੈਬਿਟ ਬਣ ਗਈ, ਦੈਟਸ ਗ੍ਰੇਟ. ਅਤੇ ਦੂਸਰਾ ਜਿਹੜਾ ਫਿਊਲ, ਅਤੇ ਉਹਦਾ ਮੈਂ ਰੈਕਮੈਂਡ ਕਰਦਾ ਹੁੰਦਾ ਕਿ ਤੁਸੀਂ ਕਾਰ ਦੇ ਵਿੱਚ ਇੱਕ ਛੋਟਾ ਐਨਵਲਪ ਰੱਖੋ, ਜਦੋਂ ਤੁਸੀਂ ਕੋਈ ਫਿਊਲ ਪਾਇਆ, ਕੋਈ ਚੀਜ਼ ਕੀਤੀ, ਗੈਟ ਇਨ ਦਾ ਹੈਬਿਟ ਆਫ ਪੁਟਿੰਗ ਇਟ ਇਨ ਦੈਟ ਐਨਵਲਪ, ਨਾਟ ਇਨ ਯੋਰ ਪਾਕਿਟ ਐਂਡ ਨਾਟ ਯੂ ਨੋ ਇਨ ਯੋਰ ਕੱਪ ਹੋਲਡਰ. ਗੈਟ ਇਨ ਦਾ ਹੈਬਿਟ ਆਫ ਪੁਟਿੰਗ ਇਟ ਇਨ ਐਨਵਲਪ. ਦੀਸ ਆਰ ਸਮਾਲ ਟਿਪਸ, ਇਹਦੇ ਨਾਲ ਤੁਹਾਡੀ ਐਵੀਡੈਂਸ ਇਜ਼ ਮਚ ਸਟਰੋਂਗਰ ਐਂਡ ਆਲਵੇਜ਼ ਮੇਨਟੇਨਡ.
ਠੀਕ ਹੈ ਜੀ। ਔਰ ਅਸੀਂ ਦੱਸ ਦਈਏ ਕਿ ਕੋਈ ਤੁਹਾਡੀ ਰੱਬ ਨਾਲ ਕੋਈ ਆਡਿਟ ਆ ਗਈ ਹੈ, ਕੋਈ ਮੁਸ਼ਕਿਲ ਤੁਹਾਨੂੰ ਸਵਾਲ ਹੈ, ਕੋਈ ਚੈਲੇਂਜਿੰਗ ਕੋਈ ਕੰਮ ਹੈ, ਤੁਹਾਡੀ ਕੰਪਨੀ ਦੇ ਵਿੱਚ ਟੈਕਸ ਪਲੈਨਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ, ਕਿਉਂਕਿ ਬਹੁਤ ਜ਼ਰੂਰੀ ਹੈ। ਟੈਕਸ ਪਲੈਨਿੰਗ ਇਹ ਨਹੀਂ ਹੈ ਕਿ ਜਦ ਟੈਕਸ ਫਾਈਲ ਕਰਨ ਦਾ ਸਿਰਫ ਸਮੇਂ ਆਇਆ ਅਤੇ ਉਸ ਵੇਲੇ ਤੁਸੀਂ ਚਲੇ ਗਏ, ਸਾਰਾ ਸਾਲ ਟੈਕਸ ਪਲੈਨਿੰਗ ਕਿੱਦਾਂ ਕੀਤੀ ਜਾਣੀ ਹੈ, ਸਪੈਸ਼ਲੀ ਜਦੋਂ ਇਹ ਟੈਕਸ ਸੀਜ਼ਨ ਚਲਾ ਜਾਂਦਾ ਹੈ ਉਸ ਵੇਲੇ ਵੀ ਤੁਹਾਡੀ ਜ਼ਰੂਰੀ ਹੈ ਕਿ ਟੈਕਸ ਪਲੈਨਿੰਗ ਕਿੱਦਾਂ ਕੀਤੀ ਜਾਏ। ਉਹਦੇ ਵਾਸਤੇ ਤੁਸੀਂ ਗੁਰਪ੍ਰੀਤ ਜੀ ਦੇ ਨਾਲ ਕੈਨ ਅਕਾਊਂਟਿੰਗ ਐਂਡ ਐਸੋਸੀਏਟ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਸਰ ਮੈਂ ਚਾਹਾਂਗਾ ਕਿ ਤੁਸੀਂ ਆਪਣੀ ਕੰਪਨੀ ਦਾ ਨਾਮ ਪਹਿਲਾਂ ਦੱਸੋ ਇੱਕ ਵਾਰ, ਫੋਨ ਨੰਬਰ ਦੱਸੋ, ਮੇਜਰ ਇੰਟਰਸੈਕਸ਼ਨ ਵੀ ਨਾਲ ਜ਼ਰੂਰ ਦੱਸੋ।
ਥੈਂਕ ਯੂ। ਸੋ ਸਾਡੀ ਕੰਪਨੀ ਦਾ ਨਾਮ ਹੈ ਜੀ ਕੈਨ ਐਂਡ ਐਸੋਸੀਏਟ, ਵੀ ਆਰ ਚਾਰਟਰਡ ਅਕਾਊਂਟਿੰਗ ਫਰਮ। ਔਰ ਸਾਡਾ ਫੋਨ ਨੰਬਰ ਹੈ ਜੀ 9057898484, ਸਾਡਾ ਆਫਿਸ ਹੈ 110 ਮੈਥਿਸਨ ਬੁਲੇਵਾਰਡ ਵੈਸਟ, ਸਵੀਟ 190, ਮੇਜਰ ਇੰਟਰਸੈਕਸ਼ਨ ਹੈ ਜੀ ਹਾਈਵੇ 10 ਐਂਡ ਮੈਥਿਸਨ, CRA ਦੀ ਜਿਹੜੀ ਬਿਲਡਿੰਗ ਮਿਸਿਸ ਆ ਗਏ ਉਹਦੇ ਬਿਲਕੁਲ ਨਾਲ।
ਠੀਕ ਹੈ ਜੀ, ਥੈਂਕ ਯੂ ਵੈਰੀ ਮਚ ਸਰ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ। ਥੈਂਕ ਯੂ। ਮੁਬਾਰਕਬਾਦ ਭੇਜੀ ਹੈ। ਥੈਂਕ ਯੂ ਦਵਿੰਦਰ ਗਿੱਧਾ ਸਾਹਿਬ, ਬਹੁਤ ਤੁਹਾਡਾ ਸ਼ੁਕਰੀਆ। ਔਰ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ NDTV ਇਸ ਵੇਲੇ 27 ਕੈਜੁਅਲਟੀਜ਼ ਦਿਖਾ ਰਿਹਾ। ਅੱਛਾ ਜੀ, ਪਹਿਲਾਂ ਅਸੀਂ 25 ਦੱਸੀਆਂ ਸੀ, ਪਰ ਉਹ ਕਹਿੰਦੇ ਸ਼ਾਇਦ 2 ਜਿਹੜੀਆਂ ਨੇ ਹੋਰ ਵੱਧ ਗਈਆਂ ਨੇ। ਸੋ ਵਿਲ ਡੈਫੀਨੇਟਲੀ ਕੀਪ ਯੂ ਪੋਸਟਡ ਸਰ। ਹੋ ਸਕਦਾ ਕਿ ਹੁਣ 27 ਜਿਹੜੀਆਂ ਹੋ ਗਈਆਂ ਹੋਣ, ਵਿਚ ਇਜ਼ ਅਗੇਨ ਵੈਰੀ ਵੈਰੀ ਅਨਫੋਰਚੁਨੇਟ, ਜੋ ਇਹ ਸਾਰਾ ਕੁਝ ਉੱਥੇ ਡੈਲੀ ਵਾਇਲੈਂਸ ਜਿਹੜਾ ਹੋ ਰਿਹਾ, ਇਟ ਇਜ਼ ਡੈਫੀਨੇਟਲੀ ਵੈਰੀ ਵੈਰੀ ਅਨਫੋਰਚੁਨੇਟ। ਚਲੋ ਪ੍ਰਮਾਤਮਾ ਸਮਤ ਬਖਸ਼ੇ ਕਿ ਇਹ ਸਾਰਾ ਕੁਝ ਜਿਹੜਾ ਉਹ ਨਾ ਹੋਏ। ਅਗਲੀ ਕਾਲ ਵੱਲ ਵਧਾਂਗੇ ਜੀ। ਹਾਂਜੀ, ਕਾਲਰਸ ਬੜੀ ਦੇਰ ਸਾਡੇ ਇੰਤਜ਼ਾਰ ਕਰ ਰਹੇ ਨੇ। ਪ੍ਰਭਜੋਤ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਪ੍ਰਭਜੋਤ ਜੀ।
ਹਾਂਜੀ ਜਗਵੀਰ ਜੀ, ਸਤਿ ਸ੍ਰੀ ਅਕਾਲ ਜੀ, ਤੁਹਾਡੀ ਟੀਮ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਜਗਵੀਰ ਜੀ, ਤੁਸੀਂ ਨਾ ਇੱਕ ਰੱਬ ਦੇ ਫਰਿਸ਼ਤੇ ਜੀ, ਮੈਂ ਇਹ ਵਰਡ ਯੂਜ਼ ਕਰੂੰਗਾ ਕਿਉਂਕਿ ਮੇਰੇ ਲਈ ਨਾ ਕੋਈ ਹੋਰ ਕੋਈ ਲਫ਼ਜ਼ ਲੱਭ ਹੀ ਨਹੀਂ ਰਿਹਾ ਸੀਗਾ ਵੀ ਮੈਂ ਤੁਹਾਨੂੰ ਕਿਸ ਵਰਡ ਦੇ ਨਾਲ ਯੂਜ਼ ਕਰਾਂ। ਤੁਸੀਂ ਇੰਨੇ ਸਿਆਣੇ, ਸੁਲਝੇ ਤੇ ਹਰ ਇੱਕ ਚੀਜ਼ ਨੂੰ ਬੜੇ ਹਰ ਇੱਕ ਪ੍ਰੋਪਰ ਤਰੀਕੇ ਦੇ ਨਾਲ ਹਰ ਇੱਕ ਦੇ ਸਾਹਮਣੇ ਪੇਸ਼ ਕਰਦੇ ਜੀ ਤੁਸੀਂ। ਯੈਸ, ਤੁਸੀਂ ਰੱਬ ਦੇ ਫਰਿਸ਼ਤੇ ਜੀ। ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਇਸ ਤੋਂ ਵਰਡ ਕੋਈ ਯੂਜ਼ ਨਹੀਂ ਹੋ ਰਿਹਾ ਹੋਰ ਕੋਈ।
ਸਰ ਜੀ, ਬਹੁਤ ਤੁਹਾਡਾ ਧੰਨਵਾਦ। ਪਰ ਜਿਸ ਤਰ੍ਹਾਂ ਸਾਡਾ ਕੰਮ ਹੈ ਮੀਡੀਆ ਦੇ ਵਿੱਚ ਰਹਿੰਦੇ ਹਾਂ ਕਿ ਜਿੰਨੀ ਕੁ ਸਾਡੀ ਛੋਟੀ ਜਿਹੀ ਸਮਝ ਹੈ, ਤੁਛ ਬੁੱਧੀ ਜਿੰਨੀ ਕੁ ਛੋਟੀ ਜਿਹੀ ਹੈਗੀ ਹੈ, ਉਹਦੇ ਮੁਤਾਬਿਕ
ਤੁਹਾਡੀ ਤੁਸੀਂ ਜੋਧਵੀਰ ਜੀ, ਤੁਸੀਂ ਇੰਨੇ ਸਿਆਣੇ ਸੁਲਝੇ ਇਨਸਾਨ ਦੇ ਨਾ। ਮੈਂ ਨਾ ਆਪਣਾ ਇੱਕ ਐਗਜ਼ਾਮਪਲ ਦਿੰਦਾ ਵਾਂ ਕਿ ਦੇਖੋ, ਅਸੀਂ ਵੀ ਘਰ 'ਚ ਰਹਿੰਦੇ ਹਾਂ। ਮੇਰਾ ਨਾ, ਮੈਂ ਸਭ ਤੋਂ ਜ਼ਿਆਦਾ ਪਿਆਰ ਸੋਚਦਾ ਸਾਂ ਕਿ ਇਨਸਾਨ ਹੀ ਇਨਸਾਨ ਨੂੰ ਕਰਦਾ ਵਾ, ਲੇਕਿਨ ਨਹੀਂ, ਮੇਰਾ ਨਾ ਡੋਗ, ਮੈਂ ਡੋਗ ਰੱਖਿਆ ਇੱਥੇ, ਸਭ ਤੋਂ ਜ਼ਿਆਦਾ ਪਿਆਰ ਮੈਨੂੰ ਡੋਗ ਕਰਦਾ ਮੇਰਾ। ਔਰ ਮੈਂ ਸੋਚਦਾ ਹੁੰਦਾ ਸੀ ਕਿ ਨਹੀਂ ਵੀ ਕੋਈ ਇਨਸਾਨ ਵੀ ਇਨਸਾਨ ਨੂੰ ਪਿਆਰ ਕਰ ਸਕਦਾ, ਲੇਕਿਨ ਜਦੋਂ ਜਦੋਂ ਤੁਹਾਡੀਆਂ ਗੱਲਾਂ ਬਾਤਾਂ ਸੁਣੀਆਂ, ਤੁਹਾਡੇ ਆ ਵਿਚਾਰ ਸੁਣਦਾ, ਜਦੋਂ ਤੁਹਾਡਾ ਰੇਡੀਓ ਪ੍ਰੋਗਰਾਮ ਸੁਣਦਾ ਨਾ ਜੋਤਿਰ ਜੀ, ਮੇਰਾ ਖਿਆਲ ਨਹੀਂ, ਮੈਂ ਅੱਜ ਨਾ ਸੋਰੀ, ਮੈਂ 10 ਵਜੇ ਤੁਹਾਨੂੰ ਕਾਲ ਕਰਨੀ ਚਾਹੁੰਦਾ ਹਾਂ, ਤੁਹਾਨੂੰ ਵਿਸ਼ਸ ਕਰਨਾ ਚਾਹੁੰਦਾ ਸੀਗਾ, ਲੇਕਿਨ ਹੋਇਆ ਕਿ ਮੇਰਾ ਫੋਨ ਡੈਡ ਸੀਗਾ। ਔਰ ਮੈਂ ਨਾ ਕਿਸੇ ਕੋਲੋਂ 2 ਮਿੰਟ ਲਈ ਵੀ ਅਧਾਰਾ ਫੋਨ ਮੰਗਣ ਦੀ ਕੋਸ਼ਿਸ਼ ਕੀਤੀ ਸੀਗੀ, ਲੇਕਿਨ ਉਹਨੇ ਮੈਨੂੰ ਫੋਨ ਆਪਣਾ ਨਹੀਂ ਦਿੱਤਾ, ਕਹਿੰਦਾ ਨਹੀਂ ਮੈਂ ਬਿਜ਼ੀ ਹਾਂ, ਮੈਂ ਕਾਲ ਕਰ ਰਿਹਾ। ਮੈਂ ਕਿਹਾ ਵੀ ਮੈਂ ਬਹੁਤ ਐਮਰਜੈਂਸੀ 'ਚ ਕਾਲ ਕਰਨੀ, ਮੈਂ ਨਾ ਕਿਸੇ ਨੂੰ ਵਿਸ਼ ਕਰਨੀ ਆ, ਕਹਿੰਦਾ ਨਹੀਂ ਸੋਰੀ ਆਈ ਐਮ ਬਿਜ਼ੀ। ਔਰ ਮੈਂ ਤੁਹਾਨੂੰ ਮਿਸ ਕਰ ਗਿਆ, ਮੈਂ 10 ਵਜੇ ਮੈਂ ਚਾਹੁੰਦਾ ਸੀ ਕਿ ਮੇਰੀ ਪਹਿਲੀ ਕਾਲ ਤੁਹਾਨੂੰ ਹੁੰਦੀ, ਪਰ ਚਲੋ ਕੋਈ ਗੱਲ ਨਹੀਂ ਜੋਧਵੀਰ ਜੀ, ਆਲ ਦਾ ਬੈਸਟ ਫੋਰ ਯੂ। ਐਂਡ ਮਤਲਬ ਕਿ ਮੈਨੂੰ ਇੰਨਾ ਮਜ਼ਾ ਆਉਂਦਾ ਤੁਹਾਡਾ ਰੇਡੀਓ ਪ੍ਰੋਗਰਾਮ ਸੁਣ ਕੇ, 10 ਵਜੇ ਤੋਂ ਲੈ ਕੇ 2 ਵਜੇ ਤੱਕ ਮੇਰੀਆਂ ਮੈਂ ਆਫ ਲੈਂਦਾ ਵਾਂ ਆਪਣੇ ਕੰਮ ਤੋਂ। ਔਰ ਜੇ ਤੁਸੀਂ ਪੁੱਛੋਗੇ ਮੈਂ ਸਾਰਾ ਕੁਝ ਦੱਸ ਦੂੰਗਾ ਵੀ ਮੈਂ ਕੀ ਜੋਬ ਕਰਦਾ ਵਾਂ ਜਾਂ ਕਿਸ ਤਰ੍ਹਾਂ ਮੇਰਾ ਹੈਗਾ, ਪਰ ਜੋਧਵੀਰ ਜੀ ਆਈ ਰੀਅਲੀ ਅੱਛਾ ਇੱਕ ਜੋਧਵੀਰ ਜੀ, ਅੱਜ ਨਾ ਬੜਾ ਮਨ ਬੜਾ ਦੁਖੀ ਹੋਇਆ ਸੁਣ ਕੇ, ਕਿਸੇ ਰੇਡੀਓ ਪ੍ਰੋਗਰਾਮ ਦੇ ਉੱਤੇ ਨਾ ਕਿਸੇ ਨੇ ਇਹ ਗੱਲ ਕਹਿ ਦਿੱਤੀ, ਉੱਤੇ ਮੈਂ ਵੈਸੇ ਰੇਡੀਓ ਪ੍ਰੋਗਰਾਮ ਕਿਸੇ ਸੁਣਦਾ ਨਹੀਂ ਹੈਗਾ, ਪਰ ਮੇਰੀ ਕਿਉਂਕਿ ਤੁਹਾਡਾ ਫੋਨ, ਮੇਰਾ ਫੋਨ ਡੈਡ ਸੀ ਤੇ ਮੈਂ ਚੱਲ ਰਿਹਾ ਸੀਗਾ, ਤੇ ਮੈਂ ਨਾ ਪ੍ਰੋਗਰਾਮ ਲੱਗ ਗਿਆ ਕੋਈ, ਤੇ ਉਹਨੇ ਚ ਨਾ ਇਸ ਗੱਲ ਉਹਨੇ ਇਹ ਕਹਿ ਦਿੱਤੀ ਵੀ ਜਿਹੜਾ ਹੁਣ ਹੋਇਆ ਨਾ ਉਹ 84 ਵਾਲਾ ਸੀਨ ਹੋ ਗਿਆ। ਪਰ ਮੈਨੂੰ ਇਹ ਨੀ ਜਾ ਸਮਝ ਆਉਂਦੀ ਵੀ ਜਦੋਂ ਜੇ 84 ਵਾਲੇ ਚ ਅੱਜ ਉਹਨਾਂ ਤੇ ਅਮਿਤ ਸ਼ਾਹ ਨੂੰ ਉਹਨਾਂ ਨੇ ਦੋਸ਼ੀ ਠਹਿਰਾ ਦਿੱਤਾ ਵਾ ਉਹ ਰੇਡੀਓ ਪ੍ਰੋਗਰਾਮ ਨੇ, ਤੇ ਉਦੋਂ ਫਿਰ 84 ਜਦੋਂ ਹੋਈ ਸੀਗੀ ਤੇ ਉਦੋਂ ਫਿਰ ਉਹ ਰੇਡੀਓ ਪ੍ਰੋਗਰਾਮ ਨੇ ਉਹ ਉਹਨਾਂ ਲੋਕਾਂ ਨੂੰ ਕਿਉਂ ਨੀ ਦੋਸ਼ੀ ਠਹਿਰਾਇਆ। ਮੈਂ ਸਿਰਫ ਜੋਧਵੀਰ ਜੀ ਇਹ ਕਹਿਣਾ ਚਾਹੁੰਦਾ, ਬਾਕੀ ਮੇਰਾ ਕਿਸੇ ਨੂੰ ਕੋਈ ਹਰਟ ਕਰਨ ਦਾ ਮਤਲਬ ਨਹੀਂ, ਜਾਂ ਮੈਂ ਕੁਛ ਕਹਿਣਾ ਨਹੀਂ ਚਾਹੁੰਦਾ। ਸੋ ਇਸ ਕਰਕੇ ਵੀਰ ਮੇਰੇ ਤੁਸੀਂ ਬਹੁਤ ਸੋਹਣਾ ਪ੍ਰੋਗਰਾਮ ਬਣਾ ਦਿੰਦੇ ਜੇ, ਵੈਰੀ ਗੁੱਡ। ਆਪਣੇ ਵਿਰਕ ਸਾਹਿਬ ਹੋਏ, ਆਪਣੇ ਸਿੱਧੂ ਸਾਹਿਬ ਆਉਂਦੇ ਨੇ, ਆਪਣੇ ਵਰਿੰਦਰ ਸਿੰਘ ਆਉਂਦੇ ਨੇ, ਆਪਣੇ ਸਰੀਨਾ ਦੇ ਸੋਰੀ ਮੈਂ ਨਾਂ ਜੀ ਮੈਂ ਗਲਤ ਲੈ ਲਵਾਂ, ਤੇ
ਸਿਮਰਨ
ਜੀ ਵੀ ਹਨਾ, ਤੇ ਬਹੁਤ ਮਤਲਬ ਕਿ ਨਾ ਇਹਨਾਂ ਦਾ ਇੰਨਾ ਅਟੈਚਮੈਂਟ ਹੈ ਨਾ ਇਸ ਰੇਡੀਓ ਪ੍ਰੋਗਰਾਮ ਦੇ ਨਾਲ। ਮੈਂ ਤੁਸੀਂ ਇੱਕ ਗੱਲ ਤੋਂ ਮੈਂ ਕਹਾਂਗਾ ਵੀ ਇਹ ਨੌਰਥ ਅਮੈਰੀਕਾ ਨਹੀਂ, ਉਦੋਂ ਮੈਂ ਨੌਰਥ ਅਮੈਰੀਕਾ ਲਿਖਿਆ ਸੀ, ਮੈਂ ਕਹੂੰਗਾ ਇਹ ਦੁਨੀਆਂ ਦਾ ਸਭ ਤੋਂ ਨੰਬਰ ਵਨ ਰੇਡੀਓ ਪ੍ਰੋਗਰਾਮ ਆ। ਥੈਂਕ ਯੂ ਵੈਰੀ ਮਚ ਜੋਤਵੀਰ ਜੀ।
ਪ੍ਰਭਜੋਤ ਜੀ, ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਹੱਥ ਜੋੜ ਕੇ ਅਸੀਂ ਧੰਨਵਾਦੀ ਹਾਂ ਫੋਰ ਆਲ ਦਾ ਕਾਈਂਡ ਵਰਡਸ, ਥੈਂਕ ਯੂ ਸੋ ਮਚ ਫੋਰ ਸੱਚ ਕਾਈਂਡ ਵਰਡਸ। ਦੂਸਰਾ ਮੈਂ ਜ਼ਰੂਰ ਜ਼ਿਕਰ ਕਰਾਂਗਾ, ਜਿਸ ਤਰ੍ਹਾਂ ਪਹਿਲਾਂ ਵੀ ਕਹਿ ਰਿਹਾ ਸੀਗਾ ਕਿ ਅਸੀਂ ਇਸ ਲਾਇਕ ਨਹੀਂ ਹੈ, ਇਸ ਕਾਬਿਲ ਨਹੀਂ ਹੈ, ਤੁਸੀਂ ਇੰਨੇ ਚੰਗੇ ਅਲਫਾਜ਼ ਇਸਤੇਮਾਲ ਕੀਤੇ ਨੇ। ਹਾਂ, ਇਹ ਪ੍ਰੋਮਿਸ ਜ਼ਰੂਰ ਤੁਹਾਡਾ ਕਰਦੇ ਹਾਂ, ਵਾਅਦਾ ਜ਼ਰੂਰ ਕਰਦੇ ਹਾਂ ਕਿ ਵੀ ਵਿਲ ਟਰਾਈ ਟੂ ਕੀਪ ਔਨ ਇੰਪਰੂਵਿੰਗ। ਅਸੀਂ ਹਰ ਫੀਲਡ ਦੇ ਵਿੱਚ ਜ਼ਾਤੀ ਤੌਰ ਦੇ ਉੱਤੇ, ਪਰਸਨਲ ਤੌਰ ਦੇ ਉੱਤੇ, ਮੈਂ ਹਮੇਸ਼ਾ ਕਹਿੰਦਾ ਕਿ ਇਨਸਾਨ ਹੈਗੇ ਹਾਂ, ਅਤੇ ਈਵਨ ਜਿਹੜੇ ਬੜੇ ਬੜੇ ਸੰਤ ਰਿਸ਼ੀ ਮੁਨੀ ਹੈਗੇ ਨੇ, ਉਹ ਵੀ ਸਾਡੇ ਸਰੀਰ ਦੇ ਅੰਦਰ ਸਭ ਕੁਛ ਹੈ ਸਰ। ਅਸੀਂ ਮਤਲਬ ਮੈਂ ਜਿਸ ਤਰ੍ਹਾਂ ਬੜੀ ਵਾਰ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹੈ, ਜੋ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ, ਵੇਦ 'ਚ ਵੀ ਆਉਂਦਾ ਹੈ, ਸਾਡੇ ਗ੍ਰੰਥਾਂ ਦੇ ਵਿੱਚ ਵੀ ਆਉਂਦਾ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਸਭ ਕੁਛ ਹੈ ਸਾਡੇ ਅੰਦਰ ਹੀ ਹੈ, ਸਾਰਾ ਕੁਛ ਡੈਫੀਨੇਟਲੀ ਹੈ, ਕੋਈ ਅਸੀਂ ਇਹ ਦਾਅਵਾ ਕਰ ਦਈਏ। ਐਂਡ ਐਵਰੀ ਡੇ ਇਟਸ ਅ ਕੰਟੀਨਿਊਸ ਫਾਈਟ, ਐਵਰੀ ਡੇ। ਇੱਕ ਦਿਮਾਗ ਹੈ, ਕੈਮੀਕਲਸ ਹੈਗੇ ਨੇ ਦਿਮਾਗ ਦੇ, ਉਹ ਤੁਹਾਨੂੰ ਤੁਹਾਡੇ ਅੰਦਰ ਲਾਲਚ ਵੀ ਹੈ, ਲੋਭ ਵੀ ਹੈ, ਜੈਲਸੀ ਵੀ ਹੈ, ਸਭ ਕੁਛ ਹੈ, ਔਰ ਡੇਲੀ ਬੇਸਿਸ ਦੇ ਉੱਤੇ ਇੱਕ ਇੱਕ ਕੰਟੀਨਿਊਸ ਫਾਈਟ ਹੈ ਕਿ ਤੁਹਾਡੇ ਅੰਦਰ ਜਿਹੜੀਆਂ ਹਜ਼ਾਰ ਬੁਰਾਈਆਂ ਨੇ ਉਹਨਾਂ ਨੂੰ 99 'ਤੇ ਕਿੱਦਾਂ ਕਰਨਾ ਹੈ, ਕੁਛ ਬੁਰਾਈਆਂ ਤੁਸੀਂ ਕਟਾ ਲਓਗੇ, ਕੁਛ ਚੀਜ਼ਾਂ ਦਾ ਜਿਸ ਤਰ੍ਹਾਂ ਮੈਂ ਜ਼ਿਕਰ ਕਰਦਾ ਹੀ ਰਹਿੰਦਾ ਕਈ ਵਾਰ ਕਿ ਉਹ ਖਤਮ ਨਹੀਂ ਹੁੰਦੀਆਂ, ਅਤੇ ਉਹਨਾਂ ਤੋਂ ਬਸ ਪਰਮਾਤਮਾ ਸੁਮਤ ਬਖਸ਼ੇ। ਰੋਜ਼ ਇਹੀ ਦੁਆ ਕੀਤੀ ਜਾਏ ਕਿ ਜੇ ਰੱਬ ਨੂੰ ਨਹੀਂ ਮੰਨਦੇ ਅਸੀਂ ਤਾਂ ਫਿਰ ਐਨਰਜੀ 'ਤੇ ਦੁਆ ਕਰ ਲਓ, ਜਾਂ ਨੇਚਰ ਨੂੰ ਕਰ ਲਓ, ਜਾਂ ਆਪਣੇ ਆਪ ਨੂੰ ਸਮਝਾਓ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਤੋਂ ਬਚਾਅ ਕੀਤਾ ਜਾਏ। ਹਾਂ, ਵਾਅਦਾ ਮੇਰਾ ਇਹ ਹੈ ਤੁਹਾਡੇ ਨਾਲ ਕਿ ਕੋਸ਼ਿਸ਼ ਕਰਾਂਗੇ ਕਿ ਹਰ ਚੀਜ਼ ਦੇ ਉੱਤੇ ਖਰੇ ਉਤਰਨ ਦੀ ਕੋਸ਼ਿਸ਼ ਕਰੀਏ। ਹਾਂ, ਇੱਕ ਚੀਜ਼ ਜ਼ਰੂਰ ਆ ਜਿਹੜੀ ਮੈਂ ਅੱਜ ਜਦੋਂ ਤੁਸੀਂ ਸਾਰੇ ਇੰਨਾ ਪਿਆਰ ਦੇ ਰਹੇ ਹੋ, ਜ਼ਰੂਰ ਗੱਲ ਕਹਿਣਾ ਚਾਹਾਂਗਾ ਕਿ ਮਾਈ ਮੋਮ ਸ਼ੀ ਨੈਵਰ ਲਿਸਨਸ ਟੂ ਮਾਈ ਸ਼ੋਜ਼, ਬਟ ਵਨ ਥਿੰਗ ਸ਼ੀ ਸੇਜ਼ ਕਿ ਕਿਸੇ ਦਾ ਦਿਲ ਨਾ ਦੁਖਾਓ, ਬਸ। ਸੋ ਉਹ ਹੁਣ ਸਾਡੇ ਲਈ ਬੜੀ ਦੁਵਿਧਾ ਹੈਗੀ ਆ, ਬਹੁਤ ਜ਼ਿਆਦਾ। ਮੈਂ ਪਿਛਲੇ ਕੁਝ ਸਮੇਂ ਤੋਂ ਤਾਂ ਖਾਸ ਕਰ ਇਹ ਸੋਚਦਾ ਹੀ ਹਾਂ, ਕਿਉਂਕਿ ਜਦੋਂ ਇਲੈਕਸ਼ਨਸ ਵੀ ਆ ਜਾਂਦੀਆਂ ਨੇ ਨਾ, ਤੇ ਸਾਨੂੰ ਜੇ ਲੱਗ ਰਿਹਾ ਕਿ ਜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਤੇ ਸਾਰੇ ਤਾਂ ਨਹੀਂ, 99.9% ਜਿਹੜੇ ਲਿਸਨਰਸ ਨੇ ਉਹ ਸਾਡੇ ਨਾਲ ਐਗਰੀ ਵੀ ਕਰਦੇ ਨੇ, ਡਿਸਐਗਰੀ ਵੀ ਕਰਦੇ ਨੇ, ਬਟ 99.99 ਉਹ ਬੜੇ ਮੈਚਿਓਰ ਲਿਸਨਰਸ ਨੇ, ਉਹ ਸਮਝਦੇ ਨੇ ਕਿ ਇਹਨਾਂ ਨੇ ਆਪਣੀ ਖਬਰ ਦੇਣੀ, ਆਪਣਾ ਅਨੈਲਿਸਿਸ ਦੇਣਾ, ਇਹ ਇਹਨਾਂ ਦਾ ਵਿਚਾਰ ਹੈ, ਕੋਈ ਜ਼ਾਤੀ ਤੌਰ 'ਤੇ ਕੋਈ ਕੇਜਰੀਵਾਲ ਮੇਰੇ ਚਾਚੇ ਦਾ ਪੁੱਤ ਨਹੀਂ ਹੈ। ਪਰ ਜੇ ਸਾਨੂੰ ਇਹ ਲੱਗਦਾ ਹੈ ਕਿ ਜੀ ਆਮ ਆਦਮੀ ਪਾਰਟੀ ਜਿੱਤ ਰਹੀ ਹੈ, ਤਾਂ ਅਸੀਂ ਕਹਿ ਦਿੰਦੇ ਜਿੱਤ ਰਹੀ ਆ, ਕੋਈ 0.1% ਹੁੰਦੇ ਨੇ ਉਹ ਕਹਿੰਦੇ ਜੀ ਤੁਹਾਡਾ ਜ਼ੋਰ ਲੱਗਾ ਪਿਆ ਆਮ ਆਦਮੀ ਪਾਰਟੀ ਨੂੰ ਜਿਤਾਉਣ ਨੂੰ, ਦਿੱਲੀ ਇਲੈਕਸ਼ਨ ਦੇ ਵਿੱਚ ਤੇ ਆਮ ਆਦਮੀ ਪਾਰਟੀ ਨੇ ਹਾਰ ਜਾਣਾ। ਹਾਲਾਂਕਿ ਬਹੁਤ ਸਾਰੇ ਬੀਜੇਪੀ ਦੇ ਸਮਰਥਕ ਆਪਣੇ ਵਿਚਾਰ ਰੱਖਦੇ ਨੇ, ਪਰ ਉਹ ਰਿਸਪੈਕਟ ਕਰਦੇ ਨੇ ਕਿ ਠੀਕ ਆ ਯਾਰ ਯੁੱਧਵੀਰ ਆਪਣਾ ਅਨੈਲਿਸਿਸ ਦੇਈ ਜਾ ਰਿਹਾ ਜਾਂ ਇਹ ਆਪਣੀ ਗੱਲ ਕਰੀ ਜਾ ਰਿਹਾ। ਅੱਛਾ, ਜੇ ਅਸੀਂ ਇਹ ਕਹਿ ਦਈਏ, ਤੁਹਾਨੂੰ ਯਾਦ ਹੋਏਗਾ ਕਿ ਪਹਿਲਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀਆਂ 20 ਸੀਟਾਂ ਆਉਣੀਆਂ, ਉਸ ਵੇਲੇ ਫਿਰ ਉਹ ਆਮ ਆਦਮੀ ਪਾਰਟੀ ਦੇ ਕੋਈ 0.1% ਲੋਕ ਗੱਲ ਦਿਲ ਨੂੰ ਲਾ ਲੈਂਦੇ ਨੇ ਕਿ ਨਹੀਂ ਯਾਰ ਉਹ 20 ਸੀਟਾਂ ਦਾ ਕੀ, ਐਵੇਂ ਤੁਸੀਂ ਬੋਲੀ ਜਾ ਰਹੇ ਹੋ, ਪ੍ਰਚਾਰ ਕਰੀ ਜਾ ਰਹੇ ਹੋ, ਉੱਥੇ ਤਾਂ 100 ਸੀਟਾਂ ਆਉਣੀਆਂ, ਚਲੋ 100 ਨਾ ਕਹੋ ਤੁਸੀਂ, 70-80 ਸੀਟਾਂ ਤਾਂ ਕਹੋ, 50-55 ਤਾਂ ਕਹੋ, ਸਾਰਾ ਮੀਡੀਆ ਉੱਥੇ 50-55 ਕਰੀ ਜਾ ਰਿਹਾ, ਬਿਲਕੁਲ ਸਾਰਾ ਮੀਡੀਆ 50-55 ਸੀਟ ਦੇ ਰਿਹਾ ਸੀ ਪੰਜਾਬ ਇਲੈਕਸ਼ਨ ਦੇ ਵਿੱਚ। ਸੋ ਉਹ ਸਾਨੂੰ ਕਿਤੇ ਨਾ ਕਿਤੇ ਉਹ ਸਾਨੂੰ ਜ਼ਰੂਰ, ਅਸੀਂ ਕਈ ਵਾਰ ਸੋਚਦੇ ਰਹਿੰਦੇ ਹਾਂ ਕਿ ਕੀ ਅਸੀਂ ਅਨੈਲਿਸਿਸ ਵੀ ਦਿਆ ਕਰੀਏ ਜਾਂ ਨਾ ਦਿਆ ਕਰੀਏ, ਜਾਂ ਸਿਰਫ ਖਬਰਾਂ ਦੇ ਕੇ ਅਤੇ ਸਾਰੀਆਂ ਕਾਲਸ ਲੈ ਲਈਏ, ਸਾਰੇ ਆਪਣੇ ਆਪਣੇ ਵਿਚਾਰ ਦੇ ਦੇਣ ਔਰ ਅਸੀਂ ਚੁੱਪ ਚਾਪ ਸਭ ਦੇ ਵਿਚਾਰ ਸੁਣ ਕੇ ਚਲੇ ਜਾਈਏ। ਸੋ ਇਹ ਕਸ਼ਮਕਸ਼ ਜ਼ਰੂਰ ਸਾਡੀ ਚੱਲਦੀ ਰਹਿੰਦੀ ਹੈ, ਹਜੇ ਤੱਕ ਤਾਂ ਅਸੀਂ ਇਹੀ ਸੋਚੀਦਾ ਹੈ ਕਿ ਜਿਸ ਤਰ੍ਹਾਂ ਬਾਕੀ ਸਾਰੇ ਆਪਣੇ ਵਿਚਾਰ ਦਿੰਦੇ ਨੇ, ਅਤੇ ਮੈਂ ਵੀ, ਮੇਰੀ ਵੀ ਇੱਕ ਛੋਟੀ ਜਿਹੀ ਵੋਟ ਹੈ ਸਰ, ਮੈਨੂੰ ਵੀ ਵੋਟ ਪਾਉਣ ਦਾ ਤਾਂ ਹੱਕ ਮੈਨੂੰ ਵੀ ਹੈ ਨਾ, ਮੈਂ ਵੀ ਤਾਂ ਜਾ ਕੇ ਕਿਸੇ ਨੂੰ, ਤਾਂ ਪੱਤਰਕਾਰ ਵੀ ਤਾਂ ਕਿਸੇ ਨਾ ਕਿਸੇ ਨੂੰ ਵੋਟ ਪਾਉਂਦਾ ਹੈ ਨਾ, ਅਤੇ ਮੇਰੀ ਵੀ ਇੱਕ ਛੋਟੀ ਜਿਹੀ ਵੋਟ ਤਾਂ ਮੈਂ ਰਹਿਣ ਦੇਵਾਂ, ਆਈ ਸ਼ੁੱਡ ਸਪੀਕ ਅਪ ਮਾਈ ਮਾਇੰਡ, ਜਾਂ ਮੈਂ ਬਨਾਵਟੀ ਜਿਹਾ ਬਣ ਕੇ ਤੁਹਾਡੇ ਸਾਹਮਣੇ ਦਿਖਾ ਦੇਵਾਂ ਕਿ ਜੀ ਹਾਂਜੀ ਹਾਂਜੀ, ਜਿਹੜਾ ਕੋਈ ਆਵੇ ਤਾਂ ਮੈਂ ਉਹਨੂੰ ਹਾਂਜੀ ਹਾਂਜੀ ਕਹਿ ਦੇਵਾਂ। ਸੋ ਇਹ ਕਸ਼ਮਕਸ਼ ਚੱਲਦੀ ਰਹਿੰਦੀ ਹੈ ਕਈ ਵਾਰ, ਹਜੇ ਤੱਕ ਤਾਂ ਇਹੀ ਸੋਚਿਆ, ਬਾਕੀ ਜਿੱਦਾਂ ਤੁਸੀਂ ਸੁਝਾਅ ਦਿਓਗੇ, ਮੈਂ ਤਾਂ ਤੁਹਾਨੂੰ ਹਮੇਸ਼ਾ ਕਹਿੰਦਾ ਵੀ ਤੁਸੀਂ ਗਾਈਡੈਂਸ ਦਿਓ, ਸਾਡੇ ਕੰਨ ਵੀ ਖਿੱਚ ਸਕਦੇ ਹੋ, ਕਿਉਂਕਿ ਕਦੇ ਕਦੇ ਇਹ ਜ਼ਰੂਰ ਲੱਗਦਾ ਹੈ ਕਿ ਹਰ ਬੰਦਾ ਤਾਂ ਨਹੀਂ, ਪਰ 0.1% ਲੋਕ ਉਹ ਆਪਣੇ ਹਿਸਾਬ ਦੇ ਨਾਲ ਸਾਨੂੰ ਕਹਿੰਦੇ ਨੇ ਕਿ ਅਸੀਂ ਫਿਰ ਮਨ ਸੱਚੀ ਇਸ ਤਰ੍ਹਾਂ ਕਰਦਾ ਹੈ ਕਿ ਯਾਰ ਹੁਣ ਅੱਜ ਪੈਟ੍ਰਿਕ ਬਰਾਊਨ ਸਾਹਿਬ ਨੇ, ਜਿਸ ਦਿਨ ਉਹਨਾਂ ਨੇ ਮੇਅਰ ਦੀ ਤਾਂ ਗੱਲ ਛੱਡ ਦਿਓ, ਅੱਜ ਮੈਂ ਖੁੱਲ੍ਹੀ ਗੱਲ ਕਰ ਰਿਹਾ, ਮੇਅਰ ਦੀ ਤਾਂ ਗੱਲ ਛੱਡ ਦਿਓ, ਜਿੱਦਣ ਉਹਨਾਂ ਨੇ ਇੱਥੇ ਅਨਾਊਂਸ ਕਰਨਾ ਸੀ ਨਾ ਪੀਲ ਰੀਜਨ ਦੇ ਵਿੱਚ ਕਿ ਜੀ ਮੈਂ ਇੱਥੇ ਇਲੈਕਸ਼ਨ ਲੜ ਰਹੀ, ਉਹਨਾਂ ਨੇ ਕਿਹਾ ਸੀ ਯੁੱਧਵੀਰ ਮੈਂ ਇਸ ਡੇਟ ਨੂੰ ਪੇਪਰ ਫਾਈਲ ਕਰ ਰਿਹਾ ਪੀਲ ਚੇਅਰ ਦੇ, ਤੇ ਮੈਂ ਜਦੋਂ ਦੁਪਹਿਰੇ ਪੇਪਰ ਫਾਈਲ ਕਰਕੇ ਸ਼ਾਮ ਨੂੰ 6 ਵਜੇ ਪਹਿਲਾਂ ਇੰਟਰਵਿਊ ਆ ਕੇ ਤੈਨੂੰ ਦੇਣਾ, ਜੋ ਮਰਜ਼ੀ ਪੁੱਛ ਲਈ। ਦੋ ਲੜਕੀਆਂ ਨੇ ਉਹਨਾਂ ਦੇ ਉੱਤੇ ਸੈਕਸੁਅਲ ਅਸੌਲਟ ਦੇ ਐਲੀਗੇਸ਼ਨ ਲਗਾਏ ਸੀ ਪੈਟਰਿਕ ਬਰਾਊਨ ਤੇ, ਉਹ ਪੁੱਛ ਜੋ ਮਰਜ਼ੀ ਮਤਲਬ ਪੁੱਛ ਲਈ। ਪਹਿਲਾਂ ਇੰਟਰਵਿਊ ਅਸੀਂ ਕੀਤਾ ਸੀਗਾ। ਸੋ ਸਾਡੇ ਨਾਲ ਤੇ ਸਾਰਿਆਂ ਦੇ ਦੋਸਤਾਨਾ ਤਾਲੁਕਾਤ ਨੇ, ਸਭ ਸਾਨੂੰ ਬੜੀ ਇੱਜ਼ਤ ਮਾਨ ਦਿੰਦੇ ਨੇ, ਰਿਸਪੈਕਟ ਦਿੰਦੇ ਨੇ, ਬਿਜ਼ਨਸ ਦਿੰਦੇ ਨੇ। ਆ $1.5 ਲੱਖ ਜਿਹੜਾ ਇੱਕ ਮੀਡੀਆ ਅਦਾਰੇ ਨੂੰ ਦਿੱਤਾ ਗਿਆ, ਅਸੀਂ ਇੱਕ ਖਬਰ ਦਿੱਤੀ ਤੇ ਖਬਰ ਨੂੰ ਇਗਨੋਰ ਕਰਕੇ ਕਹੀਏ ਛੱਡੋ, ਪਰ ਇਹ ਸਾਡਾ ਕਿਹੜਾ $1.5 ਲੱਖ ਕਿਹੜਾ ਮੇਰੀ ਪਰਸਨਲ ਜੇਬ ਚੋਂ ਗਿਆ। ਸਿਟੀ ਨੇ ਦਿੱਤਾ, ਮੀਡੀਆ ਅਦਾਰੇ ਨੇ ਲਿਆ, ਅਸੀਂ ਖਬਰ ਦਿੱਤੀ, ਕੀ ਲੋੜ ਪਈ ਹੈ ਦੁਬਾਰਾ ਵਾਰ ਵਾਰ ਪੁੱਛਣ ਦੀ। ਅਗਲਾ ਇੱਜ਼ਤ ਮਾਨ ਦੇ ਰਿਹਾ, ਚੁੱਪਚਾਪ ਬੈਠੇ ਰਹੋ। ਸੋ ਇਹ ਅਸੀਂ ਵੀ ਚੁੱਪਚਾਪ ਰਹਿ ਸਕਦੇ ਹੈਗੇ ਹਾਂ, ਲੇਕਿਨ ਸਵਾਲ ਜਦੋਂ ਫਿਰ ਮਨ ਨੂੰ ਆਉਂਦਾ ਕਿ ਯਾਰ ਜਿਹੜੀ ਅਸੀਂ ਇੱਕ ਬਨਾਵਟੀ ਜੀ ਥੋੜ੍ਹੀ ਅਸੀਂ ਕੰਮ ਕਰਨਾ। ਸੋ ਲੇਕਿਨ ਲੋਕ ਫਿਰ ਕਈ ਵਾਰ ਉਹਦੇ ਨਾਲ ਨਾਰਾਜ਼ ਵੀ ਹੋ ਜਾਂਦੇ, ਬਹੁਤ ਘੱਟ ਲੋਕ ਨੇ, 0.1% ਨੇ, ਉਹ ਥੋੜ੍ਹਾ ਨਾਰਾਜ਼ ਵੀ ਕਈ ਵਾਰ ਹੋ ਜਾਂਦੇ ਨੇ ਉਹਨਾਂ ਦਾ। ਮੈਨੂੰ ਬੁਰਾ ਵੀ ਲੱਗਦਾ ਕਿ ਯਾਰ ਕਿਸੇ ਦਾ ਮਨ ਨਹੀਂ ਦੁਖਾਉਣਾ ਚਾਹੀਦਾ, ਕਿਸੇ ਦਾ ਮਨ ਅਸੀਂ ਅਨਇੰਟੈਂਸ਼ਨਲੀ ਵੀ ਜੇ ਦੁਖਾ ਦਿੰਦੇ ਹਾਂ ਤੇ ਉਹ ਸਾਨੂੰ ਬੁਰਾ ਵੀ ਲੱਗਦਾ। ਦੂਸਰਾ, ਕਈ ਲੋਕ ਫਿਰ ਥੋੜ੍ਹਾ ਜਿਹਾ ਵਿਦ ਡਿਊ ਰਿਸਪੈਕਟ ਬਹੁਤ ਘੱਟ, ਇੱਕ ਦੋ ਜਣੇ ਕੁਛ ਨਾ ਕੁਛ ਬਦਤਮੀਜ਼ੀ ਤੇ ਵੀ ਉੱਤਰ ਆਉਂਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਮੈਂ ਉਹ ਗੱਲ ਸੁਣਦਾ ਹੁੰਦਾ ਸੀਗਾ ਔਰ ਬੜਾ ਮੈਨੂੰ ਦੁੱਖ ਹੁੰਦਾ ਸੀਗਾ ਕਿ ਇਹ ਸਾਡੀ ਸੋਚ ਹੈਗੀ ਹੈ ਕਿ ਵਾਇਲ ਵੀ ਵਰ ਇਨ ਪੰਜਾਬ ਕਿ ਜੀ ਰਾਜਨੀਤੀ ਜਿਹੜੀ ਹੁੰਦੀ ਹੈ ਉਹ ਦੋ ਚੀਜ਼ਾਂ ਚਾਹੀਦੀਆਂ, ਇੱਕ ਡਾਂਗ ਤੇ ਦੂਜੀ ਗਾਲ। ਇਹ ਤੇ ਸਾਡੀ ਉੱਥੇ ਇੱਦਾਂ ਦੇ ਬੋਲਦੇ ਸੀ, ਮੈਂ ਕਹਿੰਦੇ ਸੀ ਨਹੀਂ ਆ ਡਾਂਗ ਔਰ ਗਾਲ ਇਹ ਕਿਹੜੀ ਗੱਲ, ਅਸੀਂ ਜੇ ਇੱਦਾਂ ਦੀ ਸੋਚ ਰੱਖਾਂਗੇ ਕਿ ਸਾਨੂੰ ਰਾਜਨੀਤੀ 'ਚ ਇੱਕ ਗਾਲ ਕਹਿੰਦੇ ਜੀ ਗਾਲਾਂ ਕੱਢੋ, ਮਤਲਬ ਦਬਕਾ ਜਿਹਨੂੰ ਕਹਿ ਲਓ, ਪੈਸਾ ਕਹਿ ਲਓ, ਗੁੰਡਾ ਤਾਕਤ ਕਹਿ ਲਓ ਤੇ ਡਾਂਗ। ਮੈਂ ਕਿਹਾ ਇੱਦਾਂ ਤਾਂ ਨਹੀਂ, ਕੋਈ ਤਾਂ ਰਸਤਾ ਹੋਏਗਾ। ਦੈਟ ਟਾਈਮ ਕੇਜਰੀਵਾਲ ਸਾਹਿਬ ਹਜੇ ਨਹੀਂ ਆਏ ਸੀਗੇ, ਮੈਂ ਇੰਡੀਆ ਦੇ ਵਿੱਚ 90s ਦੀ ਗੱਲ ਕਰ ਰਿਹਾ, ਟੈਰਰਿਜ਼ਮ ਹਜੇ 92 'ਚ ਲਗਭਗ ਖਤਮ ਹੋ ਗਿਆ ਸੀ ਜਦ ਅਸੀਂ ਕਾਲਜ 'ਚ ਆਏ ਹਾਂ ਜਾਂ ਕਾਲਜ ਤੋਂ ਬਾਅਦ ਸਾਡੀ ਗੱਲਬਾਤ ਹੁੰਦੀ ਸੀ। ਅਤੇ 95 'ਚ ਫਿਰ ਤੁਹਾਨੂੰ ਪਤਾ ਇੱਕ ਚੀਫ ਮਿਨਿਸਟਰ ਦਾ ਕਤਲ ਹੋਇਆ ਅਤੇ 97 'ਚ ਥੋੜ੍ਹੀ ਜਿਹੀ ਫਿਰ ਕੁਛ ਵਾਇਲੈਂਸ ਹੋਈ। ਉਹ ਕਹਿੰਦੇ ਨਹੀਂ ਇੱਦਾਂ ਹੀ ਚੱਲਣਾ ਜੀ, ਇਹ ਰਾਜਨੀਤੀ ਇੱਦਾਂ ਹੀ ਚੱਲਦੀ ਹੈ ਸਾਰੀ ਡਾਂਗ ਦੇ ਨਾਲ ਅਤੇ ਇੱਦਾਂ ਗਾ। ਮੈਂ ਕਿਹਾ ਅਤੇ ਤੁਸੀਂ ਉਸ ਵੇਲੇ ਵੀ ਕਹਿੰਦੇ ਸੀਗੇ ਕਿ ਨਹੀਂ ਗੱਲਬਾਤ ਦੇ ਰਾਹੀਂ ਵਧੀਆ ਤਰੀਕੇ ਨਾਲ ਵੀ ਕੁਛ ਹੋ ਸਕਦਾ ਹੈ, ਤਬਦੀਲੀ ਆ ਸਕਦੀ ਹੈ, ਔਰ ਉਹ ਫਿਰ ਬਾਅਦ ਦੇ ਵਿੱਚ ਤੁਸੀਂ ਦੇਖ ਲਿਆ ਉਹ ਆ ਵੀ ਗਈ। ਲੇਕਿਨ ਰਾਤੀ ਤੌਰ ਦੇ ਉੱਤੇ ਕੁਛ ਲੋਕ ਫਿਰ ਉਹ ਇੱਥੇ ਵੀ ਉਹ ਬਦਤਮੀਜ਼ੀ 'ਤੇ ਵੀ ਉੱਤਰ ਆਉਂਦੇ ਨੇ ਕਿ ਉਹ ਜਾਣਗੇ ਕਿ ਜੀ ਹਾਂਜੀ, ਚਾਹੇ ਇਹਨੂੰ ਯੁੱਧਵੀਰ ਨੂੰ ਡਰਾ ਕੇ ਜਾਂ ਚਾਹੇ ਕਿਸੇ ਤਰ੍ਹਾਂ ਕੋਈ ਐਸੀ ਗੱਲ ਕਰੀ ਜਾਵੇ ਇਹਦੇ ਖਿਲਾਫ, ਅਤੇ ਫਿਰ ਬੜੀ ਵਾਰ ਸੋਚੀਦਾ ਹੈ। ਹਾਲਾਂਕਿ ਅਸੀਂ ਡਿਸਕਰੇਜ ਤਾਂ ਨਹੀਂ ਹੋਣ ਵਾਲੇ, ਅਸੀਂ ਤਾਂ ਕਹਿੰਦੇ ਹਾਂ ਕਿ ਵੀ ਵਿਲ ਸਰ, ਸਾਡੀ ਵੀ ਛੋਟੀ ਜਿਹੀ ਵੋਟ ਹੈ, ਵੀ ਵਿਲ ਸਪੀਕ ਅਵਰ ਮਾਇੰਡ, ਯੂ ਸਪੀਕ ਯੋਰ ਮਾਇੰਡ, ਠੀਕ ਹੈ। ਸੋ ਇਹ ਜ਼ਰੂਰ ਸਾਡੀ ਇੱਕ ਕਸ਼ਮਕਸ਼ ਹੈ, ਤੋ ਤੁਹਾਡੇ ਕੋਲ ਇਹਦੇ ਬਾਰੇ ਰਾਏ ਜਿਹੜੀ ਹੈ ਜ਼ਰੂਰ ਟਾਈਮ ਟੂ ਟਾਈਮ ਅਸੀਂ ਲੈਂਦੇ ਰਹਾਂਗੇ। ਬਾਕੀ ਜਾਣੇ ਅਣਜਾਣੇ ਦੇ ਵਿੱਚ ਜੇ ਸਾਡੇ ਕੋਲੋਂ ਕਿਸੇ ਦਾ ਵੀ ਕਦੇ ਵੀ ਦਿਲ ਦੁਖਾਇਆ ਗਿਆ ਹੋਵੇ, ਐਂਡ ਇਟ ਕੁਡ ਓਨਲੀ ਬੀ ਅ ਪੋਲੀਟੀਕਲ ਰੀਜ਼ਨ, ਅਤੇ ਅਸੀਂ ਜ਼ਰੂਰ ਉਹਦੇ ਲਈ ਅੱਜ ਦੇ ਹੀ ਦਿਨ ਮੈਂ ਤੁਹਾਡੇ ਕੋਲੋਂ ਹੱਥ ਜੋੜ ਕੇ ਸ਼ਮਾ ਵੀ ਚਾਹਾਂਗਾ, ਔਰ ਇਹ ਵੀ ਜ਼ਰੂਰ ਕਹਾਂਗਾ ਕਿ ਕਦੇ ਵੀ ਇਨ ਦਾ ਪਾਸਟ ਔਰ ਇਨ ਦਾ ਫਿਊਚਰ ਵੀ ਜਿਹੜੀ ਵੀ ਅਸੀਂ ਗੱਲ ਕਹਾਂਗੇ, ਦੀਜ਼ ਆਰ ਸਿੰਪਲੀ ਮਾਏ ਹੰਬਲ ਓਪੀਨੀਅਨ, ਔਰ ਮੇਰੇ ਜਿਸ ਤਰ੍ਹਾਂ ਤੁਹਾਡਾ ਇੱਕ ਓਪੀਨੀਅਨ ਹੈ, ਤੁਹਾਡੀ ਇੱਕ ਵੋਟ ਹੈ, ਮੇਰਾ ਵੀ ਇੱਕ ਹੰਬਲ ਓਪੀਨੀਅਨ ਹੈ, ਮੇਰੀ ਵੀ ਇੱਕ ਛੋਟੀ ਜਿਹੀ ਵੋਟ ਹੀ ਸਮਝ ਲਓ ਜਾਂ ਵੋਟ ਵੀ ਨਾ ਲਓ ਮੇਰੀ ਤਾਂ ਚਾਹੇ ਤੁਸੀਂ, ਮੇਰਾ ਵੀ ਇੱਕ ਹੰਬਲ ਓਪੀਨੀਅਨ ਹੈ। ਜੇ ਕੱਲ੍ਹ ਦੇ ਗੇਮ ਦੇ ਵਿੱਚ ਇੰਡੀਆ ਦੀ ਟੀਮ ਚੰਗਾ ਖੇਲੀ ਹੈ ਮਾੜਾ ਖੇਲੀ ਹੈ, ਹੋ ਸਕਦਾ ਹੈ ਕਿ ਮੈਂ ਵਿਰਾਟ ਕੋਹਲੀ ਨੂੰ ਜੇ ਕਹਾਂ ਕਿ ਵਿਰਾਟ ਕੋਹਲੀ ਵਧੀਆ ਨਹੀਂ ਖੇਲ ਰਿਹਾ, ਤੇ ਤੁਸੀਂ ਵਿਰਾਟ ਕੋਹਲੀ ਦੇ ਫੈਨਸ ਕਈ ਵਾਰ ਨਾਰਾਜ਼ ਹੋ ਜਾਂਦੇ ਨੇ ਕਿ ਉਹ ਕਿਉਂ ਹੋਇਆ, ਤੇ ਬਟ ਇਟ ਇਜ਼ ਜਸਟ ਮਾਈ ਹੰਬਲ ਓਪੀਨੀਅਨ, ਇੰਨੀ ਬੇਨਤੀ ਕਰਾਂਗਾ। ਹਾਂਜੀ ਮੁਹੰਮਦ ਚੌਧਰੀ ਸਾਹਿਬ ਤੁਸੀਂ, ਹਾਂਜੀ ਕਾਲਸ ਵੀ ਨਾਲ ਦੇ ਨਾਲ ਲੈਂਦੇ ਚਲੇ ਜਾਈਏ। ਮੁਹੰਮਦ ਚੌਧਰੀ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ। ਜੀ
ਅਸਲਾਮੁਅਲੈਕੁਮ ਜੀ।
ਹਾਂਜੀ ਵਾਲੇਕੁਮ ਸਲਾਮ ਮੁਹੰਮਦ ਚੌਧਰੀ ਸਾਹਿਬ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਠੀਕ ਹੈ
ਸਰ, ਤੁਹਾਡਾ ਬੜਾ ਵਧੀਆ ਸ਼ੋਅ ਹੈ ਸਰ, ਤੁਸੀਂ ਬੜੀ ਅੱਛੀ ਅੱਛੀ ਗੱਲਾਂ ਹੋਣੇ ਕਰ ਰਹੇ, ਮੈਂ ਕਾਫੀ ਦੇਰ ਤੋਂ ਤੁਹਾਡਾ ਸ਼ੋਅ ਸੁਣ ਰਿਹਾ, ਤੇ ਮੈਂ ਤੁਹਾਨੂੰ ਸਰ ਇਹੀ ਕਹਾਂਗਾ, ਤੁਹਾਨੂੰ ਰਾਈਟ ਹੈਗਾ, ਤੁਹਾਡਾ ਵੀ ਜਿਸੇ ਤੁਸੀਂ ਕਹਿ ਰਹੇ ਤੁਹਾਡਾ ਛੋਟਾ ਜਿਹਾ ਵੋਟ ਹੈਗਾ, ਤੁਸੀਂ ਆਪਣਾ ਰੱਖੋ ਜੋ ਵੀ ਤੁਹਾਡਾ ਮਾਇੰਡ ਹੈ, ਜੋ ਤੁਸੀਂ ਕਹਿਣਾ ਚਾਹੁੰਦੇ ਜੀ, ਤੇ ਲੋਕਾਂ ਦੀ ਵੀ ਸੁਣੋ, ਤੇ ਇਸ ਲਈ ਥੋੜਾ ਹੋ ਸਕਦਾ ਕਿ ਤੁਸੀਂ ਚੁੱਪ ਕਰਕੇ ਸਾਰਿਆਂ ਦੀ ਗੱਲਾਂ ਸੁਣੀ ਜਾਓ, ਤੇ ਤੁਸੀਂ ਆਪਣਾ ਨਾ ਦੱਸੋ ਕਿ ਤੁਸੀਂ ਕੀ ਸੋਚਦੇ ਜੋ ਵੀ ਗੱਲਬਾਤ ਹੋ ਰਹੀ ਹੁੰਦੀ ਹੈ। ਤੇ ਇੱਕ ਗੱਲ ਸਰ ਪੁੱਛਣੀ ਸੀ ਤੁਹਾਨੂੰ, ਉਹ ਆਪਣਾ ਮੈਂ ਇੱਕ ਵੀਡੀਓ ਦੇਖੀ, ਉਹ ਦਿਖਾ ਰਹੇ ਨੇ ਕਿ ਕਿਤੇ ਕੁਛ ਲੋਕ ਦਿੱਲੀ ਦੇ ਵਿੱਚ ਮਸਜਿਦ ਦੇ ਉੱਤੇ ਚੜ੍ਹੇ ਨੇ, ਤੋੜ ਭੰਨ ਕਰ ਰਹੇ ਨੇ, ਉੱਤੇ ਉਹ ਕੋਈ ਫਲੈਗ ਲਾ ਰਹੇ ਨੇ ਕਿਸੇ ਜਮਾਤ ਦਾ, ਤੇ ਪੁਲਿਸ ਵਾਲੇ ਉੱਥੇ ਕੀ ਕਰ ਰਹੇ ਨੇ, ਕਹਿ ਤਾਂ ਮਤਲਬ ਕੋਈ ਨੀ ਉਹਨਾਂ ਨੂੰ ਰੋਕਣ ਵਾਲਾ, ਜਾਂ ਜਿਸੇ ਉਹ ਲੋਕਾਂ ਦੇ ਬਿਜ਼ਨਸ ਤੋੜ ਭੰਨ ਕਰ ਰਹੇ ਨੇ, ਤੇ ਪੁਲਿਸ ਖੜੀ ਹੈ ਦੇਖ ਰਹੀ ਤਮਾਸ਼ਾ, ਤੇ ਇਹਦੇ ਚ ਮੈਂ ਕਿਹਾ ਮੈਂ ਦਿੱਲੀ ਪੁਲਿਸ ਕੀ ਕਰ ਰਹੀ ਹੈ, ਜਾਂ ਆਪਣਾ ਕੀ ਉੱਥੇ ਹੋ ਰਿਹਾ ਹਿਸਾਬ ਕਿਤਾਬ, ਤੁਸੀਂ ਇਹਦੇ ਬਾਰੇ ਸਰ ਕੀ ਕਹਿੰਦੇ? ਥੈਂਕ ਯੂ।
हाँ जी थैंक यू जी। पहला तो बहुत शुक्रिया मोहम्मद चौधरी साहब भी तुम इस गल तस्लीम किया कि चलो साडा भी एक मेरा भी छोटा जिहा हंबल ओपीनियन हो सकता है, मैं वोट भी नहीं कहता, चलो मेरा भी एक ओपीनियन है शुक्रिया का। दूसरी चीज जी है जी वो बिल्कुल वो सही वीडियो है, कुछ लोग यह भी गल कर रहे हैं कि वह फेक वीडियो है, झूठा वीडियो है या पुराना वीडियो है, नहीं वो मैं वेरीफाई किया जी, क्योंकि ऐसी खबर में असं वेरीफाई सारे ने करना होंगे, बिल्कुल वो सही वीडियो है। एक मस्जिद जी है जी बिल्कुल झंडा लाया गया है मस्जिद के उत्ते, जो असी हाईली इनू कंडेम करते हैं। एक तो किसी भी धार्मिक स्थान से देखो अभी इंडिया च, मैं भी रहा इंडिया च, असी मैं कई लोग इतने आके पुछते नहीं तुम अच्छा इंडिया च कभी आपके वहां कोई मस्जिद में गए आप वहां पर, मैं कहा जी कमाल करी जा रहे हैं, मैं कोई कैनेडा पहली बार थोड़ी मस्जिद में आया हूं, असं इंडिया मस्जिदों च बिल्कुल गए हैं और गुरुद्वारा साहब अपने चर्च में हो गया मंदिर च हो गया। I haven't been to a synagogue in India, but there are Jewish and Jain, other Buddhist worshipping places as well in India, and we all go there. So, जिन्हां लोगों ने दिल्ली च किया है जी बहुत कंडेमेबल है मोहम्मद चौधरी साहब, और मैं मोहम्मद साहब तुहानूं इह वी गल जरूर जिक्र कर देना चाहना है कि बिल्कुल पुलिस की जिहड़ी तुसीं पॉइंट आउट किया है पुलिस की नाकामी है, पुलिस दे चांदी ते जरूर इहदे वास्ते कोई वधिया एक्शन जिहड़ा उह लै सकदी सीगी। सो इट्स एब्सोल्यूटली कंडेमेबल। एक चीज मैं होर इत्थे जरूर जिक्र करते हैं, बहुत घट मीडिया चीज दिखाएगा लेकिन काफी जगहों के उत्ते हुण मैं कई चीजा मैं देखिया ने मीडिया के जरिए, कुछ चंगे सेंसिबल मीडिया, कुछ चंगे सेंसिबल मीडिया ने यह दिखाया है कि इन इलाकों के किस तरीके दे नाल हिंदूज और मुस्लिम जेड़े ने वो कहिंदे जी सालों तो असीं कट्ठे रह रहे हैं, ये बाहरों लोग आए ने जिन्होंने सब कुछ किया है। सो तीन चार मीडिया अदारों ने सारा दिखाया है, एक मीडिया अदारे ने यह भी दिखाया है कि हिंदूज ने उत्थे पहरा लाया होया 24 घंटे का, हिंदू कम्यूनिटी के कुछ बंद ने पहरा लाया, वो कहते जी इतने चार परिवार मुस्लिम के ने चार परिवार, तो असं इतने 24 घंटे पहरा लाया होया कि किसी की मजाल नहीं कि इन्हों कोई अख चक के देख जाए। सो यह चंगिया चीज़ों की भी बड़ी मिसाल है। सो यह शरारती अंसर जोड़े ने जी इस तरह करते रहेंगे ने, मैं इतने भी यह गल जरूर जिक्र कराँगा, साढ़े इतने कैनेडा जी भी साढ़े लख इख्तलाफ हो, मोहम्मद साहब गल यह है कि जदों साडा कोई हल्का जहा इख्तलाफ हो जाता है असं यह सोचने लग पैंदे आ। हुण मैं तुहानूं हुणे पाकिस्तान की जिहड़ियां लड़कियां की जित हुई है थानू भी पता है सानू भी पता है, एक वीडियो आया सी जिहदे विच कि वह पाकिस्तान दी जिहड़ियां वूमेन प्लेयर सीगियां उन्होंने डांस किया गाने गुणे गाए, एक तो हर चीज़ में असी रिलीजन के लेंस तो देखने लग पैंदे आ जी, इस्लाम में महिलाओं के गाना गाने की इजाजत नहीं है, इस्लाम में जी ये डांस नहीं कर सकती, वो भई वो तो फिर क्रिकेट भी नहीं खेल सकती अगर तुम इतना ज़्यादा धर्म के उससे सिस्टम में चले जाओगे तो, और तंज कछने के कोई इन्होंने मैच मूच तो जी इन्होंने कभी जीतना नहीं है, पाकिस्तान की लड़कियां ये बस ये डांस करा लो इनसे ये करा लो, और क्या वो खेलियां लड़कियां, उन्होंने मेरे ख्याल में जवाब ही उस सारी क्रिटिसिजम का दिता है, जिहड़े एनलिस्ट भी कई गल कर रहे थे कि जी इदा कर देणगियां उदा कर देणगियां, बई जे किसी ने गाना गा लिया क्या पाकिस्तान की क्रिकेट की लड़कियों हक नहीं है भी वो भी गाना गा लेन डांस कर लेन, उत्थे किड्डी वड्डी गल होगी, क्या गेम खेली उन्होंने वैसट इंडीज वर्ल्ड चैंपियन टीम नू क्या बुरी तरह हराया उन्होंने। सो मैं जरूर जिक्र करांगा कि कदे भी कोई गलबात कोई हुंदी है उन्हों इस प्रिजम दे नाल ना देखा जाए कि जी हाँ जी वो इहदे पक्ष की गल कर रहा उसकी, जे थानू लगता है कि जी वो बायस्ड है उन्होंने सुनते रहो अज नहीं तो कल तुहाडे कई चीज़ों के विचार मिलणगे, कई चीज़ों के विचार वखरे होणगे। हाँ जी असी अवतार चीमा जी गुरमेल जी तारिक साहब तुहाडियां कॉल्स आउंदी करांगे, बट मेरे ख्याल सानू इशारा हो रहा कि साढ़े स्पॉन्सर पिछे पै रहे हैं, विल टेक द स्पॉन्सर, साढ़े गैसट भी जिहड़े स्टूडियो च आ गए हैं उन्होंने भी गलबात साडी शुरू हो जा रही है जी। सुविना जी साढ़े कुछ स्पॉन्सर है तो लै लो नहीं तो मैं गैसट को लैन जा रहा जी अपने पहला
जी सर नाल लवजीत जी जो चुके ने टेक स्पिरिट उन्होंने दे नाल कर दें गल। लवजीत जी वेलकम टू द शो।
जी सत श्री अकाल जी, मेरे वालों सारे श्रोतियां नू सारे माई मीडिया दे लिसनर नू सत श्री अकाल जी।
सत श्री अकाल जी जी लवजीत जी, टेक स्पिरिट ते अमेजिंग प्राइजेस तुसी दिंदे हो जी टीवी ते होम थिएटर ते कैमरास किदां इंस्टॉल करवाइए सारी जानकारी सानू नाल जरूर शेयर करो।
जी जी जिवें कि तुसी जानदे हो सिक्योरिटी कैमरे दे विच प्रोफेशनल सर्विस प्रोवाइड करदे आ, जे किसी ने भी सिक्योरिटी कैमरे का कोई भी लगाने हो तो सानू संपर्क कर सकदा। इस टाइम साडे कोल सिक्योरिटी कैमरे की स्पैशल डील चल रही है जिहदे विच 5 मेगापिक्सल कैमरे चार कैमरे जिहड़ा कि रेगुलर 1300 का पैकेज सीगा वो सिर्फ 999 लगा के दे रहे हैं, ये सिर्फ इस संडे तक अवेलेबल है, जिन्हें भी बुकिंग करानी है उस संडे तक सानू कॉल करके बुकिंग करा सकता है। साडा फोन नंबर है जी 905-621-4100 905-621-4100 ते होर भी जे कैमरे डिटेल लैनी है ते तुसी साडे स्टोर ते भी विजिट कर सकते हो, साडे स्टोर का एड्रेस है जी 8770 द गोल रोड ब्रैम्पटन ਇਸ ਤੋਂ ਬਿਨਾਂ ਜੇ ਕਿਸੇ ਨੇ ਹੋਮ ਥੀਏਟਰ ਇੰਸਟਾਲੇਸ਼ਨ ਕਰਾਉਣੀ ਆ ਜਾਂ ਆਪਾਂ ਟੀਵੀ ਵਾਲ ਮਾਊਂਟ ਦੀ ਪ੍ਰੋਫੈਸ਼ਨਲ ਸਰਵਿਸ ਲੈਣੀ ਆ, ਉਸ ਦੇ ਲਈ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਸਾਡਾ ਫੋਨ ਨੰਬਰ ਹੈ ਜੀ 905-6214100, 905-6214100। ਇਸ ਤੋਂ ਬਿਨਾਂ ਜੇ ਕੋਈ ਟੀਵੀ ਸੈਕਸ਼ਨ ਦੇ ਵਿੱਚ ਡੀਲ ਦੇਖ ਰਿਹਾ, ਟੀਵੀਆਂ 'ਤੇ ਵੀ ਸਾਡੇ ਕੋਲ ਬਹੁਤ ਵਧੀਆ ਆਫਰ ਚੱਲ ਰਹੇ ਨੇ, ਜਿਹਦੇ ਵਿੱਚ ਕਿ 58 ਸੈਮਸੰਗ ਦਾ ਟੀਵੀ ਸਿਰਫ $500 ਦੇ ਵਿੱਚ ਹੈ, ਅਤੇ ਇਹਨਾਂ ਦੇ ਵੀ ਲਾਈਕ ਜੇ ਤੁਸੀਂ ਬੁਕਿੰਗ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਸਟੋਰ ਵਿਜ਼ਿਟ ਕਰੋ ਜੀ। ਸਾਡੇ ਸਟੋਰ ਦਾ ਐਡਰੈਸ ਹੈਗਾ ਜੀ 8770 ਦਾ ਗੋਲ ਰੋਡ ਬ੍ਰੈਂਪਟਨ, ਮੇਨ ਇੰਟਰਸੈਕਸ਼ਨ ਹੈਗਾ ਜੀ ਗੋਰ ਐਂਡ ਕਰੀਮ। ਹੋਰ ਪ੍ਰੋਡਕਟਸ ਦੀ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਵੀ ਵਿਜ਼ਿਟ ਕਰ ਸਕਦੇ ਹੋ। ਸਾਡੀ ਵੈਬਸਾਈਟ ਦਾ ਐਡਰੈਸ ਹੈਗਾ ਜੀ www.taxpayer.ca। ਇਸ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦੀ ਕਿਚਨ ਅਪਲਾਇੰਸ, ਸਮਾਲ ਅਪਲਾਇੰਸ, ਮਾਈਕ੍ਰੋਵੇਵ ਵਗੈਰਾ ਦੀ ਵੀ ਇਨਫੋਰਮੇਸ਼ਨ ਲੈਣੀ ਹੋਵੇ ਤਾਂ ਸਾਨੂੰ ਕਾਲ ਕਰ ਸਕਦੇ ਹਾਂ 905-6214100, 905-6214100 ਜੀ।
ਥੈਂਕ ਯੂ ਸੋ ਮਚ ਲਵਜੀਤ ਜੀ, ਥੈਂਕ ਯੂ ਸੋ ਮਚ। ਇੱਕ ਵਾਰੀ ਫਿਰ ਤੋਂ ਆਪਣਾ ਨੰਬਰ ਜ਼ਰੂਰ ਰਿਪੀਟ ਕਰ ਦਿਓ
ਜੀ। 905-6214100, 905-6214100। ਸਾਡੀ ਵੈਬਸਾਈਟ ਹੈਗਾ ਜੀ www.taxpayer.ca।
ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ ਯੂਪੀ ਜੀ,
ਬਹੁਤ ਬਹੁਤ ਸ਼ੁਕਰੀਆ ਜੀ। ਔਰ ਅਸੀਂ ਇੱਥੋਂ ਸਵਾਗਤ ਕਰਾਂਗੇ ਜੀ ਸਾਡੇ ਗੈਸਟ ਦਾ, ਸਾਡੇ ਖਾਸ ਮਹਿਮਾਨ ਜਿਹੜੇ ਹਰ ਵੈਨਸਡੇ ਨੂੰ ਸਾਡੇ ਕੋਲ ਖਾਸ ਇਨਫੋਰਮੇਸ਼ਨ ਜਿਹੜੀ ਲੈ ਕੇ ਆਉਂਦੇ ਨੇ। ਟਿੜਕਾ ਕੋਈ ਸਵਾਲ ਪੀਕੇ ਸਭਰਵਾਲ, ਪੀਕੇ ਜੀ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਗੁੱਡ ਮਾਰਨਿੰਗ ਸਰ, ਥੈਂਕ ਯੂ ਵੈਰੀ ਮਚ ਐਂਡ ਗੁੱਡ ਮਾਰਨਿੰਗ ਟੂ ਦ ਲਿਸਨਰਸ, ਥੈਂਕ ਯੂ।
ਗੁੱਡ ਮਾਰਨਿੰਗ ਸਰ, ਔਰ ਨਾਲ ਹੀ ਅਸੀਂ ਪੰਕਜ ਬੋਂਗਾ ਜੀ ਦਾ ਵੀ ਸਵਾਗਤ ਕਰਾਂਗੇ। ਪੰਕਜ ਜੀ ਵੈਲਕਮ।
ਥੈਂਕ ਯੂ ਸੋ ਮਚ ਯੁਧਵੀਰ ਜੀ, ਗੁੱਡ ਮਾਰਨਿੰਗ, ਗੁੱਡ ਮਾਰਨਿੰਗ ਟੂ ਐਵਰੀਬਡੀ, ਤੇ ਹੈਪੀ ਬਰਥਡੇ ਟੂ ਯੂ।
ਗਾਣਾ
ਵੀ ਲਗਾ ਦਿੱਤਾ ਤੁਸੀਂ, ਕਿਆ ਬਾਤ ਹੈ।
ਬਾਰ ਬਾਰ ਦਿਨ ਯੇ ਆਏ, ਬਾਰ ਬਾਰ ਦਿਲ ਯੇ ਗਾਏ, ਤੂੰ ਜੀਏ ਹਜ਼ਾਰੋਂ ਸਾਲ, ਯੇ ਮੇਰੀ ਹੈ ਆਰਜ਼ੂ।
ਸੁਨੀਤਾ ਨੂੰ ਕੱਟ ਦਿਆ ਜੀ ਯੁਧਵੀਰ ਜੀ ਵਿੱਚੋਂ, ਬਸ ਇਹ ਤੁਹਾਡੇ ਵਾਸਤੇ
ਹੈ। ਥੈਂਕ ਯੂ ਜੀ, ਥੈਂਕ ਯੂ। ਮੈਂ ਸਾਰੇ ਸਾਡੇ ਵਾਈ ਮੀਡੀਆ ਫੈਮਿਲੀ ਦਾ ਧੰਨਵਾਦ ਕਰਨਾ ਚਾਹਾਂਗਾ, ਸਾਡੀ AM 770 ਦਾ, ਸਾਰੇ ਪਰਿਵਾਰ ਦੇ ਮੈਂਬਰਸ ਦਾ ਧੰਨਵਾਦ, ਔਰ ਖਾਸ ਸਾਡੇ ਸਰਵਜ ਜੀ ਦਾ ਧੰਨਵਾਦ ਫੋਰ ਪਲੇਇੰਗ ਸੱਚ ਵੰਡਰਫੁਲ ਸੌਂਗਸ। ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਤੋ ਜਿੱਥੇ ਬਰਥਡੇ ਦੀਆਂ ਸੈਲੀਬ੍ਰੇਸ਼ਨ ਜੀ ਇਸੇ ਤਰ੍ਹਾਂ ਹੀ ਜਾਰੀ ਰਹਿਣਗੀਆਂ, ਸੋ ਮੈਂ ਕੁਛ ਸਵਾਲ ਵੀ ਔਰ ਕੁਛ ਓਪਨਿੰਗ ਸਟੇਟਮੈਂਟਸ ਵੱਲ ਵੀ ਰੁੱਕ ਕਰ ਲਈਏ। ਮੇਰੇ ਅੱਜ ਇੱਕ ਤੋਂ ਸਵਾਲ ਵੀ ਹੈਗੇ ਨੇ ਲਗਜ਼ਰੀ ਮਾਰਕੀਟ ਦੇ ਬਾਰੇ, ਰੋਇਲ ਪੇਜ ਦੀ ਰਿਪੋਰਟ
ਬੜੀ ਜ਼ਬਰਦਸਤ,
ਉਹ ਮੈਂ ਤੁਹਾਡੇ ਨਾਲ ਉਹ ਪੁੱਛਣੀ ਹੈਗੀ ਆ। ਤੇ ਪੰਕਜ ਜੀ, ਤੁਹਾਡੇ ਕੋਲ ਜਿਹੜਾ ਵਾਇਰਸ ਦਾ ਕੀ ਅਸਰ ਇਕਨੋਮੀ ਤੇ ਹੋ ਸਕਦਾ ਹੈ ਨਹੀਂ ਹੈ, ਉਹ ਸਟਾਕ ਮਾਰਕੀਟ ਕਹਿੰਦੇ ਥੋੜੀ ਉੱਤੇ ਥੱਲੇ ਹੋਈ ਹੈ, ਉਹ ਪੁੱਛਣੇ ਸਵਾਲ। ਬਟ ਪਹਿਲਾਂ ਇੱਕ ਇੱਕ ਮਿੰਟ ਲੈ ਲਓ ਸਰ ਓਪਨਿੰਗ ਸਟੇਟਮੈਂਟ। ਠੀਕ ਹੈ ਜੀ
ਜੀ ਸਰ, ਓਪਨਿੰਗ ਸਟੇਟਮੈਂਟ ਅੱਜ ਲਗਜ਼ਰੀ ਤੇ ਗੱਲ ਬਾਈ ਕਰਾਂਗੇ, ਪਰ ਪਹਿਲੇ ਮੈਂ ਬੜਾ ਵਧੀਆ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ, ਤੁਹਾਡੇ ਜਿਹੜੇ ਸੀਏ ਸਾਹਿਬ ਕਹਿਣ ਆਏ ਹੋਏ ਸੀਗੇ ਤੁਹਾਡੇ ਸ਼ੋਅ ਦੇ ਉੱਤੇ।
ਅੱਛਾ ਜੀ,
ਮੈਂ ਕੰਪਲੀਮੈਂਟ ਦੇਣਾ ਚਾਹਾਂਗਾ ਉਹਨਾਂ ਦੀ ਗੱਲ ਦੇ ਉੱਤੇ, ਐਂਡ ਐਗਜੈਕਟਲੀ ਦੈਟ ਵਟ ਆਈ ਫੋਲੋ, ਆਈਲ ਟੇਕ ਓਨਲੀ 1 ਮਿੰਟ। ਸਰ ਇਹ ਜਿਹੜੀ ਪਰਚੀਆਂ ਦੀ ਗੱਲ ਕਰ ਰਹੇ ਸੀਗੇ, ਬਹੁਤ ਜਾਇਜ਼ ਗੱਲ ਹੈ, ਸਾਰੀ ਪਰਚੀਆਂ ਮੈਂ, ਤੁਸੀਂ ਕਿਸੇ ਮੇਰੇ ਘਰ ਆ ਜਾਓ, ਸਿਰਫ ਦਿਨ ਦੀ 2-3 ਪਰਚੀਆਂ ਆਉਂਦੀਆਂ ਨੇ, ਜਾ ਕੇ ਇੱਕ ਪਾਊਚ ਬਣਾਇਆ ਹੋਇਆ, ਉਸ ਪਾਊਚ ਦੇ ਅੰਦਰ ਅਸੀਂ ਪਰਚੀ ਪਾ ਦਿੰਦੇ ਹਾਂ। ਈਵਨ ਮੈਂ ਆਪਣੀ ਵਾਈਫ ਨੂੰ ਵੀ ਕਿਹਾ ਹੋਇਆ ਕਿ ਕ੍ਰੈਡਿਟ ਕਾਰਡ ਜੋ ਮਰਜ਼ੀ ਖਰਚ ਕਰ ਲਓ, ਪਰ ਆਈ ਮਸਟ ਹੈਵ ਦ ਰਿਸੀਟ ਔਨ ਮਾਈ ਟੇਬਲ ਐਟ ਨਾਈਟ। ਤੋ ਸਾਰੀ ਪਰਚੀਆਂ ਅਸੀਂ ਪਾਊਚ ਵਿੱਚ ਪਾ ਦਿੰਦੇ ਹਾਂ, ਅਤੇ ਮਹੀਨੇ ਦੇ ਬਾਅਦ ਜਿਸ ਵਕਤ ਕ੍ਰੈਡਿਟ ਕਾਰਡ ਆਉਂਦੇ ਨੇ, ਸਾਰੀ ਪਰਚੀਆਂ ਖੋਲ੍ਹ ਕੇ ਅਸੀਂ ਇਨੀਸ਼ੀਅਲ ਕਰਕੇ ਚੈੱਕ ਕਰ ਰਹੇ ਹਾਂ, ਇਟ ਟੇਕਸ ਮੈਕਸੀਮਮ 15 ਮਿੰਟਸ, 15 ਮਿੰਟ ਲੱਗਦੇ ਨੇ ਯੁਧਵੀਰ ਜੀ, ਸਾਰੀ ਪਰਚੀਆਂ ਅਸੀਂ ਕ੍ਰੈਡਿਟ ਕਾਰਡ ਦੇ ਸਾਨੂੰ ਪਾ ਕੇ ਅਲੱਗ ਅਲੱਗ ਫੋਲਡਰ ਦੇ ਅੰਦਰ ਉਹ ਪਰਚੀਆਂ ਅਸੀਂ ਪਾ ਦਿੰਦੇ ਹਾਂ, ਬਸ ਇਟ ਇਜ਼ ਨਥਿੰਗ। ਔਰ ਸਰ, ਵੱਡੇ ਦੇ ਵੱਡੇ ਆਡਿਟ ਬਚ ਜਾਂਦੇ ਨੇ, ਜਿਸ ਵਕਤ ਆਡਿਟ ਹੁੰਦਾ ਹੈਗਾ ਤੁਹਾਡੇ ਕੋਲ ਸਾਰਾ ਪਰੂਫ ਹੈਗਾ, ਨੰਬਰ ਇੱਕ। ਨੰਬਰ ਟੂ, ਆਡੀਟਰ ਵੀ ਇਸ ਚੀਜ਼ ਨੂੰ ਦੇਖ ਰਿਹਾ ਹੁੰਦਾ ਕਿ ਦੇਖੋ ਇਹਨੇ ਖੁਦ ਆਡਿਟ ਕੀਤਾ ਹੋਇਆ, ਹਰ ਪਰਚੀ ਦੇ ਉੱਤੇ ਇਨੀਸ਼ੀਅਲ ਹੈਗਾ, ਔਰ ਕ੍ਰੈਡਿਟ ਜਿਹੜੀ ਸਟੇਟਮੈਂਟ ਆਦੀ ਕਾਰਡ ਦੀ ਉਹਦੇ ਉੱਤੇ ਵੀ ਇਨੀਸ਼ੀਅਲ ਹੈਗਾ, ਰੈੱਡ ਪੈਨ ਨਾਲ ਮੈਂ ਕਰਨਾ ਹੁੰਦਾ, ਤੁਹਾਡਾ ਆਡਿਟ ਬਣ ਜਾਂਦਾ। ਐਂਡ ਆਈ ਐਮ ਪ੍ਰਾਊਡ ਟੂ ਸੇ, ਮੇਰਾ 2 ਵਾਰ ਵੱਡਾ ਆਡਿਟ ਹੋਇਆ, ਬਹੁਤ ਵੱਡਾ ਆਡਿਟ ਹੈਗਾ, ਐਂਡ 0 ਪੇਮੈਂਟ ਆਈ ਹੈ। ਮੇਰੇ ਕੋਲ ਅਗਰ ਕਹੋ ਤਾਂ ਮੈਂ ਲੈਟਰ ਭੇਜ ਦਿਆਂਗਾ ਉਹਦੇ 'ਤੇ ਉਹਨਾਂ ਨੇ ਕਲੇਮ ਜ਼ੀਰੋ ਕੀਤਾ ਇਫ ਯੂ ਆਰ ਚਾਰਜਿੰਗ ਰੀਜ਼ਨ ਜਿਸ ਤਰ੍ਹਾਂ ਉਹਨਾਂ ਨੇ ਬੜੀ ਸੋਹਣੀ ਗੱਲਾਂ ਕੀਤੀਆਂ ਐਂਡ ਆਈ ਮਸਟ ਕੰਪਲੀਮੈਂਟ ਕੈਂਥ ਸਾਹਿਬ ਨੂੰ ਕਿ ਉਹਨਾਂ ਦੀ ਗੱਲ ਬਿਲਕੁਲ ਜਾਇਜ਼ ਸਟੇਟ ਫਾਰਵਰਡ ਸੀਗੀ ਸਿੰਪਲ ਸੀਗੀ ਮੈਨੂੰ ਆਵੀ ਜੀ ਨੇਚਰ ਬੜੀ ਚੰਗੀ ਲੱਗਦੀ ਹੈ ਬਸ ਐਵੇਂ ਕਹਿਣਾ ਚਾਹੁੰਦਾ ਸੀਗਾ
ਨਹੀਂ ਜੀ ਨਹੀਂ ਮੈਂ ਪੀਕੇ ਜੀ ਗੱਲ ਹੋਰ ਕਹਾਂਗਾ ਕਿ ਤੁਸੀਂ ਨਾ ਇੱਕ ਕਲਾਸਿਸ ਜ਼ਰੂਰ ਲਗਾਓ ਇੱਕ ਤੇ ਹੈ ਤੁਸੀਂ ਰੀਅਲ ਸਟੇਟ ਦੇ ਬਾਰੇ ਤੇ ਓਪਨ ਹਾਊਸ ਕਰਦੇ ਹੀ ਕਰਦੇ ਹੋ ਚਾਹੇ ਸਾਲ 'ਚ ਤੁਹਾਡਾ ਟਾਈਮ ਬਹੁਤ ਕੀਮਤੀ ਹੈ ਚਾਹੇ ਸਾਲ 'ਚ ਇੱਕ ਹੀ ਲਗਾਓ ਇੱਕ ਘੰਟੇ ਦੀ ਉਹ ਇੱਕ ਘੰਟੇ ਦੀ ਕਲਾਸ ਲਗਾਓ ਕਿ ਜ਼ਿੰਦਗੀ ਕਿਸ ਤਰ੍ਹਾਂ ਜੀਏ ਜਾਏ ਔਰਗਨਾਈਜ਼ ਕਿਸ ਤਰ੍ਹਾਂ ਆਪਣੇ ਆਪ ਨੂੰ ਕੀਤਾ ਜਾਏ ਇਹਦੇ ਵਾਸਤੇ ਜਿੰਨੇ ਤੁਸੀਂ ਸਰ ਔਰਗਨਾਈਜ਼ ਹੋ ਇੰਨਾ ਹੋਣਾ ਬਹੁਤ ਮੁਸ਼ਕਿਲ ਹੈ ਸਾਡੇ ਬੰਦਿਆਂ ਤੋਂ ਤਾਂ
ਸਰ ਕਈ ਗਲਤੀਆਂ ਪਕੜੀ ਜਾਂਦੀਆਂ ਨੇ ਸੋ ਸੌਰੀ ਤੁਹਾਨੂੰ ਇੰਟਰਪਟ ਕਰ ਰਿਹਾ ਇੰਨੀ ਗਲਤੀਆਂ ਪਕੜੀ ਜਾਂਦੀਆਂ ਨੇ ਜਿਸ ਵਕਤ ਤੁਸੀਂ 15 ਮਿੰਟ ਲਗਾ ਕੇ ਪਰਚੀਆਂ ਚੈੱਕ ਕਰਦੇ ਹੋ ਨਾ ਕ੍ਰੈਡਿਟ ਕਾਰਡ ਦੇ ਉੱਤੇ ਤੇ ਸਰ ਕਈ ਵਾਰ ਗਲਤੀ ਨਾਲ ਸਪਲਾਇਰ ਦੀਆਂ ਦੋ ਦੋ ਇਨਵਾਇਸ ਆ ਚੁੱਕੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਦੋ ਵਾਰ ਚਾਰਜ ਹੋ ਜਾਂਦਾ ਹੈਗਾ ਔਰ ਇੱਕ ਵਾਰ ਉਹਨੇ ਰੀਸੈਂਟਲੀ ਅਸੀਂ ਵੈਬ ਦਾ ਕੋਈ ਦਿੰਦੇ ਹੋ ਨਾ ਕਿਸੇ ਨੂੰ 5600 ਸਮਥਿੰਗ ਡਬਲ ਚਾਰਜ ਹੋ ਗਿਆ ਆਈ ਪ੍ਰੋਟੈਸਟਿਡ ਐਂਡ ਦੇ ਗੇਵ ਅਸ ਫਰੀ ਕਹਿੰਦੇ ਜੀ ਜਿਹੜਾ ਡਬਲ ਚਾਰਜ ਆ ਸਾਨੂੰ ਗਲਤੀ ਹੋ ਗਈ ਆ ਤੁਹਾਨੂੰ ਅਸੀਂ ਉਹ ਜਿਹੜਾ ਐਕਚੁਅਲ ਹੈਗਾ ਇਸ ਮਹੀਨੇ ਦਾ ਅਸੀਂ ਉਹ ਵੀ ਨਹੀਂ ਲੈ ਰਹੇ ਤੁਹਾਡੇ ਕੋਲੋਂ ਅਤੇ ਅਗਰ ਉਹ ਦੂਜਾ ਇੰਪਰੈਸ਼ਨ ਪੈਂਦਾ ਸਪਲਾਇਰ ਦੇ ਉੱਤੇ ਜਾਂ ਬਾਕੀ ਲੋਕਾਂ 'ਤੇ ਕਿ ਇਹ ਬੰਦਾ ਕਿੰਨਾ ਜ਼ਬਰਦਸਤ ਡਿਸਿਪਲਨਡ ਹੈਗਾ ਔਰ ਤੁਸੀਂ ਬਿਲਕੁਲ ਚੈਨ ਦੀ ਨੀਂਦਰ ਸੌਂਦੇ ਹੋ ਔਰ ਇਟ ਇਜ਼ ਹਾਰਡਲੀ 15 ਮਿੰਟਸ ਇਨ 1 ਮੰਥ 15 ਮਿੰਟ ਸਿਰਫ ਇੱਕ ਮਹੀਨੇ ਦੇ ਅੰਦਰ ਜੀ
ਮੰਨ
ਕੇ ਚੱਲੋ ਕਿ ਇਫੈਕਟ ਆਉਣਾ ਸ਼ੁਰੂ ਹੋ ਗਿਆ ਜਿਵੇਂ ਛੋਟੇ ਛੋਟੇ ਐਗਜ਼ਾਮਪਲ ਨੇ ਯੁਧਵੀਰ ਜੀ ਏਅਰ ਕੈਨੇਡਾ ਦੀ ਫਲਾਈਟ ਬੰਦ ਹੋਈ ਪਈ ਹੈ ਠੀਕ ਹੈ ਏਅਰ ਕੈਨੇਡਾ ਏਅਰਲਾਈਨਸ 'ਤੇ ਇਫੈਕਟ ਆ ਰਿਹਾ ਨਾ ਜਿਹੜੀਆਂ ਵੀ ਚਾਈਨਾ ਨੂੰ ਫਲਾਈ ਕਰ ਰਹੀਆਂ ਸੀਗੀਆਂ ਜਿੰਨੀਆਂ ਵੀ ਏਅਰਲਾਈਨ ਸੀਗੀਆਂ ਉਹਨਾਂ ਨੇ ਘਟਾ ਦਿੱਤਾ ਜਾਂ ਹੁਣ ਯੂ ਏ ਨੇ ਅਨਾਊਂਸ ਕੀਤਾ ਮੈਂ ਇਰਾਨ ਨਹੀਂ ਜਾਵਾਂਗਾ ਜਾਂ ਇਰਾਨ 'ਚ ਨਹੀਂ ਜਾਵਾਂਗੇ ਇਟਲੀ ਦੀਆਂ ਕਈ ਜਗ੍ਹਾ 'ਤੇ ਬੰਦ ਹੋ ਗਈਆਂ ਨੇ ਆਸਟ੍ਰੇਲੀਆ ਨੇ ਆਪਦੀਆਂ ਫਲਾਈਟਸ ਬੰਦ ਕਰ ਰੱਖੀਆਂ ਨੇ ਚਾਈਨਾ ਦੀ ਤਰਫ ਠੀਕ ਹਾਲੇ ਕੈਨੇਡਾ 'ਚ ਏਅਰ ਚਾਈਨਾ ਮੇਰੇ ਖਿਆਲ ਆ ਰਹੀ ਹੈ ਏਅਰ ਕੈਨੇਡਾ ਬੰਦ ਪਈ ਹੈ ਸੋ ਏਅਰਲਾਈਨਸ ਨੂੰ ਤਾਂ ਮੰਨ ਕੇ ਚੱਲੋ ਕਿ ਇਫੈਕਟ ਆਉਣਾ ਸ਼ੁਰੂ ਹੋ ਗਿਆ ਹੁਣ ਜਿਹੜੀਆਂ ਚੀਜ਼ਾਂ ਚਾਈਨਾ ਇੰਪੋਰਟ ਕਰ ਰਿਹਾ ਸੀਗਾ ਉਹ ਵੀ ਵਿੱਚੋਂ ਰੁਕੀਆਂ ਪਈਆਂ ਨੇ ਕਿਉਂਕਿ ਅੱਧੀ ਕੰਟਰੀ ਤਾਂ ਉਹਨਾਂ ਦੀ ਵੈਸੀ ਜੂਝ ਰਹੀ ਹੈ ਇਹਨਾਂ ਚੀਜ਼ਾਂ 'ਚ ਗੈਸ ਨੂੰ ਦੇਖ ਲਓ ਤੁਸੀਂ ਓਇਲ ਪ੍ਰਾਈਜ਼ ਦੇਖ ਲਓ ਓਇਲ ਪ੍ਰਾਈਜ਼ ਥੱਲੇ ਆਏ ਪਏ ਨੇ ਇਹ ਸਾਰੀਆਂ ਚੀਜ਼ਾਂ ਦਾ ਇਫੈਕਟ ਆਉਣਾ ਹੀ ਆਉਣਾ ਹੈ ਇਸ ਚੀਜ਼ 'ਤੇ ਲੇਕਿਨ ਕਿਸ ਐਕਸਟੈਂਡ ਤੱਕ ਆਏਗਾ ਹਾਲੇ ਤੱਕ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿਉਂ ਨਹੀਂ ਸਮਝ ਆ ਰਿਹਾ ਕਿਉਂਕਿ ਉਹ ਫੈਲ ਰਿਹਾ ਹੈ ਲੇਕਿਨ ਕਿਤੇ ਨਾ ਕਿਤੇ ਕੰਟੇਨ ਵੀ ਹੈ ਹੁਣ ਜਿਵੇਂ ਅੱਜ ਦੀ ਮਾਰਕੀਟ ਚੱਕ ਲਓ ਤੁਸੀਂ ਪਿਛਲੇ 2 ਦਿਨ ਅਸੀਂ ਪਹਿਲੇ ਦਿਨ ਤਾਂ ਅਸੀਂ 1000 ਪੁਆਇੰਟ ਥੱਲੇ ਸੀ ਡਾਊ ਜੋਨ ਦੂਜੇ ਦਿਨ ਵੀ 900 ਕੁਛ ਪੁਆਇੰਟ ਥੱਲੇ ਸੀ ਅੱਜ ਅਸੀਂ ਲਗਭਗ 400 ਪੁਆਇੰਟ ਵਾਪਸ ਉੱਪਰ ਆਏ ਹੋਏ ਹਾਂ ਕਿਉਂਕਿ ਉਹ ਹਲੇ ਵੀ ਡਾਈਜੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਇਨਵੈਸਟਰ ਕਿ ਕਿੰਨਾ ਕੁ ਇੰਪੈਕਟ ਆਏਗਾ ਹਾਲੇ ਤੱਕ ਨੌਰਥ ਅਮੈਰੀਕਾ 'ਚ ਤਾਂ ਹਲੇ ਟਿਕੇ ਹੀ ਹੋਏ ਹਾਂ ਅਸੀਂ ਅਗਰ ਦੇਖਿਆ ਜਾਵੇ ਤਾਂ ਸਾਡੇ ਵੀ ਮੇਰੇ ਖਿਆਲ 5ਵਾਂ ਕੇਸ ਕੱਲ੍ਹ ਆਇਆ ਹੈ ਔਰ ਜਿਹਦੇ 'ਚੋਂ 3 ਤਾਂ ਅਸੀਂ ਕਿਓਰ ਹੋ ਚੁੱਕੇ ਨੇ ਸਿਰਫ 2 ਕੇਸ ਨੇ ਸੋ ਹਲੇ ਤੱਕ ਅਸੀਂ ਕੰਟਰੋਲ ਕਰਕੇ ਬੈਠੇ ਹਾਂ ਯੂ ਐਸ ਵੀ ਸਮ ਵਾਟ ਲਾਈਕ ਉਹਨਾਂ 'ਚ ਵੀ ਵਧੇ ਨੇ ਲੇਕਿਨ ਇੰਨੇ ਨਹੀਂ ਵਧੇ ਯੈਸ ਯੂਰਪ ਐਂਡ ਏਸ਼ੀਆ ਬੁਰੀ ਤਰ੍ਹਾਂ ਜੂਝ ਰਿਹਾ ਇਸ ਵੇਲੇ ਸੋ ਇਹ ਦੇਖਣਾ ਹੈ ਕਿ ਕੰਟੇਨ ਹੋ ਪਾਏਗਾ ਕਿ ਨਹੀਂ ਹੋ ਪਾਏਗਾ ਅਗਰ ਤਾਂ ਇਹ ਹੋ ਗਿਆ ਤਾਂ ਇੰਪੈਕਟ ਥੋੜ੍ਹਾ ਰਹਿ ਜਾਏਗਾ ਅਗਰ ਇਸ ਨੌਰਥ ਅਮੈਰੀਕਾ 'ਚ ਵੀ ਫੈਲ ਗਿਆ ਆ ਕੇ ਫਿਰ ਇਹਦੇ 'ਤੇ ਬਹੁਤ ਜ਼ਬਰਦਸਤ ਇੰਪੈਕਟ ਆਉਣ ਵਾਲਾ ਸਰ ਔਰ ਅਗਰ ਯੂਰਪ 'ਚ ਵੀ ਜ਼ਿਆਦਾ ਫੈਲ ਜਾਵੇ ਹਲੇ ਯੂਰਪ 'ਚ ਵੀ ਸਿਰਫ ਇਟਲੀ ਨੂੰ ਛੱਡ ਕੇ ਅਗਰ ਦੇਖਿਆ ਜਾਵੇ ਤਾਂ ਬਾਕੀ ਥੋੜ੍ਹੇ ਬਹੁਤ ਇੱਧਰ ਉੱਧਰ ਇੱਕ ਅੱਧਾ ਕੇਸ ਕਰੋਸ਼ੀਆ 'ਚ ਮਿਲਿਆ ਇੱਕ ਅੱਧਾ ਇੱਧਰ ਉੱਧਰ ਮਿਲਿਆ ਬਟ ਬਾਕੀ ਜਗ੍ਹਾ 'ਤੇ ਹਲੇ ਵੀ ਇਕੋਨਮੀ ਠੀਕ ਚੱਲਦੀ ਪਈ ਹੈ ਉਹਨਾਂ ਦੀ ਏਸ਼ੀਆ ਇਸ ਵੇਲੇ ਬੁਰੀ ਤਰ੍ਹਾਂ ਏਸ਼ੀਆ 'ਚ ਵੀ ਅਗਰ ਤੁਸੀਂ ਦੇਖੋ ਤਾਂ ਇੰਡੀਆ ਵਾਲੇ ਠੀਕ ਚੱਲਦਾ ਪਿਆ ਸੋ ਕਈ ਕੰਟਰੀਆਂ ਇਹੋ ਨੇ ਯੁਧਵੀਰ ਜੀ ਆਈ ਡੋਂਟ ਨੋ ਮੈਂ ਕੋਈ ਡਾਕਟਰ ਨਹੀਂ ਹੈਗਾ ਮੈਂ ਅੱਜ ਸਵੇਰੇ ਵੈਸੇ ਹੀ ਬੈਠ ਕੇ ਦੇਖ ਰਿਹਾ ਸੀਗਾ ਜਿੱਥੇ ਜਿੱਥੇ ਗਰਮੀ ਹੈ ਉੱਥੇ ਨਹੀਂ ਫੈਲਿਆ ਅਗਰ ਤੁਸੀਂ ਨੋਟਿਸ ਕਰੋ ਤਾਂ ਵੁਹਾਨ ਵਗੈਰਾ ਜਿਹੜਾ ਏਰੀਆ ਮੈਂ ਡਾਕਟਰ ਨਹੀਂ ਆ ਮੈਂ ਕੋਈ ਪ੍ਰੈਡਿਕਸ਼ਨ ਨਹੀਂ ਦੇਣਾ ਚਾਹ ਰਿਹਾ ਇਸ ਬੇਸ 'ਤੇ ਮੈਂ ਸਿਰਫ ਵੈਸੇ ਹੀ ਆਪਦੀ ਇੱਕ ਰਿਸਰਚ ਕਰ ਰਿਹਾ ਸੀ ਬੈਠਾ ਹੋਇਆ ਮੈਂ ਸਾਰੀਆਂ ਉਹ ਜਗ੍ਹਾ ਚੈੱਕ ਕੀਤੀਆਂ ਜਿੱਥੇ ਜਿੱਥੇ ਫੈਲਿਆ ਹੈ ਉੱਥੇ ਟੈਂਪਰੇਚਰ ਜਿਹੜਾ 10 ਡਿਗਰੀ 12 ਡਿਗਰੀ 8 ਡਿਗਰੀ 13 ਡਿਗਰੀ ਜਿੱਥੇ ਵੀ 20-25 ਡਿਗਰੀ ਤੋਂ ਉੱਪਰ ਹੈਗਾ ਉੱਥੇ ਫੈਲਿਆ ਨਹੀਂ ਹਾਲੇ ਤੱਕ ਸੋ ਵੀ ਡੋਂਟ ਨੋ ਫਿੰਗਰ ਕ੍ਰੋਸ
ਠੀਕ ਹੈ ਜੀ
ਲੇਕਿਨ ਇਹ ਹੈ ਕਿ ਮੰਨ ਕੇ ਚੱਲੋ ਅਗਰ ਜ਼ਿਆਦਾ ਫੈਲ ਗਿਆ ਤਾਂ ਇੰਪੈਕਟ ਆਏਗਾ ਹਲੇ ਤੱਕ ਇੰਪੈਕਟ ਹੈ ਬਟ ਇੰਨਾ ਨਹੀਂ ਹੈ ਕਿ ਤਾਂ ਹੀ ਤਾਂ ਅੱਜ ਮਾਰਕੀਟ ਵਾਪਸ ਥੋੜ੍ਹੀਆਂ ਜਿਹੀਆਂ ਪੋਜ਼ਿਟਿਵ ਆਈਆਂ ਨੇ ਕਿਉਂਕਿ ਮਾਰਕੀਟ ਗਿਰ ਗਈ ਸੀਗੀ ਲੇਕਿਨ ਜਿਹੜੀਆਂ ਰਿਜ਼ਲਟਸ ਆ ਰਹੇ ਨੇ ਯੁਧਵੀਰ ਜੀ ਸਾਡੀਆਂ ਅੱਜ ਜਿਵੇਂ CIBC ਦਾ ਹੀ ਰਿਜ਼ਲਟ ਲੈ ਲਓ ਤੁਸੀਂ ਐਕਸਪੈਕਟਡ ਤੋਂ ਬਾਹਰ ਹੈ, ਜਿੰਨੀਆਂ ਵੀ ਕੰਪਨੀਆਂ ਦੇ ਆ ਰਹੇ ਨੇ ਗਰੋਥ ਕਾਫੀ ਅੱਛੀ ਹੋ ਰਹੀ ਹੈ, ਸੋ ਇਹ ਤਾਂ ਇਨਵੈਸਟਰ ਨੂੰ ਦਿਖਦਾ ਪਿਆ ਕਿ ਗਰੋਥ ਅੱਛੀ ਹੈ, ਹਲੇ ਕੋਈ ਰਿਸੈਸ਼ਨ 'ਚ ਨਹੀਂ ਹੈਗੇ, ਕੰਪਨੀਆਂ ਦੇ ਪ੍ਰੋਫਿਟ ਆਉਂਦੇ ਪਏ ਨੇ, ਸ਼ੇਅਰ ਥੱਲੇ ਗਏ ਸੀ ਇੱਕ ਡਰ ਦੀ ਵਜ੍ਹਾ ਨਾਲ ਗਏ ਸੀ, ਲੇਕਿਨ ਉਹ ਇੰਨੇ ਚੀਪ ਹੋ ਗਏ, 2000 ਪੁਆਇੰਟ ਗਿਰਨਾ 28,000 ਚੋਂ ਮਤਲਬ 7% ਗਿਰ ਗਿਆ ਜੀ ਡਾਓ, 7% ਗਿਰਨ ਦਾ ਮਤਲਬ ਹੈ ਜਿਹੜੇ ਬਾਇਰ ਬੈਠੇ ਨੇ, ਜਿਹੜੇ ਮੌਕੇ ਲੱਭ ਰਹੇ ਨੇ, ਉਹਨਾਂ ਨੇ ਤਾਂ ਕਮਾਉਣਾ ਹੈ ਨਾ, ਉਹ ਵਾਪਸ ਮਾਰਕੀਟ 'ਚ ਉੱਠ ਕੇ ਆ ਗਏ ਨੇ ਅੱਜ ਦੀ ਡੇਟ 'ਚ, ਲੇਕਿਨ ਅਗਰ ਜ਼ਿਆਦਾ ਫੈਲਿਆ ਤਾਂ ਸਾਨੂੰ ਪ੍ਰੋਬਲਮ ਆ ਸਕਦੀ ਹੈ, ਇੱਥੇ ਜੇ ਵੀ ਕੰਟੇਨ ਹੋ ਜਾਵੇ ਤਾਂ ਅਸੀਂ ਫਿਰ ਵੀ ਥੋੜ੍ਹਾ ਲੋਸ ਹੋਏਗਾ, ਲੇਕਿਨ ਇੰਨਾ ਨਹੀਂ ਹੋਏਗਾ ਜਿੰਨਾ ਕਿ ਜ਼ਿਆਦਾ ਫੈਲਣ 'ਤੇ ਹੋਏਗਾ।
ਮੈਂ ਪੀ ਕੇ ਜੀ ਨੂੰ ਰਾਇਲ ਪੇਜ ਦੀ ਰਿਪੋਰਟ ਬਾਰੇ ਡਿਸਕਸ਼ਨ ਕਰਨੀ ਹੈ, ਔਰ ਇਨਵੈਂਟਰੀ ਕਿੱਥੇ ਖੜੀ ਹੈ, ਕੌਂਡੋ 7% ਕੌਂਡੋ ਦਾ ਸ਼ੇਅਰ ਵਧ ਰਹੀ ਹੈ, ਮੈਂ ਉਹ ਕਰਨੀ, ਇੱਕ ਮਿੰਟ ਮੈਂ ਸਿਰਫ ਪੀ ਕੇ ਜੀ ਸੋਰੀ ਪੰਕਜ ਜੀ ਤੁਹਾਡਾ ਹੋਰ ਲਵਾਂਗਾ, ਸਿਰਫ ਇੱਕ ਹੀ ਮਿੰਟ ਸਰ। ਇਹ ਜਿਹੜਾ ਮੈਂ ਅਮਰੀਕਾ 'ਤੇ ਰਹਿਣਾ ਚਾਹੁੰਦਾ ਹੈਗਾ, ਯੂ ਐਸ ਫੈਡ ਨੇ ਪਿਛਲੀ ਵਾਰ 2019 ਦੀ ਗੱਲ ਕਰੀਏ, 3 ਵਾਰ ਉਹਨਾਂ ਨੇ ਇੰਟਰਸਟ ਰੇਟ ਕੱਟ ਡਾਊਨ ਕੀਤੇ ਸੀਗੇ, ਠੀਕ ਹੈ। ਅੱਛਾ, ਹੁਣ ਇੱਥੇ 2020 ਦੇ ਵਿੱਚ ਇਲੈਕਸ਼ਨ ਈਅਰ ਹੈਗਾ, ਟਰੰਪ ਸਾਹਿਬ ਦਾ ਬੜਾ ਦਬਾਅ ਪਿਆ ਹੋਇਆ ਕਿ ਜੀ ਇਹ ਸਾਰਾ ਸਿਸਟਮ ਠੀਕ ਕਰੋ, ਉੱਪਰੋਂ ਇਹ ਵਾਇਰਸ ਦਾ ਇਸ਼ੂ ਆ ਗਿਆ ਹੈਗਾ, ਕੀ ਲੱਗਦਾ ਫਿਰ
ਕੋਈ ਸਰ ਇੰਟਰਸਟ ਰੇਟ ਘਟਣ ਦੇ ਚਾਂਸਸ ਜ਼ਿਆਦਾ ਹੋ ਗਏ ਨੇ?
ਜ਼ਿਆਦਾ ਹੋ ਗਏ। ਅੱਛਾ, ਮੈਂ ਵੀ ਇਹੀ ਸੋਚ ਰਿਹਾ ਸੀ,
ਪਰਸੋਂ ਤੱਕ
ਤੁਹਾਡੇ ਤੋਂ ਜਾਂਦਾ
ਸੀ, ਪਰਸੋਂ ਤੱਕ ਜਦੋਂ ਤੱਕ ਇਹ ਡਾਓ 1000 ਪੁਆਇੰਟ ਥੱਲੇ ਨਹੀਂ ਸੀਗਾ, ਅਸੀਂ ਇਹ ਮੰਨ ਕੇ ਚੱਲ ਰਹੇ ਸੀ ਕਿ ਮਾਰਚ ਮੀਟਿੰਗ 'ਚ 10% ਚਾਂਸਿਸ ਨੇ, ਅਪ੍ਰੈਲ 'ਚ ਜ਼ਿਆਦਾ ਨੇ। ਇਹ ਪਿਛਲੇ 2 ਦਿਨਾਂ ਦੇ ਅੰਦਰ ਅੰਦਰ 3 ਦਿਨਾਂ ਦੇ ਅੰਦਰ ਅੰਦਰ ਡਿਵੈਲਪਮੈਂਟ ਇਹ ਹੈ ਕਿ ਇਕੋਨਮਿਸਟ ਇਹ ਸੋਚ ਰਹੇ ਨੇ 50-50 ਨਾ,
50-50
ਦਸ ਪਰਸੈਂਟ ਤੋਂ ਅਸੀਂ 50-50 ਤੇ ਆ ਗਏ ਹਾਂ, ਸੋ ਚਾਂਸਿਸ ਵੱਧਦੇ ਜਾ ਰਹੇ ਨੇ ਕਿ ਐਸੇ ਮਾਰਚ 'ਚ ਹੀ ਸ਼ਾਇਦ ਬੈਂਕ ਆਫ ਕੈਨੇਡਾ ਘਟਾ ਦੇਵੇ, ਲੇਕਿਨ ਹਾਲੇ ਤੱਕ ਕਨਫਰਮ ਨਹੀਂ ਹੈ, ਲੈਟਸ ਸੀ ਕੀ ਹੁੰਦਾ ਹੈ। ਔਰ ਇਹੀ ਹਾਲ ਯੂ ਐਸ ਫੈਡ ਦਾ ਹੈ, ਅਗਰ ਉੱਥੇ ਜ਼ਿਆਦਾ ਵੱਧ ਗਿਆ ਤਾਂ ਇਹ ਤਾਂ ਮੰਨ ਕੇ ਚੱਲੋ ਕਿ ਇੰਟਰਸਟ ਰੇਟ ਘਟਾਉਣਾ ਪਏਗਾ, ਨਹੀਂ ਤਾਂ ਇਕੋਨਮੀ ਨੂੰ ਸਸਟੇਨ ਕਰਨਾ ਮੁਸ਼ਕਿਲ ਹੋ ਜਾਏਗਾ ਯੁਧਵੀਰ ਜੀ।
ਅਨਲੈਸ ਕੋਈ ਇਨਫਲੇਸ਼ਨ ਦਾ ਨੰਬਰ ਕੋਈ ਬਹੁਤ ਵੱਡਾ ਆ ਗਿਆ, ਬਹੁਤ ਵੱਧ ਗਈ ਕੋਈ ਇਨਫਲੇਸ਼ਨ, ਤਾਂ ਫਿਰ ਗੱਲ
ਵੱਖਰੀ ਹੈ, ਇਨਫਲੇਸ਼ਨ ਵਧਣ ਦੇ ਚਾਂਸ ਇੰਨਾ ਨਹੀਂ ਵਧਣ ਦੇ ਚਾਂਸਿਸ, ਕਿਉਂਕਿ ਇਹ ਜਾ ਨਹੀਂ ਹੈਗਾ ਕਿ ਸਾਡੀ ਕੋਈ ਫੂਡ ਸਪਲਾਈ ਰੁਕ ਗਈ ਹੈ ਜਾਂ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਕਿ ਆਇਲ ਸਾਡੇ ਕੋਲ ਆਪਦੇ ਕੋਲ ਹੈਗਾ ਨਾਰਥ ਅਮਰੀਕਾ ਕੋਲ, ਫੂਡ ਸਪਲਾਈ ਇੱਥੋਂ ਹੀ ਆ ਜਾਂਦੀ ਹੈ, ਮੈਕਸੀਕੋ ਮੈਕਸੀਕੋ ਉੱਧਰ ਵੀ ਠੀਕ ਹੈ, ਯੂਰਪ 'ਚੋਂ ਵੀ ਆਉਂਦੀ ਹੈ, ਸੋ ਇੰਨਾ ਜ਼ਿਆਦਾ ਵਧਣ ਦੇ ਚਾਂਸਿਸ ਨਹੀਂ ਹੈਗੇ ਸਾਡੇ ਕੋਲ।
ਠੀਕ ਹੈ ਜੀ, ਪੀ ਕੇ ਜੀ ਇਹ ਹੁਣ ਤੁਸੀਂ ਜ਼ਰਾ ਇਸ ਰਿਪੋਰਟ 'ਤੇ ਆ ਜਾਓ, ਉਹ ਕਹਿੰਦੇ ਇਨਵੈਂਟਰੀ ਘੱਟ ਹੈਗੀ ਹੈ, ਲਿਸਟਿੰਗਸ ਮਿਲ ਨਹੀਂ ਰਹੀਆਂ, ਅਤੇ ਰਾਇਲ ਪੇਜ ਨੇ ਤਾਂ ਲਗਜ਼ਰੀ ਮਾਰਕੀਟ ਦੀ ਗੱਲ ਕੀਤੀ ਹੈ, ਪਰ ਇਨ ਜਨਰਲ ਔਰ ਕੌਂਡੋ ਕਹਿੰਦੇ ਜੀ ਕੌਂਡੋ ਲਗਾਤਾਰ ਵੱਧ ਰਿਹਾ।
ਦੇਖੋ 3 ਮਾਰਕੀਟ ਜਿਹੜੀ ਨੇ ਲਗਜ਼ਰੀ ਮਾਰਕੀਟ ਦੇ ਅੰਦਰ ਬਹੁਤ ਜ਼ਬਰਦਸਤ ਅੱਗੇ ਚੱਲ ਰਹੀਆਂ, ਜਿਹਦੇ ਅੰਦਰ ਗ੍ਰੇਟਰ ਟੋਰਾਂਟੋ ਏਰੀਆ ਜੀ ਟੀ ਏ ਹੈਗਾ, ਮੋਂਟਰੀਅਲ ਗ੍ਰੇਟਰ ਮੋਂਟਰੀਅਲ ਏਰੀਆ ਹੈਗਾ, ਐਂਡ ਆਟਵਾ ਹੈਗਾ। ਇਹਦੇ ਅੰਦਰ ਟੋਰਾਂਟੋ ਇਜ਼ ਨੰਬਰ 2, ਗ੍ਰੇਟਰ ਮੋਂਟਰੀਅਲ ਏਰੀਆ ਇਜ਼ ਨੰਬਰ 1, ਤੋ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਟੋਰਾਂਟੋ ਦੇ ਅੰਦਰ 7% ਹੈਗਾ, ਲੇਕਿਨ ਗ੍ਰੇਟਰ ਮੋਂਟਰੀਅਲ ਦੇ ਅੰਦਰ 8.5% ਹੈ ਸਰ ਜੰਪ, ਐਂਡ ਇਜ ਹਿਊਜ ਡਿਫਰੈਂਸ ਫਰੋਮ 7 to 8.5, ਐਂਡ ਕੌਂਡੋ ਦੇ ਅੰਦਰ 8.3। ਹਾਲਾਂਕਿ ਪ੍ਰਾਈਜ਼ ਜਿਹੜਾ ਹੈਗਾ ਗ੍ਰੇਟਰ ਮੋਂਟਰੀਅਲ ਦੇ ਅੰਦਰ ਜਿਹੜਾ ਲਗਜ਼ਰੀ ਦਾ ਹੈਗਾ ਉਹ 1.4 million ਹੈਗਾ, ਲੇਕਿਨ ਜੀ ਟੀ ਏ ਦੇ ਅੰਦਰ ਇਜ 2.4 million, ਅਤੇ ਇੱਥੇ ਲਗਜ਼ਰੀ 2.4 ਮੰਨੀ ਜਾ ਰਹੀ ਹੈ, ਉੱਥੇ ਲਗਜ਼ਰੀ 1.4 ਮੰਨੀ ਜਾ ਰਹੀ ਹੈ ਕੌਂਡੋ ਦੇ ਅੰਦਰ। ਸਭ ਤੋਂ ਵੱਡਾ ਰੀਜ਼ਨ ਸਰ, ਅੱਛਾ ਇਹ ਤਾਂ ਹੋ ਗਏ ਗੱਲ, ਲੇਕਿਨ ਜਿਹੜੇ ਅਗਰ ਟੋਪ 5 ਸਿਟੀਜ਼ ਦੀ ਗੱਲ ਕਰੀਏ, ਅਗਰ ਟੋਟਲ ਨੋਟ ਲਗਜ਼ਰੀ ਦੀ ਨਹੀਂ ਸਾਰੀ, ਤਾਂ ਉਹਦੇ ਅੰਦਰ ਫਿਰ ਵੈਨਕੂਵਰ ਐਂਡ ਕੈਲਗਰੀ ਵੀ ਆ ਜਾਂਦੀ ਹੈ ਇਸ ਵਕਤ, ਅਤੇ ਯੈਸ ਔਰ ਉਹਦਾ ਮੇਨ ਰੀਜ਼ਨ ਇਹੀ ਦੇ ਰਹੇ ਨੇ ਜੀ ਕਿ ਇੱਥੇ ਸ਼ਾਰਟ ਸਪਲਾਈ ਸ਼ਾਰਟ ਸਪਲਾਈ ਸ਼ਾਰਟ ਸਪਲਾਈ ਨਥਿੰਗ ਐਲਸ ਓਨਲੀ ਸ਼ਾਰਟ ਸਪਲਾਈਜ਼, ਇੰਡਸਟਰੀਜ਼ ਡਿਵੈਲਪ ਕਰ ਰਹੀਆਂ ਨੇ, ਸਿਟੀ ਸਟਰੋਂਗ ਕੰਮ ਕਰ ਰਹੀ ਹੈ, ਇਮੀਗ੍ਰੈਂਟ ਜ਼ਿਆਦਾ ਆ ਰਹੇ ਨੇ, ਔਰ ਅਵੇਲੇਬਿਲਿਟੀ ਆਫ ਹਾਊਸਿੰਗ ਇਜ਼ ਬਹੁਤ ਲਿਮਿਟਿਡ ਹੈਗੀ, ਔਰ ਇਹ ਰੁਕਣ ਦਾ ਨਾਂ ਨਹੀਂ ਲੈ ਰਹੀ, ਬਲਕਿ ਅਗਲੇ ਸਾਲ ਦੀ ਪ੍ਰੈਡਿਕਸ਼ਨ ਵੀ ਦਿੱਤੀ ਹੈ ਜੀ ਇਹਨਾਂ ਨੇ ਕਿ ਅਗਲੇ ਸਾਲ ਜੀ ਟੀ ਏ ਫਿਰ 7% ਜੰਪ ਕਰੇਗਾ, ਔਰ ਅਗਲੇ ਸਾਲ ਮਤਲਬ ਇਹੀ 2020 ਜਿਹੜਾ ਚੱਲ ਰਿਹਾ ਹੈ ਜੰਪ ਕਰੇਗਾ, ਔਰ ਲਗਜ਼ਰੀ ਮਾਰਕੀਟ ਸਰ ਦੀ ਐਵਰੇਜ ਜਿਹੜੀ ਦੱਸੀ ਉਹਨਾਂ ਨੇ 3.6 million ਘਰ ਦੱਸਿਆ ਜੀ ਲਗਜ਼ਰੀ ਦੇ ਅੰਦਰ, ਅਤੇ ਕਿੱਥੇ ਅਸੀਂ ਪੰਕਜ ਜੀ 1 million ਦੀ ਗੱਲ ਕਰਦੇ ਸੀਗੇ, 8 lakh ਦੀ 9 lakh ਦੀ ਗੱਲ ਕਰਦੇ ਸੀਗੇ, ਹੁਣ ਉਹਨਾਂ ਨੇ ਲਗਜ਼ਰੀ ਦੇ ਅੰਦਰ ਜਿਹੜਾ ਹੈਗਾ ਐਵਰੇਜ ਪ੍ਰਾਈਜ 3.6 million ਕਰਤਾ ਸਰ, ਔਰ ਕੌਂਡੋ 2.4 million ਕਰਤਾ ਹੈਗਾ। ਸਰ ਮੈਂ ਤੁਹਾਨੂੰ ਮੈਂ ਦੱਸਿਆ ਸੀ, ਮੈਂ ਛੋਟੀ ਜਿਹੀ ਐਗਜ਼ਾਮਪਲ ਕੀ ਤੁਹਾਨੂੰ ਸ਼ਾਇਦ ਮੈਂ ਦੱਸੀ ਸੀ ਗੱਲ ਕਿ ਮੈਂ ਖੁਦ ਜਿਸ ਵਕਤ ਅਸੀਂ ਸਾਡੇ ਮੇਅਰ ਪੈਟ੍ਰਿਕ ਬਰਾਊਨ ਨਾਲ ਅਸੀਂ ਜਦ ਇੰਡੀਆ ਜਾ ਰਹੇ ਸੀ ਫਰਵਰੀ, ਅਤੇ ਜਾਣ ਤੋਂ ਪਹਿਲੇ ਮੈਂ ਅਤੇ ਰਮਨ ਨੇ ਅਸੀਂ ਇੱਥੇ 50 ਕਾਲਜ 'ਚ ਲਗਭਗ 3 million ਦਾ ਕੌਂਡੋ ਲਿੱਤਾ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਏਗਾ, ਅਤੇ ਲੈਣ ਦੇ ਬਾਅਦ ਅਸੀਂ ਡਰ ਗਏ ਸੀਗੇ, ਅਸੀਂ ਖੁਦ ਹੀ ਡਰ ਗਏ ਸੀਗੇ, ਮੈਨੂੰ ਕਿਉਂਕਿ ਅਸੀਂ ਖੁਦ ਨਹੀਂ ਡਰਦੇ, ਉਹ ਲੋਕਾਂ ਨੇ ਕਹਿ ਕੇ ਡਰਾਤਾ ਏਜੰਟਾਂ ਨੇ ਕਿ ਪੀ ਕੇ ਤੁਸੀਂ ਗਲਤੀ ਕਰਤੀ, ਮੈਨੂੰ ਲੱਗਿਆ ਸ਼ਾਇਦ ਮੈਂ ਵੀ ਜ਼ਿੰਦਗੀ 'ਚ ਪਹਿਲੀ ਇੰਨੀ ਵੱਡੀ ਗਲਤੀ ਕਰ ਬੈਠਾ। ਸਰ ਯੂ ਵਿਲ ਬੀ ਸਰਪ੍ਰਾਈਜ਼ਡ, ਸਾਲ ਕੰਪਲੀਟ ਹੋਇਆ ਅਜੇ, 5 ਤਰੀਕ ਨੂੰ ਸਾਲ ਕੰਪਲੀਟ ਹੋਇਆ ਇਸ ਫਰਵਰੀ ਨੂੰ, ਪੀਪਲ ਆਰ ਆਫਰਿੰਗ 500,000 ਪ੍ਰੋਫਿਟ ਔਨ ਦੈਟ, 500,000 ਪ੍ਰੋਫਿਟ ਦਾ ਆਫਰ ਹੋ ਰਹੀ ਹੈਗੀ। ਸਰ $1,400-1,500 ਸਕੇਅਰ ਫਿੱਟ ਜਿਹੜਾ ਚੱਲ ਰਿਹਾ ਸੀਗਾ ਉਸ ਤੋਂ ਸਾਲ ਪਹਿਲੇ, ਅੱਜ ਡਾਊਨ ਟਾਊਨ ਦੇ ਅੰਦਰ $1,800-1,900 ਪਰ ਸਕੇਅਰ ਫਿੱਟ ਹੋ ਗਿਆ ਜੀ, ਸਿਰਫ ਸਾਲ ਦੇ ਅੰਦਰ। $400 ਪਰ ਸਕੁਏਅਰ ਫੀਟ ਦਾ ਮਤਲਬ ਕੋਈ ਮਜ਼ਾਕ ਨਹੀਂ ਹੈਗਾ। ਔਰ ਮੈਂ ਤੁਹਾਨੂੰ ਅੱਜ ਦੱਸ ਰਿਹਾ ਇਹ ਮਾਰਕੀਟ ਅਗਲੇ 3-4 ਸਾਲਾਂ ਦੇ ਅੰਦਰ 2500 ਪਰ ਸਕੁਏਅਰ ਫੀਟ ਜਾ ਕੇ ਰੁਕੇਗੀ।
ਸਰ ਹੁਣੇ 2-4 ਸਾਲ ਪਹਿਲਾਂ ਤੁਸੀਂ ਕਹਿ ਰਹੇ ਸੀ 1100 ਪਹੁੰਚੇਗੀ,
ਹੋ ਗਿਆ ਨਾ 1100 ਬਾਅਦ 1300 ਹੋਇਆ, 1300 ਅਸੀਂ ਕਿਹਾ ਚਲੋ ਜੀ ਇਹ ਦੇਖੋ ਕਮਾਲ ਹੋ ਗਿਆ,
ਆਪਾਂ ਇੱਥੇ ਬੈਠੇ ਰਹਿੰਦੇ ਸੀਗੇ ਇਸੇ ਤਰ੍ਹਾਂ ਹੀ ਗੱਲਾਂ ਕਰਦੇ ਕਰਦੇ, ਤੁਸੀਂ ਕਿਹਾ ਸੀ ਇੱਕ ਦਿਨ 1100 ਤਾਂ ਪਹੁੰਚ ਹੀ ਜਾਏਗੀ।
ਔਰ ਹੁਣ 1800-1900 ਬਲਕਿ ਜਿਹੜੀ ਉਹ ਮਾਰਕੀਟ ਹੈਗੀ ਯਾਰਕਵਿਲ ਦੀ ਜਿਹੜੀ ਮਾਰਕੀਟ ਹੈਗੀ ਜਿਹਨੂੰ ਰਿਚੈਸਟ ਕਹਿੰਦੇ ਆ, ਜਿੱਥੇ 4 ਸੀਜ਼ਨ ਹੋਟਲ ਹੈਗਾ, 4 ਸੀਜ਼ਨ ਹੋਟਲ ਦੇ ਸਾਊਥ ਵਿੱਚ 11 ਯਾਰਕਵਿਲ ਐਂਡ 4 ਸੀਜ਼ਨ ਹੋਟਲ ਦੇ ਨਾਰਥ ਵਿੱਚ ਸੇਮ ਅਡਜੋਇਨਿੰਗ ਜੁੜੀ ਸਟਰੀਟ ਹੈਗੀਆਂ ਨੇ ਸਕੋਲਰਡ ਐਟ ਟੋਪ ਸਟਰੀਟਸ ਦੇ ਅੰਦਰ $2000 ਪਰ ਸਕੁਏਅਰ ਫੀਟ ਇਸ ਵਕਤ ਚੱਲ ਰਿਹਾ ਹੈਗਾ ਸਰ, ਆਲਰੇਡੀ $2000 ਪਰ ਸਕੁਏਅਰ ਫੀਟ ਚੱਲ ਰਿਹਾ ਇਸ ਵਕਤ ਆਲਰੇਡੀ ਐਂਡ ਟੋਪ ਸਿਟੀ ਮੰਨੀ ਜਾਂਦੀ ਹੈ, ਟੋਪ ਨੇਬਰਹੁੱਡ ਮੰਨਿਆ ਜਾਂਦਾ ਹੈਗਾ ਇਨ ਕੈਨੇਡਾ, ਕੈਨੇਡਾ ਹੂਜ਼ੂ ਸਾਰੇ ਉੱਥੇ ਰਹਿੰਦੇ ਨੇ
ਯਾਰਕ ਵਿਲੇਜ
ਹਾਂ ਸਰ। ਔਰ ਮਤਲਬ ਕਿ ਮਜ਼ੇਦਾਰ ਗੱਲ ਕੀ ਕੀਤੀ ਇਹਨਾਂ ਨੇ, ਇੱਕ ਨਵਾਂ ਇੱਕ ਬੰਬ ਫੈਕਟਾ ਹੈਗਾ, 10% ਦੇ ਕੇ ਤੁਸੀਂ ਬੁੱਕ ਕਰਾ ਲਓ 5 ਸਾਲ ਦੀ ਕਲੋਜਿੰਗ, 10% ਦੇ ਕੇ ਬੁੱਕ ਕਰਾ ਲਓ, ਯਾਨੀ ਤੁਹਾਡੀ ਇਨਵੈਸਟਮੈਂਟ ਅੱਧੀ ਰਹਿ ਗਈ। ਤੁਹਾਨੂੰ ਲੱਗਦਾ ਜੀ 1.2 ਮਿਲੀਅਨ 1.3 ਮਿਲੀਅਨ ਦਾ ਅਕਾਊਂਟ ਹੋਏਗਾ, ਇਟ ਇਜ਼ ਐਜ਼ ਗੁੱਡ ਐਜ਼ 600,000 ਕਿਉਂਕਿ ਤੁਹਾਡੀ ਪੇਮੈਂਟ 20 ਦੀ ਬਜਾਏ 10% ਰਹਿ ਗਈ
ਜੀ, ਬਿਲਕੁਲ
ਇਨਵੈਸਟਮੈਂਟ ਹੁੰਦੀ 19। ਅਤੇ ਇਹ ਮਾਰਕੀਟ ਰੁਕਣ ਵਾਲੀ ਨਹੀਂ ਹੈ ਸਰ, ਲਗਜ਼ਰੀ ਮਾਰਕੀਟ ਦੀ ਪਰਿਭਾਸ਼ਾ ਚੇਂਜ ਹੁੰਦੀ ਜਾ ਰਹੀ ਹੈ, ਪਰ ਇਹ ਡਿਮਾਂਡ ਜਿਹੜੀ ਹੈ ਰੁਕਣ ਵਾਲੀ ਨਹੀਂ ਹੈ। ਅਸੀਂ ਹਮੇਸ਼ਾ ਕਹਿੰਦੇ ਹਾਂ ਕਿ ਸ਼ਾਰਟ ਸਪਲਾਈ ਇਮੀਗ੍ਰੈਂਟਸ ਓਨਟੈਰੀਓ ਦੇ ਅੰਦਰ 73% ਆ ਰਹੇ ਨੇ ਔਰ ਪਾਪੂਲੇਸ਼ਨ 45% ਹੈ ਜੀ ਟੀ ਏ ਦੇ ਅੰਦਰ ਓਨਟੈਰੀਓ ਦੀ।
ਸਰ ਐਕਚੁਲੀ ਦੇਖਿਆ ਜਾਵੇ ਤਾਂ ਅਗਰ ਪਾਪੂਲੇਸ਼ਨ ਨੂੰ ਦੇਖੀਏ ਤਾਂ ਲਗਭਗ 3 ਯੁਧਵੀਰ ਜੀ ਅਗਰ ਮੈਂ ਰੋਂਗ ਹੋਵਾਂ ਤੁਸੀਂ ਮੈਨੂੰ ਪਲੀਜ਼ ਕਰੈਕਟ ਕਰ ਲਿਆ ਜੇ, 300,000 ਦੇ ਕਰੀਬ ਮੇਰੇ ਖਿਆਲ ਇਮੀਗ੍ਰੇਸ਼ਨ ਆ ਰਹੀ ਹੈ ਔਰ ਅਸੀਂ 350 ਹੈ ਸਰ, ਔਰ ਲਗਭਗ 50-60,000 ਗਰੋਥ ਹੈ ਸਾਡੀ ਆਪਦੀ ਜਿਹੜੀ ਮਾਰਕੀਟ 'ਚ ਆ ਰਹੇ ਨੇ। ਔਰ ਮਜ਼ੇਦਾਰ ਗੱਲ ਇਹ ਹੈ ਕਿ ਸਰ ਅੱਜ ਦੀ ਡੇਟ 'ਚ ਜਿੰਨੇ ਲੋਕ ਰਿਟਾਇਰ ਹੋ ਰਹੇ ਨੇ ਹਰ ਸਾਲ, ਉਸ ਤੋਂ ਘੱਟ ਲੋਕ ਆ ਰਹੇ ਨੇ ਸਾਡੀ ਕੰਟਰੀ 'ਚ। ਸੋ ਉਹ ਵੇਚਣਾ ਚਾਹ ਰਹੇ ਨੇ ਘਰ, ਉਹ ਛੋਟਾ ਡਾਊਨ ਸਾਈਜ਼ ਵੀ ਕਰਨਾ ਚਾਹ ਰਹੇ ਨੇ ਔਰ ਇਹ ਖਰੀਦਣ ਵਾਲੇ ਅੱਗੋਂ ਆਉਂਦੇ ਜਾ ਰਹੇ ਨੇ। ਸੋ ਇਹ ਮਾਰਕੀਟ
ਹਾਂ। ਔਰ ਦੂਜੀ ਗੱਲ ਕਿ ਇਹ ਜਿਹੜਾ ਰੁਕਣ ਵਾਲਾ ਕੰਮ ਇਸ ਕਰਕੇ ਨਹੀਂ ਹੈਗਾ ਕਿ ਜਦ ਤੱਕ ਅਸੀਂ ਤੁਸੀਂ ਜਿਹੜੀ ਪੰਕਜ ਜੀ ਬਾਰ ਬਾਰ ਗੱਲ ਕਰਦੇ ਹੋ ਕਿ ਐਕਸਟੈਂਸ਼ਨ ਬਾਹਰ ਨਿਕਲਣਾ
ਬਹੁਤ ਜ਼ਰੂਰੀ ਹੈ, ਬਹੁਤ
ਤੱਕ ਉਹ ਨਹੀਂ ਹੋਏਗਾ, ਇਹ ਸ਼ਾਰਟੇਜ ਰਹੇਗੀ ਰਹੇਗੀ, ਨੋਬਡੀ ਕੈਨ ਸਟਾਪ ਇਟ, ਨੋਬਡੀ ਕੈਨ ਸਟਾਪ ਇਟ,
ਦੇ ਨੀਡ ਮੋਰ ਗੋ ਲਾਈਨਸ ਐਂਡ ਉਹ ਚੀਜ਼ਾਂ ਚਾਹੀਦੀਆਂ ਨੇ ਜੀ।
ਹਾਂਜੀ, ਕਾਲਰਸ ਨੂੰ ਰਿਕੁਐਸਟ ਹੈ ਕਿ 770 ਦੇ ਉੱਤੇ ਸਾਡਾ ਸਮਾਂ ਲਗਭਗ ਇੱਥੇ ਹੀ ਸਮਾਪਤ ਹੋ ਗਿਆ, ਔਰ ਮੈਂ ਚਾਹਾਂਗਾ ਕਿ ਪੀਕੇ ਜੀ ਤੁਸੀਂ 30 ਸੈਕਿੰਡ ਤੁਸੀਂ ਲੈ ਲਓ ਔਰ ਪੰਕਜ ਜੀ 30 ਸੈਕਿੰਡ ਤੁਸੀਂ ਲੈ ਲਓ, 1 ਮਿੰਟ ਸਾਡੇ ਕੋਲ ਰਹਿ ਗਿਆ, ਕੋਈ ਪ੍ਰੋਜੈਕਟ ਹੈ, ਕੋਈ ਸਰਵਿਸ ਹੈ ਉਹ ਵੀ ਦੱਸਣੀ ਹੈ, ਨਾਲ ਆਪਣਾ ਫੋਨ ਨੰਬਰ ਵੀ ਸਰ ਦੱਸਣਾ
ਜੀ। ਪੀਕੇ ਸਬਰਵਾਲ 6472994757 6472994757 You can also visit my website teamsabarwal.com। ਕਿਸੇ ਕਿਸਮ ਦੀ ਤੁਸੀਂ ਰੀਅਲ ਸਟੇਟ ਦੀ ਕੋਈ ਇਨਕੁਆਇਰੀ ਕਰਨੀ ਹੈ, ਪੁੱਛਣਾ ਹੈ, ਓਪੀਨੀਅਨ ਲੈਣਾ ਹੈਗਾ, ਤੁਸੀਂ ਇਸ ਨੰਬਰ 'ਤੇ ਮੈਨੂੰ ਕਾਲ ਕਰ ਸਕਦੇ ਹੋ। ਲੇਕਿਨ ਬੁੱਧਵਾਰ ਨੂੰ ਮੈਂ ਕਾਲ ਨਹੀਂ ਚੁੱਕਦਾ ਕਿਉਂਕਿ ਮੇਰਾ ਫੋਨ ਫਾਰਵਰਡ ਹੁੰਦਾ ਬਿਕੋਜ਼ ਆਫ ਮਾਈ ਸ਼ੋਜ਼। ਜਸਟ ਟੈਕਸਟ ਮੀ ਐਂਡ ਥਰਸਡੇ ਮਾਰਨਿੰਗ ਮੈਂ 9 ਵਜੇ ਕਾਲ ਕਰਨੀ ਸ਼ੁਰੂ ਕਰ ਦਿੰਦਾ, ਵੀਲ ਹੈਵ ਐਨ ਅਪੋਇੰਟਮੈਂਟ ਫੋਰ ਐਨੀ ਰੀਅਲ ਸਟੇਟ ਨੀਡ। ਯੁਧੁਰ ਜੀ, ਮੈਂ ਡੇਟ ਵੀ ਆਈ ਥਿੰਕ ਨੈਕਸਟ ਮੀਟਿੰਗ ਦੇ ਉੱਤੇ ਮੈਂ ਡਿਕਲੇਅਰ ਕਰ ਦਿਆਂਗਾ, ਜਿਹੜੀ ਮੈਂ ਲੀਜ਼ ਦੇ ਉੱਤੇ ਜਿਹੜਾ ਮੈਂ ਕਰ ਰਿਹਾ ਉਹਦੇ ਉੱਤੇ ਮੈਂ ਡੇਟ ਅਗਲੇ ਹਫ਼ਤੇ ਸੈਮੀਨਾਰ ਦੀ ਦੇ ਦਿਆਂਗਾ ਜੀ। ਮੋਗਾ ਸਾਹਿਬ
ਜੀ, ਯੁਧਵੀਰ ਜੀ ਕਿਸੇ ਤਰ੍ਹਾਂ ਦੀ ਵੀ ਕੋਈ ਆ ਰਿਹਾ ਰੈਸਪੀ ਲੈਣਾ ਚਾਹ ਰਿਹਾ ਤਾਂ ਹਲੇ ਲਾਸਟ ਵੀਕ ਹੈ, ਉਹ ਲੈ ਸਕਦਾ ਹੈ। ਮੇਰਾ ਫੋਨ ਨੰਬਰ ਹੈ 6472851007, ਵੈਬਸਾਈਟ ਹੈ pankajmoga.com। ਥੈਂਕ ਯੂ,
ਬਹੁਤ ਸ਼ੁਕਰੀਆ ਜੀ, ਉਮੀਦ ਕਰਦੇ ਹਾਂ ਤੁਹਾਡਾ ਬਾਕੀ ਦਿਨ ਬਹੁਤ ਵਧੀਆ ਬੀਤੇਗਾ, ਔਰ ਵਿਸ਼ੇਸ਼ ਲਈ ਤੁਹਾਡੇ ਸਾਰਿਆਂ ਦਾ ਹੱਥ ਜੋੜ ਕੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। 647-282-7282 ਹੈਵ ਅ ਵੰਡਰਫੁਲ ਡੇ।
The views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
किचन और बाथरूम की रेनोवेशन तो फिर कस्टम डिजाइन, एक नाम जीके ग्रेनाइट एंड मार्बल, कस्टम किचन कैबिनेट्स, बार्स, वैनिटीज या फिर कस्टम काउंटर टॉप्स, हो वुडवर्क या फिर हो ग्रेनाइट और मार्बल के काउंटर टॉप्स, एक नहीं, दो नहीं, तीन नहीं बल्कि चार, यानी बेशुमार वैरायटी, बेहतरीन कस्टमर सर्विस, क्वालिटी वर्क और दाम बहुत ही मुनासिब। 7171 टोरब्राम रोड, मिसिसागा, आपके अपने कीरत। 6475343789 6475343789 GK Granite and Marble।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 The Blind Shades Outlet.com
हाँ, टीम मैच पॉइंट और ये आवाज भी है तैयार। PSL 2020 की खुसूसी नशरियात के साथ देखिए मैच पॉइंट डॉक्टर अदनान के साथ लाइव रोजाना रात 9 बजे। तो तैयार रहें, ये आवाज टीवी पर, फेसबुक ये आवाज और ये आवाज.com।